ਨੱਠੀਅੜੇ ਦਿਨ ਚਾ ਪੱਬਣ ਕੇਰੇ ਪਤ ਜਿਉ ਢਲ ਢੁਲ ਜੰਮਣ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸਜਣ ਮੇਰੇ ਰੰਗਲੇ ਜਾਏ ਸੁਤੇ ਜੀਰਾ ਹੰਪੀ ਵੰਜਾ ਡੁੰਮਣੀ ਰੋਵਾ ਚੀੜੀ ਬਾਣ ਕੀ ਨਾ ਸੁਨੇ ਗੋਰੀਏ ਕੀ ਨਾ ਸੁਨੇ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤਨਾ ਪਈਆ ਹੋਏ ਨਾਨਕ ਸੁੱਤੀ ਪਈ ਹੈ ਜਾਣ ਮਰਦੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ
ਆਓ ਸੰਗਤ ਜੀ ਰਲ ਮਿਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਨਮਸਕਾਰ ਕਰਨ ਵਾਲੇ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬੈਠਣ ਦਾ ਯਤਨ ਕਰੀਏ ਇਕਾਗਰ ਚਿੱਤ ਹੋ ਕੇ ਕੁਝ ਸਮਾਂ ਹਾਜ਼ਰੀ ਭਰੀਏ ਹਰ ਗੱਲ ਨੂੰ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਪਹਿਲਾਂ ਆਓ ਸਾਰੇ ਰਲ ਕੇ ਸ਼ਬਦ ਪੜੀ ਪ੍ਰਣੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਪ੍ਰਣੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਕਿਆ
ਕਿਆ ਮੇਰਾ
बोलो सिंगो बोल फिर
क्या मेरा
तरवर तंग
बसेरा ऐसे तरवर पंख बसेरा
ऐसे तरवर पंख बसेरा
ऐसे तरवर पंख बसेरा
क्या मेरा
जैसे तरवर पंख बसेरा, जैसे तरवर पंख बसेरा,
जैसे तरवर पंख बसेरा, जैसे तरवर पंख बसेरा,
जैसे तरवर पंख बसेरा, जैसे तरवर पंख बसेरा,
जैसे तरवर पंख बसेरा,
जैसे तरवर पंख बसेरा,
तरवर पंख बसेरा, जैसे तरवर पंख बसेरा,
जैसे तरवर पंख बसेरा, जैसे तरवर पंख बसेरा,
जैसे तरवर पंख बसेरा,
जैसे तरवर पंख बसेरा,
क्या मेरा क्या तेरा नानी, क्या मेरा क्या, क्या मेरा क्या तेरा नानी, क्या मेरा क्या तेरा,
क्या मेरा क्या तेरा नानी, क्या मेरा क्या, क्या मेरा क्या तेरा नानी, क्या मेरा क्या, क्या मेरा क्या तेरा
प्राणी, क्या मेरा क्या, क्या मेरा क्या तेरा प्राणी, क्या मेरा क्या तेरा। परम सरकार जो सतगुरां दी साजी नवाजी सत संग जी, एक बारी कहण ते फते दी सांझ करिए, गज के आखो जी वाहेगुरु जी का
खालसा
वाहेगुरु जी की फतेह। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਪਹਿਰੇ ਵਾਲੇ ਸਿੰਘ ਜਿਹੜੇ ਅੱਗੇ ਅੱਗੇ ਖੜੇ ਆ ਮੱਥਾ ਟੇਕ ਲੈਣ ਦਿਓ, ਜਿਹੜੇ ਪਿੱਛੇ ਆ ਰਹੇ ਆ ਰਾਹ ਚ ਪਾ ਲਓ, ਜਿਹੜੇ ਰਸਤੇ ਚ ਆ ਰਹੇ ਆ ਰਸਤੇ ਚ ਹੀ ਬਹਿ ਜਾਣ, ਪੰਡਾਲ ਵਿੱਚ ਤਕਰੀਬਨ ਬੈਠ ਹੀ ਗਏ ਆ ਸਾਰੇ। ਆਓ ਕੁਝ ਸਮਾਂ ਹਾਜ਼ਰ ਹੋ ਕੇ ਮੇਰਿਓ ਵੀਰੋ ਭਾਈਓ ਮੇਰਿਓ ਭੈਣੋ ਹਾਜ਼ਰ ਹੋ ਕੇ ਸੁਣਿਓ, ਜਦੋਂ ਇਕਾਗਰ ਚਿੱਤ ਹੋ ਕੇ ਗਾਈਏ ਪੜ੍ਹੀਏ ਫਿਰ ਗੱਲ ਸਮਝ ਵਿੱਚ ਪੈਂਦੀ ਹੈ, ਸਮਝ ਆਵੇ ਫਿਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੁੰਦਾ ਹੈ। ਬੜਾ ਕੁਛ ਅਸੀਂ ਸੁਣਦੇ ਹਾਂ, ਸਮਝ ਵਿੱਚ ਵੀ ਆ ਜਾਂਦਾ ਹੈ, ਗਿਆਨ ਲਿਆ ਜਾਂਦਾ ਹੈ, ਅਕਲ ਲਈ ਜਾਂਦੀ ਹੈ, ਸਮਝ ਲਈ ਜਾਂਦੀ ਹੈ। ਬੜੇ ਬੰਦੇ ਇਦਾਂ ਦੇ ਹੈ ਕਿ ਗਿਆਨ ਲੈ ਲੈਂਦੇ ਆ ਪਰ ਅਗਿਆਨਤਾ ਨਹੀਂ ਛੱਡਦੇ, ਗਿਆਨ ਲੈ ਲੈਂਦੇ ਆ ਜੀ ਪਰ ਜਿਹੜੀ ਆਪਣੀ ਅਗਿਆਨਤਾ ਹੈ ਉਹਨੂੰ ਛੱਡਦੇ ਨਹੀਂ। ਜਿੱਥੇ ਅਸੀਂ ਗਿਆਨ ਲੈਣਾ ਹੈ ਉੱਥੇ ਅਸੀਂ ਆਪਣੀ ਅਗਿਆਨਤਾ ਨੂੰ ਛੱਡਣਾ। ਧਿਆਨ ਨਾਲ ਕਿਰਪਾ ਕਰਕੇ ਸਮਝੋ ਪਿਆਰਿਓ, ਜਿਹੜਾ ਗਿਆਨ ਲੈਣਾ ਇਹ ਤੇ ਠੀਕ ਹੈ ਪਰ ਜਿਹੜੀ ਸਾਡੀ ਅਗਿਆਨਤਾ ਹੈ ਉਹਨੂੰ ਅਸੀਂ ਛੱਡਣਾ ਵੀ ਹੈ। ਗਿਆਨ ਲੈ ਲੈਣਾ ਬਹੁਤ ਸੌਖਾ ਹੁੰਦਾ ਹੈ, ਬੰਦਾ ਦੂਜਿਆਂ ਨਾਲ ਲੜਦਾ ਫਿਰਦਾ ਹੈ, ਮੈਨੂੰ ਆਹ ਪਤਾ ਹੈ, ਮੈਨੂੰ ਆਹ ਵੀ ਪਤਾ ਹੈ, ਮੈਨੂੰ ਇਹਦਾ ਵੀ ਪਤਾ ਲੱਗ ਗਿਆ, ਠੀਕ ਕੀ ਹੈ ਇਹ ਸਮਝ ਆ ਗਿਆ। ਪਰ ਜੋ ਗਲਤੀਆਂ ਨੇ ਸਾਡੀਆਂ, ਜੋ ਸਾਡੇ ਚ ਪ੍ਰੋਬਲਮਾਂ ਜਿਹਦੇ ਕਰਕੇ ਅਸੀਂ ਦੁਖੀ ਰਹਿੰਦੇ ਹਾਂ, ਉਹ ਸਾਡਾ ਭੈੜਾ ਸੁਭਾਅ ਜਿਹੜਾ ਉਹ ਛੱਡਣ ਨੂੰ ਅਸੀਂ ਤਿਆਰ ਨਹੀਂ ਹੁੰਦੇ। ਜੇ ਦੁੱਧ ਪਾਉਣਾ ਚਾਹੁੰਦੇ ਹਾਂ ਅਸੀਂ ਤੇ ਫਿਰ ਉਹ ਪਾਣੀ ਤੇ ਕੱਢੀਏ ਨਾ ਵਿੱਚੋਂ, ਨਹੀਂ ਤੇ ਕੱਚੀ ਲੱਸੀ ਬਣ ਜਾਣੀ ਹੈ, ਨਾ ਪਾਣੀ ਨਾ ਦੁੱਧ। ਅਗਿਆਨਤਾ ਛੱਡਣੀ ਇਹ ਬਹੁਤ ਔਖੀ ਹੁੰਦੀ ਹੈ। ਫੋਕੇ ਕਰਮਕਾਂਡਾਂ ਵਿੱਚ ਬੰਦਾ ਫਸਿਆ ਹੋਇਆ ਆਲੇ ਦੁਆਲੇ ਇਦਾਂ ਦੇ ਯਾਰ ਬੇਲੀ ਹੁੰਦੇ ਐ ਬੰਦੇ ਦੀ ਪ੍ਰਭਤਾ ਬਣ ਜਾਂਦੀ ਹੈ ਨਾਮ ਬਣ ਜਾਂਦਾ ਉਸ ਤੋਂ ਬਾਅਦ ਉਹਦੇ ਲਈ ਪਿੱਛੇ ਹਟਣਾ ਜਿਹੜਾ ਹੈ ਬਹੁਤ ਔਖਾ ਹੋ ਜਾਂਦਾ ਬੈਕ ਹਟਣਾ ਪਰ ਜਿਹੜੇ ਕਰਮਕਾਂਡ ਹੈ ਇਹਦਾ ਇਹ ਸਵਾਦ ਬਹੁਤ ਦਿੰਦੇ ਆ ਮੈਂ ਇੱਥੇ ਭੁਲਾਲ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਕਿ ਸਾਡੀ ਜਿਹੜੀ ਸਿੱਖ ਮਤ ਹੈ ਜਿਹੜੀ ਕਿ ਸਿੱਖ ਸੋਚ ਹੈ ਜਿਹਨੂੰ ਅਸੀਂ ਸਿੱਖੀ ਲਹਿਰ ਵੀ ਕਹਿ ਸਕਦੇ ਹਾਂ ਜਾਂ ਇਹਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਵੀ ਕਹਿ ਸਕਦੇ ਹਾਂ ਇਹ ਸੋਚ ਹੈ ਜਿਹੜੀ ਇੱਕ ਰੱਬ ਨਾਲ ਜੋੜਦੀ ਹੈ ਰੱਬ ਕੀ ਹੈ ਇੱਕ ਧਰਮ ਉਹ ਧਰਮ ਕੀ ਹੈ ਕੁਦਰਤ ਕੁਦਰਤ ਦੇ ਨਿਯਮ ਜਿਹੜੇ ਨੇ ਉਹ ਸੱਚਾ ਧਰਮ ਹੈ ਔਰ ਇੱਕ ਹੈ ਔਰ ਉਹ ਧਰਮ ਹੈ ਜਿਹੜਾ ਉਹ ਮੇਰੇ ਤੇ ਵੀ ਓਨਾ ਹੀ ਲਾਗੂ ਹੋਣਾ ਹੈ ਤੁਹਾਡੇ ਤੇ ਵੀ ਓਨਾ ਹੀ ਲਾਗੂ ਹੋਣਾ ਹੈ ਕਿਸੇ ਕਾਲੇ ਤੇ ਗੋਰੇ ਤੇ ਹਰੇਕ ਤੇ ਉਹ ਜਿਹੜੇ ਨਿਯਮ ਨੇ ਕੁਦਰਤ ਦੇ ਇੱਕੋ ਜਿਹੇ ਲਾਗੂ ਹੁੰਦੇ ਨੇ ਕੁਦਰਤ ਦੇ ਜਿਹੜੇ ਨਿਯਮ ਨੇ ਉਹ ਅਸਲ ਵਿੱਚ ਇੱਕ ਹੀ ਧਰਮ ਹੈ ਔਰ ਉਸ ਧਰਮ ਦੇ ਨਾਲ ਸਾਨੂੰ ਬਾਣੀ ਦੁਆਰਾ ਸਾਡੇ ਗੁਰੂ ਸਾਹਿਬ ਨੇ ਗਿਆਨ ਦੁਆਰਾ ਜੋੜਨ ਦੀ ਕੋਸ਼ਿਸ਼ ਕੀਤੀ ਹੈ ਸਿੱਖ ਮਤ ਪਰ ਸਾਡਾ ਜਿਹੜਾ ਇਹ ਸਿੱਖ ਸੋਚ ਹੈ ਸਿੱਖ ਮਤ ਹੈ ਜਿਹੜਾ ਅਸੀਂ ਵੀ ਇਹਨੂੰ ਸਿੱਖ ਧਰਮ ਕਹਿ ਕੇ ਪ੍ਰਚਾਰਿਆ ਵੀ ਸਿੱਖ ਧਰਮ ਹੈ ਅਸਲ ਵਿੱਚ ਧਰਮ ਨੇ ਨਾ ਜਿਹੜੇ ਉਹ ਤੇ ਪਹਿਲਾਂ ਵੀ ਚੱਲਦਾ ਹੈ ਕਿ ਹਿੰਦੂ ਧਰਮ ਚੱਲਦਾ ਹੈ ਕਿ ਇਸਲਾਮ ਧਰਮ ਹੈ ਕੋਈ ਬੋਧੀ ਹੈ ਕੋਈ ਜੈਨੀ ਹੈ ਕਿੰਨੇ ਧਰਮ ਇੱਥੇ ਹੈ ਨੇ ਪਰ ਧਰਮ ਅਸਲ ਵਿੱਚ ਇੱਕ ਹੈ ਜਿਹੜਾ ਰੱਬ ਦੇ ਕੁਦਰਤ ਦੇ ਨਿਯਮ ਨੇ ਕੁਦਰਤ ਦਾ ਵਿਧਾਨ ਹੈ ਉਹ ਇੱਕੋ ਹੀ ਧਰਮ ਹੈ ਜਿਹਨੂੰ ਕਹਿੰਦੇ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਇੱਕੋ ਹੀ ਧਰਮ ਹੈ ਸ੍ਰੇਸ਼ਟ ਹਰ ਕੋ ਨਾਮ ਜਪ ਨਿਰਮਲ ਕਰਮ ਜੇ ਹੁਣ ਮੈਂ ਇਹ ਕਹਾਂ ਵੀ ਉਹ ਇੱਕ ਹੀ ਧਰਮ ਹੈ ਦੁਨੀਆ 'ਚ ਉਹ ਕਿਹੜਾ ਉਹ ਹੈ ਸਿੱਖ ਧਰਮ ਇਹ ਗਲਤ ਹੈ ਗੱਲ ਧਰਮ ਇੱਕ ਹੈ ਉਹ ਹੈ ਰੱਬ ਦੇ ਬਣਾਏ ਨਿਯਮ ਰੱਬ ਦੇ ਬਣਾਏ ਨਿਯਮ ਜਿਹੜੇ ਸਾਰਿਆਂ ਤੇ ਇੱਕੋ ਜਿਹੇ ਲੱਗਦੇ ਆ ਕੁਦਰਤ ਦੇ ਬਣਾਏ ਹੋਏ ਨਿਯਮ ਉਹੀ ਇੱਕ ਧਰਮ ਹੈ ਰੱਬ ਦਾ ਬਣਾਇਆ ਹੋਇਆ ਕਾਨੂੰਨ ਜਿਹਨੂੰ ਅਸੀਂ ਫੋਲੋ ਕਰਨਾ ਹੈ ਜਿਹਨੂੰ ਅਸੀਂ ਮੰਨਣਾ ਹੈ ਤੇ ਜਦੋਂ ਸਾਡੇ ਗੁਰੂ ਸਾਹਿਬ ਆਏ ਹੈ ਇਹਨਾਂ ਨੇ ਉਹ ਜਿਹੜੇ ਧਰਮ ਚੱਲਦੇ ਹੈ ਮਹਾਰਾਜ ਕਹਿੰਦੇ ਕੀ ਤੁਸੀਂ ਨਿਸ਼ਾਨੀਆਂ ਲਈ ਜਾਂਦੇ ਹੋ ਕਿਸੇ ਬੰਦੇ ਨੇ ਵਾਲ ਕੱਟ ਕੇ ਮੁੰਡਨ ਕਰ ਲਿਆ ਇਹ ਕੀ ਬਣ ਗਿਆ ਹਿੰਦੂ ਕਿਸੇ ਬੰਦੇ ਨੇ ਮਾਸ ਕੱਟਤਾ ਸੁੰਨਤ ਕਰਤੀ ਇਹ ਕੀ ਬਣ ਗਿਆ ਮੁਸਲਮਾਨ ਸਾਡੇ ਗੁਰੂ ਸਾਹਿਬ ਕਹਿੰਦੇ ਜਦੋਂ ਆਏ ਉਹ ਕਹਿੰਦੇ ਤੁਸੀਂ ਕੀ ਨਿਸ਼ਾਨੀਆਂ ਲਈ ਜਾਂਦੇ ਹੋ ਬੰਦਿਆਂ ਤੇ ਆਪੋ ਆਪਣੀਆਂ ਵਾਲ ਕੱਟ ਕੇ ਮੁੰਡਨ ਕਰਕੇ ਹਿੰਦੂ ਬਣਾ ਲੈਂਦੇ ਹੋ ਮਾਸ ਕੱਟ ਕੇ ਸੁੰਨਤ ਕਰਕੇ ਮੁਸਲਮਾਨ ਬਣਾ ਲੈਂਦੇ ਜਿੱਦਾਂ ਦਾ ਹੈ ਉਦਾਂ ਦਾ ਹੀ ਰਹਿਣ ਦਿਓ ਰੱਬ ਨੇ ਬਣਾਇਆ ਹੀ ਹੈ ਬਸ ਇਹਨੂੰ ਰੱਬ ਦਾ ਹੀ ਬੰਦਾ ਰਹਿਣ ਦਿਓ ਨਾ ਆਪੋ ਆਪਣੇ ਗਰੁੱਪ ਕਿਉਂ ਬਣਾ ਰਹੇ ਹੋ ਆਪੋ ਆਪਣੇ ਧੜੇ ਕਿਉਂ ਬਣਾ ਰਹੇ ਹੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਧਰਮ ਨਾਲ ਜੋੜਿਆ ਮਜ਼ਹਬਾਂ ਦੇ ਚੱਕਰਾਂ ਚੋਂ ਨਿਕਲੋ ਤੇ ਧਰਮ ਨਾਲ ਜੁੜੋ ਧਰਮ 2 4 10 ਨਹੀਂ ਧਰਮ ਇੱਕ ਹੈ ਕੁਦਰਤ ਜਿਹੜਾ ਫੈਲਿਆ ਹੋਇਆ ਆ ਫੈਲੀ ਹੋਈ ਕੁਦਰਤ ਹੀ ਇੱਕ ਰੱਬ ਹੈ ਅਨਕ ਭਾਂਤ ਹੋਏ ਪਸਰਿਆ ਇੱਕੋ ਹੀ ਪਸਰਿਆ ਹੋਇਆ ਨਾਨਕ ਇੱਕ ਅੰਕਾਰ ਇੱਕੋ ਹੀ ਪਰਮਾਤਮਾ ਹੈ ਸਾਰੇ ਪਾਸੇ ਫੈਲਿਆ ਹੋਇਆ ਇਹਦੇ ਨਾਲ ਜੋੜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੋੜਿਆ ਚਲੋ ਹੁਣ ਗੱਲ ਸੁਣੋ ਪਿਆਰਿਓ ਮਜ਼ਬਾਂ ਚੋਂ ਨਿਕਲ ਕੇ ਧਰਮ ਨਾਲ ਜੁੜੋ ਪਰ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਅਸੀਂ ਵੀ ਇੱਕ ਮਜ਼ਬ ਬਣਾ ਲਿਆ ਮਜ਼ਬਾਂ ਨਾਲੋਂ ਤੋੜਿਆ ਤੇ ਧਰਮ ਨਾਲ ਜੋੜਿਆ ਪਰ ਅੱਜ ਸਾਡੇ ਵੀ ਇੱਕ ਮਜ਼ਬ ਬਣ ਗਿਆ ਧਰਮ ਤੇ ਇੱਕੋ ਹੀ ਹੈ ਦੁਨੀਆ ਵਿੱਚ ਰੱਬ ਦੇ ਬਣਾਏ ਹੋਏ ਨਿਯਮ ਕੁਦਰਤ ਇੱਕੋ ਹੀ ਧਰਮ ਹੈ ਧਰਮ 2 4 10 ਨਹੀਂ ਹੋ ਸਕਦੇ ਸੱਚ 4 ਨਹੀਂ ਹੋ ਸਕਦੇ ਸੱਚ ਅਣਵੰਡਿਆ ਹੁੰਦਾ ਸੱਚ ਨੂੰ ਤੁਸੀਂ ਵੰਡ ਥੋੜਾ ਸਕਦੇ ਵਿਚਾਰ ਸੱਚ ਹੈ ਆ ਵੀ ਸੱਚ ਹੈ ਆ ਵੀ ਸੱਚ ਹੈ ਇਦਾਂ ਨਹੀਂ ਹੁੰਦਾ ਸੱਚ ਇੱਕ ਹੈ ਉਹ ਹੈ ਕੁਦਰਤ ਹੁਣ ਸਾਡੀ ਜਿਹੜੀ ਇਹ ਸੋਚ ਹੈ ਸਿੱਖ ਮਤ ਹੈ ਜਿਹੜੀ ਸਿੱਖ ਵਿਚਾਰਧਾਰਾ ਹੈ ਸਿੱਖ ਲਹਿਰ ਹੈ ਜਿਹੜੀ ਇਹਦੇ ਉੱਤੇ ਦੋ ਚੀਜ਼ਾਂ ਦਾ ਪ੍ਰਭਾਵ ਹੈ ਮੈਂ ਭੁਲਾਲ ਵੀ ਕਿਹਾ ਸੀ ਇਹਦੇ ਤੇ ਦੋ ਚੀਜ਼ਾਂ ਦਾ ਪ੍ਰਭਾਵ ਹੈ ਇੱਕ ਤੇ ਬ੍ਰਹਮਣਿਜਮ ਦਾ ਬਹੁਤ ਵੱਡਾ ਪ੍ਰਭਾਵ ਹੈ ਮੰਦਰਾਂ ਦੀ ਕਾਪੀ ਜੋ ਹਿੰਦੂ ਧਰਮ ਵਿੱਚ ਚੱਲਦਾ ਹੈ ਉਹ ਸਾਡੇ ਧਰਮ ਵਿੱਚ ਆ ਗਿਆ ਭਾਵ ਸਾਡਾ ਜਿਹੜਾ ਸਿੱਖ ਸੋਚ ਹੈ ਇਹਦੇ ਉੱਤੇ ਹਿੰਦੂਇਜ਼ਮ ਭਾਵ ਬ੍ਰਹਿਮਣੀਕਰਨ ਇਹਦਾ ਕਰ ਦਿੱਤਾ ਗਿਆ, ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਸਾਡੇ ਉੱਤੇ। ਅਨਪੜ੍ਹ ਜਿਹੜੇ ਪਿੰਡਾਂ ਦੇ ਬੰਦੇ ਆ ਸਾਡੇ ਤੇ ਬ੍ਰਾਹਮਣ ਜਿਹੜਾ ਬ੍ਰਹਿਮਣੀਕਰਨ ਇਹਦਾ ਹੋਇਆ ਹੈ, ਬ੍ਰਹਿਮਣ ਮਤ ਦਾ ਬੜਾ ਪ੍ਰਭਾਵ। ਤੇ ਇੱਕ ਸਾਡੇ ਧਰਮ ਦੇ ਉੱਤੇ, ਸਾਡੀ ਸੋਚ ਦੇ ਉੱਤੇ, ਧਰਮ ਕਿਹਾ ਜਾਂਦਾ ਚਲੋ, ਸਿੱਖ ਸੋਚ ਦੇ ਉੱਤੇ ਇੱਕ ਬਹੁਤ ਵੱਡਾ ਪ੍ਰਭਾਵ ਹੈ ਅੱਜ, ਉਹ ਹੈ ਯੋਗ ਮਤ ਦਾ। ਚੇਤਾ ਰੱਖਿਓ, ਧਿਆਨ ਨਾਲ ਸੁਣਿਓ, ਬ੍ਰਹਿਮਣ ਮਤ ਕੀ ਹੈ? ਜਿਵੇਂ ਉਹ ਪੂਜਾ ਕਰਦੇ ਹੈ, ਮੂਰਤੀ ਰੱਖਦੇ ਹੈ, ਧੂਫ ਲਾਉਂਦੇ ਹੈ, ਦੀਵਾ ਲਾਉਂਦੇ ਹੈ, ਜੋਤ ਲਾਉਂਦੇ ਹੈ, ਫਿਰ ਇੱਦਾਂ ਥਾਲੀ ਘੁਮਾਉਂਦੇ ਹੈ, ਇੱਦਾਂ ਰੱਖ ਲੈਂਦੇ ਹੈ, ਇੱਦਾਂ ਬੈਠ ਜਾਂਦੇ ਹੈ, ਹੱਥ ਜੋੜਦੇ ਹੈ, ਇਹ ਇਹ ਜਿਹੜਾ ਸਿਸਟਮ ਹੈ ਇਸ ਹਿੰਦੂ ਧਰਮ ਵਿੱਚ ਚੱਲਦਾ। ਤੇ ਯੋਗ ਮਤ ਕੀ ਹੈ? ਇੱਥੇ ਸਵਾਸ ਚੜਾਓ, ਰੀੜ੍ਹ ਦੀ ਹੱਡੀ ਸਿੱਧੀ ਕਰਕੇ ਬੈਠੋ, ਇੱਥੇ ਲਾਈਟ ਦਿਸੇਗੀ, ਇੱਦਾਂ ਸਵਾਸ ਚਾੜੀ ਦੇ ਹੈ, ਇੱਦਾਂ ਧਿਆਨ ਟਿਕਾਈਦਾ, ਐਸ ਨਾੜੀ ਵਿੱਚ ਇੱਦਾਂ ਇੱਦਾਂ, ਇਹ ਯੋਗ ਮਤ ਹੈ। ਦੋ ਮਤ ਨੇ, ਇਹ ਸਵਾਦ ਬਹੁਤ ਦਿੰਦੇ ਆ, ਆਨੰਦ ਬਹੁਤ ਆਊ ਤੁਹਾਨੂੰ ਇਹਦੇ ਨਾਲ, ਤੁਹਾਡੀ ਬੱਲੇ ਬੱਲੇ ਹੋਏਗੀ, ਬੱਲੇ ਬੱਲੇ ਹੋਏਗੀ। ਸਾਡੇ ਜਿਹੜਾ ਜਿਹੜੀ ਸਾਡੀ ਸੋਚ ਹੈ, ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਕਹਿੰਦੇ ਹਾਂ, ਇੱਥੇ ਯੋਗ ਮਤ ਦਾ ਵੀ ਖੰਡਨ ਕੀਤਾ, ਬ੍ਰਹਿਮਣ ਮਤ ਦਾ ਵੀ ਖੰਡਨ ਕੀਤਾ। ਇੱਥੇ ਸਾਡੇ ਗੁਰੂ ਸਾਹਿਬ ਕਹਿੰਦੇ ਤੈਨੂੰ ਗਿਆਨ ਲੈਣਾ ਪੈਣਾ, ਅਕਲ ਲੈ। ਮੈਂ ਨਹੀਂ ਕਹਿੰਦਾ ਵੀ ਐਂ ਪੂਜਾ ਕਰ, ਐਂ ਬਹਿ ਜਾ, ਐਂ ਜੋਤ ਲਾ ਲੈ। ਅਸੀਂ ਨਹੀਂ ਕਹਿੰਦੇ ਵੀ ਜੋਗੀਆਂ ਵਾਂਗੂ ਸਵਾਸ ਚੜਾ ਲੈ, ਅਸੀਂ ਕਹਿੰਦੇ ਹਾਂ ਇੱਕੋ ਹੀ ਕੰਮ ਕਰ, ਉਹ ਹੈ ਅਕਲ ਲੈ, ਸਮਝ ਲੈ, ਦਿਮਾਗ ਖੋਲ ਆਪਣਾ, ਗਿਆਨ ਲੈ। ਪਰ ਹੁਣ ਇੱਕ ਗੱਲ ਧਿਆਨ ਚ ਰੱਖਿਓ, ਬ੍ਰਹਿਮਣ ਬ੍ਰਹਿਮਣਾ ਵਾਲਾ ਕੰਮ ਤੁਸੀਂ ਆਪਣੇ ਘਰੇ ਕਰਿਓ, ਸਵੇਰੇ ਉੱਠ ਕੇ ਵੀ ਸਵੇਰੇ ਇੱਕ ਫੋਟੋ ਰੱਖ ਲਿਓ, ਤੇ ਫੋਟੋ ਰੱਖ ਕੇ ਉਹਦੇ ਅੱਗੇ ਧੂਫ ਲਾਓ, ਇੱਕ ਬੱਤੀ, ਪਹਿਲਾਂ ਬੱਤੀ ਵੱਟਣ ਤੇ ਪੰਜ ਕੁ ਮਿੰਟ ਲਾਓਗੇ, ਫਿਰ ਘਿਓ ਪਾਇਆ, ਫਿਰ ਦੀਵਾ ਬਣ ਗਿਆ ਜਗਾ ਲਿਆ, ਫਿਰ ਧੂਫ ਲਾ ਲਈ, ਏਦਾਂ ਪਾਣੀ ਦੀ ਕੌਲੀ ਰੱਖ ਲਈ ਕੋਲ, ਫਿਰ ਏਦਾਂ ਬਹਿ ਗਿਆ, ਫੋਟੋ ਦੇ ਅੱਗੇ ਹੱਥ ਜੋੜ ਲਏ, ਮੱਥਾ ਟੇਕ ਲਿਆ, ਘੰਟਾ ਲਾਇਓ, ਇੱਕ ਘੰਟਾ। ਇੱਕ ਤੇ ਆਪ ਨੂੰ ਐਂ ਲੱਗੂ ਵੀ ਮੈਂ ਬਹੁਤ ਕੁਛ ਕਰ ਲਿਆ ਅੱਜ ਰੱਬ ਵਾਸਤੇ, ਬਹੁਤ ਕੁਛ ਕਰ ਲਿਆ, ਇੱਕ ਤਾਂ ਆਪਣੇ ਆਪ ਨੂੰ ਐਂ ਲੱਗੂ, ਦੂਜੇ ਨੰਬਰ ਤੇ ਤੁਹਾਡੇ ਪਰਿਵਾਰ ਵਿੱਚ, ਤੁਹਾਡੇ ਆਲੇ ਦੁਆਲੇ ਤੁਹਾਡੀ ਸਿਫਤ ਬਹੁਤ ਹੋ, ਵੀ ਬਹੁਤ ਨਾਮ ਜਪਦਾ, ਤੜਕੀ ਉੱਠ ਪੈਂਦਾ, ਧੂਫ ਲਾਉਂਦਾ, ਜੋਤ ਲਾਉਂਦਾ, ਮੱਥਾ ਟੇਕਦਾ, ਐ ਐ ਬਹਿ ਜਾਂਦਾ ਚੌਂਕੜਾ ਮਾਰ ਕੇ, ਸਿਫਤ ਬਹੁਤ ਹੋ, ਸਵਾਦ ਜਿਹਾ ਵੀ ਬਹੁਤ ਆਉਂਦਾ ਤੇ ਸਿਫਤ ਵੀ ਬਹੁਤ ਹੁੰਦੀ ਹੈ, ਦੋਨੇ ਗੱਲਾਂ ਹੋ ਗਈਆਂ। ਅੱਛਾ, ਜਿਹੜਾ ਯੋਗ ਮੰਤ ਹੈ ਉਹ ਵੀ ਕਰਕੇ ਵੇਖ ਲਿਓ, ਵੀ ਸਵੇਰੇ ਹੀ ਵਾਲ ਖੋਲ ਕੇ, ਕੇਸੀ ਨਹਾ ਕੇ, ਕੇਸ ਪਿੱਛੇ ਨੂੰ ਸਿੱਟ ਕੇ, ਉੱਤੇ ਕੱਪੜਾ ਰੱਖ ਕੇ, ਬਸ ਐਂ ਬੈਠੇ ਰਹੋ ਸਿੱਧੇ ਜੇ, ਜਿਵੇਂ ਜੋਗੀ ਬਹਿੰਦੇ ਆ, ਜੋਗੀਆਂ ਵਾਲੀ ਸਮਾਧੀ ਲਾਇਓ, ਇੱਥੇ ਧਿਆਨ ਟਿਕਾਓ, ਇੱਥੇ ਟਿਕਾਓ, ਇੱਥੇ ਟਿਕਾਓ, ਜਦੋਂ ਐਂ ਘੰਟਾ ਕੁ ਬੈਠੇਗਾ, ਆਪ ਨੂੰ ਵੀ ਐਂ ਲੱਗੂ ਵੀ ਬਹੁਤ ਕੁਛ ਕਰ ਲਿਆ, ਤੇ ਲੋਕ ਵੀ ਕਹਿਣਗੇ ਵੀ ਆਹ ਤਾਂ ਬਹੁਤ ਭਗਤੀ ਕਰਦਾ, ਮਾਂ ਪਿਓ ਵੀ, ਪਰਿਵਾਰ 'ਚ ਵੀ, ਟੱਬਰ 'ਚ ਵੀ ਟੌਹਰ ਬਣੋ, ਰਿਸ਼ਤੇਦਾਰੀ ਵਿੱਚ ਵੀ ਟੌਹਰ ਬਣੇਗੀ, ਆਲੇ ਦੁਆਲੇ ਵਾਲੇ ਤੈਨੂੰ ਬਹੁਤ ਚੰਗਾ ਕਹਿਣਗੇ। ਇਹਦੇ 'ਚ ਬੰਦਾ ਛੇਤੀ ਲੱਗਦਾ, ਸੌਖਾ ਹੈ, ਨਾਲੇ ਉਹਦੀ ਬੱਲੇ ਬੱਲੇ ਹੁੰਦੀ ਹੈ, ਨਾਲੇ ਚਾਰ ਬੰਦੇ ਜਿਹੜੇ ਵੇਖਦੇ ਆ ਜਿੱਥੇ ਰਿਸ਼ਤੇਦਾਰੀ 'ਚ ਜਾਂਦਾ, ਉਹ ਵੀ ਕਹਿੰਦੇ ਆ ਵੀ ਬੜਾ ਵਧੀਆ ਜਾ ਰਿਹਾ, ਤੇ ਸਵੇਰੀ ਬਹਿ ਜਾਂਦਾ ਮਾਰ ਕੇ ਚੌਂਕੜਾ, ਬੱਲੇ ਬੱਲੇ ਹੁੰਦੀ। ਯਾਰਾਂ ਬੇਲੀਆਂ ਵਿੱਚ ਵੀ ਗੱਲਾਂ ਚੱਲਦੀਆਂ ਵੀ ਬਹੁਤ ਪਾਠ ਕਰਦਾ ਹੈ, ਬਹੁਤ ਸਵੇਰੀ ਬਹਿ ਜਾਂਦਾ, ਫੋਟੋ ਅੱਗੇ ਧੂਫ ਜੋਤ ਲਾਉਣੀ, ਐਂ ਕਰਦਾ ਐਂ ਕਰਦਾ, ਇਹ ਸਵਾਦ ਬਹੁਤ ਆਉਂਦਾ ਇਹਦੇ 'ਚ। ਪਰ ਸਾਡਾ ਜਿਹੜਾ ਮਾਰਗ ਹੈ, ਹੁਣ ਪਿਆਰਿਓ ਦੱਸਿਓ, ਸਾਡਾ ਗੁਰੂ ਫੋਟੋ ਹੈ, ਦੇਹ ਹੈ ਕਿ ਗਿਆਨ ਹੈ? ਕਿਹਨੂੰ ਮੰਨਦੇ ਹਾਂ ਜੇ ਅਸੀਂ, ਸਾਡੀ ਕੌਮ ਕਿਹਨੂੰ ਗੁਰੂ ਕਹਿੰਦੀ ਹੈ? ਗਿਆਨ ਨੂੰ। ਹੁਣ ਜਿਹੜਾ ਗਿਆਨ ਵਾਲੀ ਗੱਲ ਹੈ, ਜਦੋਂ ਤੁਸੀਂ ਗਿਆਨ ਦੇਣਾ ਹੈ ਜਾਂ ਸਮਝਣਾ ਹੈ, ਉੱਥੇ ਫਿਰ ਬੱਲੇ ਬੱਲੇ ਨਹੀਂ ਕੋਈ ਕਰਦਾ, ਸਾਰੇ ਤੁਹਾਡੇ ਵਿਰੁੱਧ ਚੱਲਦੇ ਨੇ ਵੀ ਤੂੰ ਬਹੁਤ ਹੀ ਸਿਆਣਾ ਜੰਮ ਪਿਆ, ਆਖੋ
ਸਤਨਾਮ,
ਉਹ ਕੰਮ ਬਹੁਤ ਸੌਖਾ ਹੈ, ਆਹ ਪੰਗਾ ਪਾਉਂਦਾ। ਜਦੋਂ ਤੁਸੀਂ ਕਹਿਣਾ ਵੀ ਗਿਆਨ ਲੈਣਾ, ਅਕਲ ਲੈਣੀ ਹੈ, ਦਿਮਾਗ ਖੋਲ੍ਹਣਾ ਹੈ, ਬੇਬੇ ਧੂਫਾਂ ਲਾਉਂਦੀ, ਜੋਤਾਂ ਲਾਉਂਦੀ, ਸਾਨੂੰ ਸਾਰਿਆਂ ਨੂੰ ਚੰਗੀ ਲੱਗੂ, ਪਰ ਬੇਬੇ ਜਦੋਂ ਮੱਤਾਂ ਦਿੰਦੀ ਹੈ ਵੀ ਕਾਕਾ ਆਹ ਗਲਤ ਹੈ, ਆਹ ਗਲਤ ਹੈ, ਉਦੋਂ ਫਿਰ ਕਈ ਬੇਬੇ ਮਾਂ ਵੀ ਜ਼ਹਿਰ ਵਰਗੀ ਕਈਆਂ ਨੂੰ ਲੱਗਦੀ ਵੀ ਕਿਉਂ ਮੈਨੂੰ ਤੰਗ ਕਰੀ ਜਾਂਦੀ, ਤੂੰ ਸਾਰਾ ਦਿਨ ਮੈਨੂੰ ਸਿੱਖਿਆ ਹੀ ਦੇਈ ਜਾਂਦੀ, ਗਿਆਨ ਵਾਲੇ ਪਾਸੇ ਤੁਰਨਾ ਹੈ ਨਾ ਜਿਹੜਾ
ਇਹ ਔਖਾ ਹੈ।
ਗਿਆਨ ਗੁਰੂ ਕਹਿਣਾ ਬਹੁਤ ਸੌਖਾ ਹੈ ਵੀ ਗਿਆਨ ਹੈ, ਪਰ ਗਿਆਨ ਲੈਣਾ ਗਿਆਨ ਦੇਣਾ ਸੌਖਾ ਹੈ। ਤੁਸੀਂ ਕਿਸੇ ਨੂੰ ਗੱਲ ਸਮਝਾ ਕੇ ਵੇਖੋ ਵੀ ਭਾਈ ਅਕਲ ਨੂੰ ਹੱਥ ਮਾਰੋ, ਆਹ ਕੰਮ ਠੀਕ ਨਹੀਂ, ਆਹ ਕੰਮ ਗਲਤ ਹੈ, ਆਹ ਇੱਦਾਂ ਠੀਕ ਨਹੀਂ, ਕੋਈ ਸੁਣ ਕੇ ਰਾਜੀ ਨਹੀਂ। ਗਿਆਨ ਦੇ ਮਾਰਗ ਤੇ ਤੁਰਨਾ ਹਰੇਕ ਬੰਦਾ ਨਹੀਂ ਤੁਰ ਸਕਦਾ ਪਿਆਰਿਓ, ਔਖਾ ਹੈ। ਇੱਥੇ ਤੁਹਾਨੂੰ ਜੇ ਮੈਂ ਇਹ ਕਹਿਦਾ ਨਾ ਵੀ ਪੰਜ ਸੱਤ ਜਿਹੜੇ ਪੀਣ ਵਾਲੇ ਵੀ ਮੇਰੇ ਵੀਰ ਵਿੱਚ ਬੈਠੇ ਹੋਣ, 50 ਬੰਦੇ, ਇੱਥੇ ਥਾਲੀ ਫੜੋ ਬਈ, ਐਂ ਘੁਮਾਓ ਬਈ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜੋ, ਬੜੇ ਖੁਸ਼ ਹੋ ਕੇ ਕਰ ਲੈਣਗੇ ਵੀ ਆਹ ਤਾਂ ਵਧੀਆ ਕਰਾਤਾ। ਤੇ ਜੇ ਐਂ ਕਹੀਏ ਵੀ ਸ਼ਰਾਬ ਮਾੜੀ ਹੈ, ਗਲਤ ਹੈ, ਇਹਨੂੰ ਛੱਡ ਦਿਓ, ਐਂ ਨਾ ਕਰੋ, ਉਹ ਐਂ ਲੱਗੂ ਵੀ ਯਾਰ ਕਿਉਂ ਕੰਨ ਖਾਈ ਜਾਂਦੇ ਹੋ, ਘਰੇ ਹੀ ਠੀਕ ਸੀ, ਆਖੋ
ਸਤਨਾਮ।
ਆ ਗਈ ਸਮਝ ਗੱਲ ਸਮਝ ਚ ਆ ਗਈ ਨਾ ਪਿਆਰਿਓ, ਐਂ ਲੱਗਦਾ ਵੀ ਕਿਉਂ ਪੰਗਾ ਮੇਰੀ ਮੇਰੇ ਔਗਣਾਂ ਨੂੰ ਫੋਲਦਾ ਕਿਉਂ ਹੈ, ਤੂੰ ਮੇਰੀਆਂ ਨਲੈਕੀਆਂ ਦੀ ਗੱਲ ਕਿਉਂ ਕਰਦਾ ਹੈ, ਮੇਰੀਆਂ ਕਮੀਆਂ ਨੂੰ ਕਿਉਂ ਉਧੇੜਦਾ ਹੈ, ਤੂੰ ਹੁੰਨਾ ਕੌਣ ਹੈ ਮੈਨੂੰ ਸਲਾਹ ਦੇਣ ਵਾਲਾ, ਤੂੰ ਸਿਆਣੀਆਂ ਗੱਲਾਂ ਕਰਦਾ ਕਿਉਂ ਹੈ, ਜੋ ਬਸ ਐ ਕਰਾ, ਆਹ ਤਾਂ ਬਹੁਤ ਵਧੀਆ, ਮੇਰੀ ਥਾਲੀ ਫੜਾ ਦੇ ਦੱਸ ਕਿਵੇਂ ਘੁਮਾਈਏ, ਪਹਿਲਾਂ ਇਹਨੂੰ ਘੁਮਾਈ ਚੱਲ, ਫਿਰ ਇਹਨੂੰ ਘੁਮਾਈ ਚੱਲ, ਇਹ ਤਾਂ ਵਧੀਆ ਲੱਗਦਾ। ਅੱਖਾਂ ਬੰਦ ਕਰਕੇ ਭਾ ਲਾ ਇਹ ਵੀ ਬਹਿ ਜਾਵਾਂਗੇ, ਨਹਾਉਣ ਨੂੰ ਕਹਿੰਦੇ ਨਹਾ ਵੀ ਲਵਾਂਗੇ, ਕੇਸੀ ਕਹਿ ਕੇਸੀ ਵੀ ਨਹਾ ਲਾਂਗੇ, ਹੋਰ ਦੱਸ। ਪਰ ਜਦੋਂ ਤੁਸੀਂ ਗਲਤੀਆਂ ਕੱਢਣੀਆਂ ਵੀ ਯਾਰ ਆਹ ਠੀਕ ਨਹੀਂ, ਆਹ ਠੀਕ ਕਰਨਾ ਪੈਣਾ, ਫਿਰ ਅਗਲਾ ਪਿੱਟਦਾ, ਅਗਲਾ ਕਹਿੰਦਾ ਇਹ ਨਹੀਂ, ਆਹ ਨਹੀਂ ਪਸੰਦ ਸਾਨੂੰ, ਇਹ ਔਖਾ ਹੈ। ਗਿਆਨ ਕਹਿ ਦਿੰਦੇ ਆ ਪਰ ਗਿਆਨ ਦੇ ਮਾਰਗ ਤੇ ਤੁਰਨਾ ਔਖਾ ਹੈ। ਕਰਮਕਾਂਡ ਹੀ ਬੰਨਾ ਬਹੁਤ ਸਵਾਦ ਦਿੰਦਾ ਹੈ। ਜੋਗੀਆਂ ਵਾਲਾ ਜੋਗੀਆਂ ਵਾਲੇ ਮੈਡੀਟੇਸ਼ਨ ਕਰਨੇ, ਧਿਆਨ ਲਾਉਣੇ, ਉਹ ਵੀ ਬਹੁਤ ਸਵਾਦ ਦਿੰਦੇ ਆ। ਪਰ ਅਕਲਾਂ ਵਾਲੀ ਜਿਹੜੀ ਗੱਲ ਹੈ ਨਾ ਵੀ ਗਿਆਨ ਲਓ, ਸਮਝ ਲਓ, ਦਿਮਾਗ ਖੋਲੋ, ਗਤੀ ਕਰੋ, ਦਿਮਾਗ ਨੂੰ ਡਿਵੈਲਪ ਕਰੋ, ਇਹ ਔਖਾ ਲੱਗਦਾ। ਲੰਗਰਾਂ 'ਚ ਭੱਜ ਭੱਜ ਕੇ ਸੇਵਾ ਕਰਨ ਨੂੰ ਬੜੇ ਬੰਦੇ ਤਿਆਰ ਹੈ, ਨਗਰ ਕੀਰਤਨਾਂ ਦੇ ਅੱਗੇ ਝਾੜੂ ਲਾਉਣ ਨੂੰ ਤਿਆਰ ਹੈ, ਪਿੱਛੇ ਉਹਨਾਂ ਨੂੰ ਕਹੋ ਵੀ ਲੁਧਿਆਣੇ ਤੱਕ ਤੁਰ ਕੇ ਜਾਣਾ, ਕਹਿੰਦੇ ਜਾਵਾਂਗੇ, ਉਹਨਾਂ ਕੋਲ ਫਤਿਹਗੜ੍ਹ ਸਾਹਿਬ ਤੱਕ ਤੁਰ ਕੇ ਜਾਣਾ, ਕਹਿੰਦੇ ਬਹੁਤ ਸ਼ਰਧਾ, ਅਸੀਂ ਜਾਵਾਂਗੇ, ਇਹੋ ਜਿਹੇ ਜਿੰਨੇ ਮਰਜ਼ੀ ਕੰਮ ਕਰਾ ਲਓ। ਪਰ ਜਦੋਂ ਆਪਾਂ ਕਹਿੰਦੇ ਹਾਂ ਵੀ ਕਾਉਂਸਲਿੰਗ ਕਰ ਮਾੜੀ ਜੀ, ਆਪਣੇ ਵਿਚਾਰਾਂ ਨੂੰ ਵੇਖ, ਪੜ ਮਾੜਾ ਜਿਹਾ ਕਿੱਦਾਂ ਕਿੱਦਾਂ ਚੱਲਦੇ ਨੇ ਅੰਦਰ, ਆਪਣਾ ਥੋਟ ਪ੍ਰੋਸੈਸ ਵੇਖ, ਆਪਣਾ ਸਿਰ ਕੇ ਲੇਖ ਨਾ ਪੜੇ ਇਆਣਾ, ਇਹਦੇ ਲੇਖ ਪੜ, ਵਿਚਾਰ ਕਿੱਦਾਂ ਦੇ ਚੱਲਦੇ, ਇਹਨਾਂ ਨੂੰ ਬਦਲ, ਆਦਤਾਂ ਸੁਧਾਰ ਆਪਣੀਆਂ, ਆਪਣੇ ਫਰਜ਼ ਪਛਾਣ, ਆਪਣਾ ਕਰਨਾ ਕੀ ਹੈ ਜ਼ਿੰਦਗੀ 'ਚ ਉਹਨੂੰ ਉਹਦੇ ਵੱਲ ਵੇਖ, ਉਦੋਂ ਫਿਰ ਐਂ ਲੱਗਦਾ ਵੀ ਆਹ ਤੇ ਔਖਾ ਕੰਮ। ਹੁਣ ਇੱਕ ਗੱਲ ਸੁਣਿਓ, ਕਰਮਕਾਂਡ ਕਰਨ ਵਾਲਿਆਂ ਨੂੰ ਵੀ ਸਵਾਦ ਬਹੁਤ ਆਉਂਦਾ ਹੈ, ਤੇ ਜਿਹੜੇ ਕਰਮਕਾਂਡ ਕਰਾਉਂਦੇ ਐ ਉਹਨਾਂ ਨੂੰ ਵੀ ਸਵਾਦ ਬਹੁਤ ਆਉਂਦਾ, ਕਿਉਂਕਿ ਕਰਮਕਾਂਡ ਜਿਹੜੇ ਕਰਾਉਂਦੇ ਐ ਉਹਨਾਂ ਨੂੰ ਵੀ ਬਹੁਤੇ ਗਿਆਨ ਦੇਣ ਦੀ ਲੋੜ ਨਹੀਂ, ਬਸ ਉਹਨਾਂ ਨੇ ਆਹ ਥਾਲੀ ਫੜ ਲੈ, ਐਂ ਕਰ ਲੈ, ਐਂ ਕਰਾ ਲੈ, ਆ ਐਂ ਜੇ ਕਰਾ ਕੇ ਧਰਦੇ 5100, ਧਰਦੇ 11000, ਉਹ ਵੀ ਬੜੇ ਸੌਖੇ ਐ, ਉਹ ਵੀ ਕਹਿੰਦੇ ਆਹ ਕੰਮ ਚੱਲਣ ਦੇ, ਐਂ ਠੀਕ ਹੈ। ਕਰਮਕਾਂਡ ਕਰਾਉਣ ਵਾਲੇ ਬੰਦਿਆਂ ਨੇ ਤੇ ਸ਼ਰਾਬਾਂ ਚੜ੍ਹਨ ਲਾ ਦਿੱਤੀਆਂ ਮੰਦਰਾਂ ਵਿੱਚ, ਕਰਮਕਾਂਡ ਕਰਾਉਣ ਵਾਲੇ ਬੰਦਿਆਂ ਨੇ ਤੇ ਆਖਿਆ ਸ਼ਰਾਬ ਲਿਆਇਓ, ਸ਼ਰਾਬ ਚੜਾਵਾਂਗੇ, ਦੇਵੀ ਪੀਏਗੀ, ਲੋਕੀ ਸ਼ਰਾਬਾਂ ਦੀਆਂ ਲੈਣਾਂ ਲਾ ਦਿੱਤੀਆਂ ਲੋਕਾਂ ਨੇ। ਕਿਸੇ ਕਿਹਾ ਬਾਬੇ ਦੀ ਜਗ੍ਹਾ ਕਬਰ ਹੈ, ਫਕੀਰ ਦੀ ਜਗ੍ਹਾ ਪੀਰ ਹੈ, ਇਹ ਪੀਰ ਦੀ ਜਗ੍ਹਾ ਤੇ ਸ਼ਰਾਬ ਚੜੂ ਲਿਆਇਓ, ਲੋਕੀ ਡੱਬਿਆਂ ਦੇ ਡੱਬੇ ਲੈ ਕੇ ਤੁਰ ਗਏ। ਕਿਸੇ ਨੇ ਕਿਹਾ ਜੋਤ ਚ ਪਾਣਾ ਘਿਓ ਲਿਆਇਓ, ਸ਼ਹੀਦਾਂ ਦੀ ਜੋਤ ਹੈ, ਕੁਆਂਟਲਾਂ ਦੇ ਕੁਆਂਟਲ ਘਿਓ ਚੜ ਗਿਆ ਉੱਥੇ, ਬੜਾ ਸਵਾਦ ਹੈ, ਅਗਲੇ ਨੂੰ ਵੀ ਮੌਜਾਂ ਲੱਗ ਗਈਆਂ ਪੀਣ ਵਾਲੇ ਨੂੰ, ਲੋਕੀ ਵਧੀਆ ਵਧੀਆ ਬ੍ਰਾਂਡ ਲੈ ਕੇ ਆਉਣਗੇ, ਹੁਣ ਮਾੜੀ ਤੇ ਬਾਬੇ ਦੇ ਚੜ੍ਹਾਉਣ ਹੋ ਰਹੇ, ਅਗਲਾ ਆਪ ਭਾਵੇਂ 100 ਰੁਪਈਏ ਵਾਲੀ ਬੋਤਲ ਪੀਂਦਾ ਹੋਵੇ, ਜੇ ਬਾਬੇ ਦੇ ਚੜ੍ਹਾਉਣੀ ਹੈ ਤਾਂ ਅਗਲਾ 500 ਵਾਲੀ ਚੜ੍ਹਾਊ। ਇੱਥੇ ਸਾਡੇ ਜਗਰਾਓਂ ਦੇ ਏਰੀਏ ਦੇ ਵਿੱਚ ਇੱਕ ਬਾਬੇ ਦੀ ਜਗ੍ਹਾ ਹੈ, ਉੱਥੇ ਮੇਲਾ ਲੱਗਦਾ 2-3 ਦਿਨ, ਉੱਥੇ ਛਬੀਲਾਂ ਵੀ ਸ਼ਰਾਬ ਦੀਆਂ ਲਾਉਂਦੇ ਆ ਲੋਕ, ਤੇ ਕਈ ਨੇੜੇ ਤੇੜੇ ਦੇ ਪੱਕੇ ਹੀ ਉੱਥੇ ਬੈਠੇ ਰਹਿੰਦੇ ਆ, ਵਧੀਆ ਵਧੀਆ ਲੁਧਿਆਣੇ ਏਰੀਏ ਦੇ ਵੀ ਬੰਦੇ ਕਈ ਹੈ, ਐ ਡੱਬੇ ਐ ਲੈ ਕੇ ਜਾਂਦੇ ਆ, ਵਧੀਆ ਵਧੀਆ ਖਰੀਦ ਕੇ, ਅਮੀਰ ਬੰਦੇ ਐ ਮੇਜ ਲਾਲ ਟੇਬਲ ਲਾ ਲੈਂਦੇ ਆ, ਡੱਬਾ ਖੋਲਤਾ, 5-4 ਡੱਬੇ ਲਗਾਏ, ਐ ਥੋੜੀ ਥੋੜੀ ਰੱਖੀ ਹੁੰਦੀ ਵੀ ਆ ਜਾਓ, ਛਬੀਲ ਹੀ ਸ਼ਰਾਬ। ਕਈ ਤੇ ਸੋਚਦੇ ਹੋਣਗੇ ਵੀ ਹੁਣ ਐਡਰੈਸ ਵੀ ਦੱਸ ਹੀ ਦਿਓ, ਹੈ ਕਿੱਥੇ ਕ ਵਿੱਚ ਹੋਣਗੇ ਨਾ ਕਈ ਵੀ ਯਾਰ ਛਬੀਲ ਸ਼ਰਾਬ ਵਾਲੀ, ਵੀ ਇਹ ਐਵੇਂ ਪਤਾ ਲੱਗ ਜਾਵੇ ਵੀ ਹੈ ਕਿੱਥੇ ਕ ਆਪਣੇ ਹਿਸਾਬ ਨਾਲ ਹੁਣ ਵੇਖੋ ਬੱਕਰੇ ਵੀ ਚੁੱਕ ਚੁੱਕ ਕੇ ਲੱਗ ਜਾਂਦੇ ਆ ਲੋਕ ਮਲੇਰ ਕੋਟਲੇ ਚੜਾਉਣ ਜਾਂਦੇ ਆ ਨਾ ਬੱਕਰੇ ਐ ਮੋਢਿਆਂ ਤੇ ਚੱਕ ਚੱਕ ਕੇ ਬੱਕਰੇ ਲੈ ਜਾਂਦੇ ਆ ਕਰਮ ਕਾਂਡ ਕਰਨ ਵਾਲੇ ਨੂੰ ਵੀ ਬਹੁਤ ਨਜ਼ਾਰੇ ਤੇ ਜਿਹੜਾ ਕਰਵਾਉਂਦਾ ਪਖੰਡ ਸਾਰਾ ਵੀ ਐਂ ਕਰੋ ਉਹਨੂੰ ਵੀ ਮੌਜਾਂ ਗਿਆਨ ਲੈਣਾ ਵੀ ਔਖਾ ਤੇ ਜੇ ਤੁਸੀਂ ਸੱਚਾ ਗਿਆਨ ਦੇਣਾ ਹੈ ਤੇ ਫਿਰ ਵੀ ਅੱਜ ਦੇ ਜ਼ਮਾਨੇ 'ਚ ਖਤਰਾ ਹੀ ਖਤਰਾ ਸੱਚਾ ਗਿਆਨ ਸੱਚੀਆਂ ਗੱਲਾਂ ਤੁਸੀਂ ਕਰਕੇ ਵੇਖੋ ਸਰਕਾਰਾਂ ਕੀ ਕਰਦੀਆਂ ਨੇ ਕਿਵੇਂ ਨੌਕਰੀਆਂ ਦਾ ਸਿਸਟਮ ਹੈ ਵੱਡੀਆਂ ਕੌਣ ਲੈਂਦਾ ਕਿਵੇਂ ਲੈਂਦਾ ਲੈ ਗੱਲਾਂ ਗਿਆਨ ਦੀਆਂ ਕਰਕੇ ਵੇਖੋ ਪੈ ਜਾਣਾ ਪੰਗਾ ਸੱਚ ਬੋਲ ਕੇ ਵਿਖਾ ਕੋਈ ਆਫੀਸਰ ਹੋਵੇ ਤਕੜਾ ਆਪਣੇ ਮਹਿਕਮੇ ਬਾਰੇ ਖੁੱਲ੍ਹ ਕੇ ਬੋਲੇ ਫਿਰ ਲੱਗੂ ਪਤਾ ਖੁੱਲ੍ਹ ਕੇ ਦੱਸੇ ਉਹਦੀ ਸਸਪੈਂਡ ਹੋ ਜਾਣਾ ਉਹਦੀ ਬਦਲੀ ਹੋ ਜੂ ਕਿਤੇ ਦੀ ਕਿਤੇ ਇਹ ਔਖਾ ਕੰਮ ਹੈ ਪਰ ਇੱਕ ਗੱਲ ਚੇਤਾ ਰੱਖਿਓ ਸਵਾਦ ਇਹਦੇ ਵਿੱਚ ਹੀ ਹੈ ਆਖਾਂ ਜੀਵਾਂ ਜੇ ਸੱਚ ਕਹੀਏ ਆਖ ਦਈਏ ਸੱਚ ਤੇ ਚੱਲੀਏ ਤੇ ਜਾਨ ਪੈ ਜਾਂਦੀ ਹੈ ਵਿਸਰੈ ਮਰ ਜਾਓ ਜਦੋਂ ਅਸੀਂ ਸੱਚ ਛੱਡ ਦਿੰਦੇ ਹਾਂ ਸੱਚ ਦਾ ਪੱਲਾ ਛੱਡ ਦਿੰਦੇ ਹਾਂ ਤੇ ਮੌਤ ਹੋ ਜਾਂਦੀ ਹੈ ਜੀ ਬੰਦਾ ਤੁਰਿਆ ਜ਼ਰੂਰ ਫਿਰਦਾ ਪਰ ਅੰਦਰੋਂ ਤੇ ਮਰ ਜਾਂਦਾ ਹੈ ਤਾਂ ਕਰਕੇ ਜਿਹੜਾ ਗਿਆਨ ਦਾ ਮਾਰਗ ਹੈ ਇਹ ਔਖਾ ਹੈ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗਿਆਨ ਦੇ ਰਾਹ ਤੇ ਤੋਰਿਆ ਕਿ ਗੱਲ ਕਰੋ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਸਿੱਖੋ ਕਿਸੇ ਦਾ ਧੱਕਾ ਨਾ ਚੱਲੋ ਆਪਣੇ ਤਰੀਕੇ ਨਾਲ ਤੁਸੀਂ ਜ਼ਿੰਦਗੀ ਜਿਉਂ ਰੱਬ ਨੇ ਤੁਹਾਨੂੰ ਯੂਨੀਕ ਪੈਦਾ ਕੀਤਾ ਹੈ ਹਰ ਬੰਦਾ ਰੱਬ ਨੇ ਵੱਖਰਾ ਵੱਖਰਾ ਪੈਦਾ ਕੀਤਾ ਹੈ ਬੰਦੇ ਦੇ ਸਿਰ ਤੇ ਨਾ ਕੋਈ ਬੈਠੇ ਧੱਕਾ ਨਾ ਕਰੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਪਰ ਪ੍ਰੋਬਲਮ ਇਹ ਹੈ ਸਾਡਾ ਜਿਹੜਾ ਸੁਭਾਅ ਹੈ ਸਾਡੇ ਸੁਭਾਅ ਦੇ ਵਿੱਚ ਗੁਲਾਮੀ ਬੜੀ ਹੋਈ ਹੈ ਅਸੀਂ ਵੱਡਿਆਂ ਦੀ ਹਮੇਸ਼ਾ ਗੁਲਾਮੀ ਕਰਨੀ ਹੈ ਅਸੀਂ ਗੁਲਾਮ ਹਾਂ ਅੰਦਰੋਂ ਅਸੀਂ ਖੁਦ ਮੁਖਤਿਆਰ ਹੋ ਕੇ ਆਜ਼ਾਦ ਹੋ ਕੇ ਸੋਚਣਾ ਨਹੀਂ ਚਾਹੁੰਦੇ ਕੋਈ ਵੀ ਬੰਦਾ ਆਪਣੇ ਤਰੀਕੇ ਨਾਲ ਆਜ਼ਾਦ ਹੋਣਾ ਨਹੀਂ ਚਾਹੁੰਦਾ ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਹੈ ਕਿ ਆਜ਼ਾਦ ਹੋ ਕੇ ਜਿਉਵੋ ਆ ਕਾਜੀ ਸਾਡੇ ਸਿਰ ਤੇ ਬੈਠੇ ਹੈ ਆ ਬਾਹਮਣ ਸਾਡੇ ਸਿਰ ਤੇ ਬੈਠੇ ਹੈ ਆ ਜੋਗੀ ਇਹ ਸਾਡੇ ਸਿਰ ਤੇ ਬੈਠੇ ਹੈ ਇਹ ਖਤਰਨਾਕ ਹੈ ਇਹਨਾਂ ਨੂੰ ਸਿਰ ਤੇ ਨਾ ਬਹਿਣ ਦਿਓ ਆਪਣੇ ਆਪ ਨੂੰ ਕਾਇਮ ਕਰੋ ਹੌਸਲੇ 'ਚ ਰਹੋ ਹਮੇਸ਼ਾ ਸਾਡੇ ਗੁਰੂ ਸਾਹਿਬ ਨੇ ਇਹ ਸਿਖਾਇਆ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਪਾਲੋ ਜੇ ਤੂੰ ਗਲਤ ਕਹੇਗਾ ਇੱਕ ਵਾਰੀ ਗੱਲ ਚੱਲੇਗੀ ਅੱਗੇ ਗਲਤੀਆਂ ਸੁਧਾਰ ਫੇਰ ਹੀ ਹੋਣਾ ਸ਼ੁਰੂ ਹੋਏਗਾ ਜਦੋਂ ਅਸੀਂ ਕਹਿੰਦੇ ਵੀ ਅਸੀਂ ਕੀ ਲੈਣਾ ਛੱਡ ਪਰੇ ਅਸੀਂ ਕੀ ਲੈਣਾ ਛੱਡ ਪਰੇ ਸਾਡਾ ਤੇ ਗਿਆ ਗਿਆ ਬਸ ਅਸੀਂ ਕੀ ਲੈਣਾ ਐ ਨਹੀਂ ਵੇਖੋ ਮੈਂ ਅਮਰੀਕਾ ਦੀ ਗੱਲ ਕੀਤੀ ਸੀ ਨਾ ਇੱਕ ਵਾਰ ਵੀ ਉੱਥੇ ਇੱਕ ਪਰਿਵਾਰ ਹੈ ਉਹਨਾਂ ਦੇ ਮੌਤ ਹੋ ਗਈ ਮੈਂ ਦੱਸਿਆ ਸੀ ਅੱਗੇ ਵੀ ਹਸਪੀਟਲ ਦੇ ਵਿੱਚ ਲੈ ਕੇ ਗਏ ਡਾਕਟਰ ਦੀ ਅਣਗਹਿਲੀ ਕਰਕੇ ਮੌਤ ਹੋ ਗਈ ਹੁਣ ਡਾਕਟਰ ਦੀ ਅਣਗਹਿਲੀ ਕਰਕੇ ਮੌਤ ਹੋਈ ਮੈਂ ਮਿਲ ਗਿਆ ਮੈਂ ਕਿਹਾ ਕੀ ਹੋਇਆ ਕਹਿੰਦੇ ਅਟੈਕ ਹੋ ਗਿਆ ਮੈਂ ਕਿਹਾ ਹੋਇਆ ਕਿਵੇਂ ਕਹਿੰਦੇ ਬਸ ਐਂ ਕਰਕੇ ਡਾਕਟਰ ਪੰਜਾਬੀ ਸੀ ਅਮਰੀਕਾ ਦੀ ਗੱਲ ਹੈ ਡਾਕਟਰ ਪੰਜਾਬੀ ਸੀ ਆਉਣਾ ਸੀ ਉਹਨੇ 8 ਵਜੇ ਆ ਗਿਆ 9 ਵਜੇ ਘੰਟਾ ਲੇਟ ਹੋ ਗਿਆ ਕਾਲੀ ਕਾਲੀ ਚੈੱਕ ਕੀਤਾ ਨਾੜੀਆਂ ਬਲੌਕ ਸੀ ਸਰਜਰੀ ਜਾਂ ਹੋਣੀ ਚਾਹੀਦੀ ਸੀ ਸਟੰਟ ਪਾਉਣੇ ਚਾਹੀਦੇ ਸੀ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਕਾਲੀ ਕਾਲੀ ਡਾਕਟਰ ਨੇ ਅੱਗੇ ਭੇਜਤਾ ਦੂਜਾ ਛੁੱਟੀਆਂ ਕੱਟਣ ਜਾਣ ਨੂੰ ਕਾਲਾ ਸੀ ਉਹ ਵੀ ਪੰਜਾਬੀ ਸੀ ਡਾਕਟਰ ਛੁੱਟੀਆਂ ਕੱਟਣ ਚੱਲਿਆ ਸੀ ਉਹ ਕਹਿੰਦਾ ਐ ਤੇ ਸਰਜੂ ਭਾਈ ਇਹ ਵੇਖ ਲਓ ਵੀ ਕਰਾਉਣਾ ਆਪਰੇਸ਼ਨ ਕਰਾ ਲਓ ਤੇ ਨਹੀਂ ਤੇ ਫਿਰ ਚਲੋ ਬਾਅਦ 'ਚ ਕਰਾ ਲਿਓ ਲਿਖ ਕੇ ਦੇਣਾ ਪੈਂਦਾ ਡਾਕਟਰ ਨੂੰ ਕਹਿੰਦੇ ਅਸੀਂ ਲਿਖਾਇਆ ਨਹੀਂ ਫਟਾਫਟ ਘਰ ਆ ਕੇ ਡਾਕਟਰ ਨੇ ਜਾਣਾ ਸੀ ਰਾਤ ਨੂੰ ਹੀ ਅਟੈਕ ਹੋ ਗਿਆ ਅਗਲੇ ਦਿਨ ਮੌਤ ਹੋ ਗਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਫਿਰ ਡਾਕਟਰਾਂ ਦੀ ਅਣਗਹਿਲੀ ਹੈ ਕਹਿੰਦੇ ਹਾਂਜੀ ਅਣਗਹਿਲੀ ਹੈ ਮੈਂ ਕਿਹਾ ਫਿਰ ਡਾਕਟਰਾਂ ਨਾਲ ਗੱਲਬਾਤ ਕੀਤੀ ਤੁਸੀਂ ਵੀ ਐ ਗਲਤ ਹੋ ਗਿਆ ਉਹਨਾਂ ਨੇ ਗਿਲਟੀ ਫੀਲ ਕੀਤੀ ਵੀ ਗਲਤੀ ਹੋਈ ਹੈ ਸਾਡੇ ਤੋਂ ਗੱਲ ਕੀਤੀ ਉਹਨਾਂ ਨੇ ਕੋਈ ਤੇ ਅੱਗੋਂ ਪਤਾ ਕੀ ਕਹਿੰਦੇ ਕਹਿੰਦੇ ਜੀ ਸਾਡੇ ਵਾਲਾ ਤੁਰ ਗਿਆ ਹੁਣ ਅਸੀਂ ਕਿਹਾ ਵੀ ਛੱਡੋ ਪਰੇ ਅਸੀਂ ਕੀ ਲੈਣਾ ਵੀ ਸਾਡਾ ਤੇ ਗਿਆ ਬਸ ਪਰ ਜੇ ਉਹਨਾਂ ਡਾਕਟਰਾਂ ਨੂੰ ਕਟਹਿਰੇ ਚ ਖੜੇ ਕਰਦੇ ਜਾਂ ਤੇ ਸਸਪੈਂਡ ਹੁੰਦੇ ਸਸਪੈਂਡ ਕਰਦੇ ਜਾਂ ਫਿਰ ਉਹ ਗਲਤੀ ਮੰਨਦੇ ਸਾਰੇ ਬੰਦਿਆਂ ਵਿੱਚ ਘੱਟ ਤੋਂ ਘੱਟ ਮਾਫੀ ਮੰਗਦੇ ਵੀ ਗਲਤੀ ਹੋਈ ਹੈ ਪਰ ਇਹ ਕਹਿੰਦੇ ਚਲੋ ਜਿਹੜਾ ਉਹ ਭਾਈ ਸਾਡੇ ਵਾਲਾ ਤੇ ਮਰ ਗਿਆ ਜਦੋਂ ਸਾਡੇ ਵਾਲਾ ਹੀ ਨਹੀਂ ਰਿਹਾ ਤੇ ਅਸੀਂ ਕੀ ਲੈਣਾ ਇਹ ਮੈਂਟੈਲਿਟੀ ਹੈ ਸਾਡੀ ਆਪਾਂ ਕਹਿੰਦੇ ਮੇਰੀ ਗੱਡੀ ਬਚ ਗਈ ਬਸ ਐਕਸੀਡੈਂਟ ਹੋਣਾ ਸੀ ਮੇਰੀ ਕੱਟ ਮਾਰਿਆ ਅਗਲੇ ਨੇ ਯਾਰ ਮੈਂ ਬਚ ਗਿਆ ਬਸ ਚੁੱਪ ਕਰਕੇ ਆਪਾਂ ਕਹਿੰਦੇ ਮੈਂ ਠੀਕ ਹਾਂ ਉਹ ਬੰਦਾ ਸ਼ਰਾਬ ਪੀ ਕੇ ਗੱਡੀ ਭਜਾਈ ਦੇ ਜਾਂਦਾ ਸਾਡਾ ਫਰਜ਼ ਕੀ ਹੈ ਵੀ ਉਸੇ ਵੇਲੇ ਫੋਨ ਕਰੋ ਅੱਗੇ ਪੁਲਿਸ ਨੂੰ ਦੱਸੋ ਵੀ ਇੰਨੇ ਨੰਬਰ ਗੱਡੀ ਐਕਸੀਡੈਂਟ ਕਰ ਦੂ ਕਿਤੇ ਨਾ ਕਿਤੇ ਹੋਰ ਬੰਦੇ ਮਾਰ ਦੂ ਪਰ ਆਪਾਂ ਕੀ ਸੋਚਦੇ ਆ ਵੀ ਚੱਲ ਮੈਂ ਬਚ ਗਿਆ ਗੱਲ ਖਤਮ ਕਰੋ ਆਪੇ ਆਪੇ ਵੇਖਣ ਜਿਹੜੇ ਬਚਾਉਣੇ ਬਚਾਉਂਦੇ ਰਹਿਣਗੇ ਆਪੇ ਪਰ ਇਹ ਹੋਊ ਫਿਰ ਕੀ ਇਹਦੇ ਨਾਲ ਸਿਸਟਮ ਖਰਾਬ ਹੁੰਦਾ 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 ਖਰਾਬ ਹੋਈ ਜਾਂਦਾ ਇੱਥੋਂ ਵਿਗੜਦਾ ਕੰਮ ਸਾਰਾ ਆਹ ਜਿਹੜੀ ਸੋਚ ਹੈ ਸਾਡੇ ਦਿਮਾਗ 'ਚ ਵੜ ਗਈ ਹੁਣ ਜੇ ਉਹ ਜਿਹੜੇ ਡਾਕਟਰਾਂ ਨੂੰ ਜੇ ਉਹਨਾਂ ਦੇ ਉੱਤੇ ਕੇਸ ਹੋ ਜਾਂਦਾ ਡਾਕਟਰ ਸਸਪੈਂਡ ਹੁੰਦੇ ਸਾਰੀ ਜ਼ਿੰਦਗੀ ਮੁੜ ਕੇ ਐ ਕਰਦੇ ਵੀ ਮੈਂ ਘੰਟਾ ਲੇਟ ਜਾਵਾਂ ਅਗਲਾ ਕਹਿੰਦਾ ਸਹੀ ਟਾਈਮ ਤੇ ਚੱਲੋ ਗੋਰੇ ਨਹੀਂ ਇਹ ਤਾਂ ਕਰਦੇ ਜੇ ਗੋਰਿਆਂ ਨੂੰ ਪਤਾ ਲੱਗ ਜਾਏ ਨਾ ਵੀ ਸਾਡੇ ਬੰਦੇ ਨਾਲ ਇਹਨੇ ਧੱਕਾ ਕੀਤਾ ਹੈ ਉਹਨੂੰ ਕੋਰਟ ਵਿੱਚ ਲੈ ਕੇ ਜਾਣਗੇ ਅੱਜ ਮੇਰੇ ਨਾਲ ਕੀਤਾ ਕੱਲ ਨੂੰ ਕਿਸੇ ਹੋਰ ਨਾਲ ਕਰੇਗਾ ਉਹ ਡਾਕਟਰ ਗਾਂ ਤੋਂ ਅੱਗੇ ਤੋਂ ਐ ਥੋੜਾ ਵੀ 9 ਵਜੇ ਆਊ 8 ਵਜੇ ਆਊ ਵੇਲੇ ਨਾਲ ਆਊ ਕਿਸੇ ਹੋਰ ਦਾ ਪਿਓ ਨਹੀਂ ਮਰੇਗਾ ਕਿਸੇ ਹੋਰ ਦੀ ਮਾਂ ਨਹੀਂ ਮਰੇਗੀ ਜਿਵੇਂ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਪਰ ਸੁਭਾਅ ਕੀ ਹੈ ਵੀ ਛੱਡੋ ਪਰੇ ਯਾਰ ਜਿਹੜਾ ਕਰੂ ਸੋ ਭਰੂ ਬਸ ਠੀਕ ਹੈ ਸਾਡੇ ਵਾਲਾ ਕਿਹੜਾ ਮੋੜ ਆਉਣਾ ਜੀ ਹੁਣ ਕੀ ਕਰ ਲਾਂਗੇ ਅਸੀਂ ਸਾਡੇ ਵਾਲਾ ਕਿਹੜਾ ਮੋੜ ਆਉਣਾ ਇਹ ਜਿਹੜੀ ਮੈਂਟੈਲਿਟੀ ਹੈ ਨਾ ਇਹ ਸਾਨੂੰ ਬਦਲਣ ਦੀ ਲੋੜ ਹੈ ਇਹ ਸੋਚ ਸਾਨੂੰ ਬਦਲਣੀ ਚਾਹੀਦੀ ਹੈ ਜਿਹੜੀ ਚੀਜ਼ ਗਲਤ ਹੁੰਦੀ ਹੋਵੇ ਉਹਨੂੰ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਪਾਲੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਸਮਾਜ ਵਿੱਚ ਅੱਜ ਬਹੁਤ ਕੁਝ ਗਲਤ ਹੁੰਦਾ ਹੈ ਨੌਜਵਾਨ ਕਈ ਆਵਾਜ਼ ਉਠਾਉਂਦੇ ਹੈ ਯੂਨੀਵਰਸਿਟੀਆਂ ਵਿੱਚ ਧਰਨੇ ਲੱਗਦੇ ਕਿ ਨਹੀਂ ਲੱਗਦੇ ਦੱਸੋ ਲੱਗਦੇ ਯੂਨੀਵਰਸਿਟੀਆਂ ਵਿੱਚ ਸਟ੍ਰਾਈਕ ਕਰ ਦਿੰਦੇ ਲੋਕ ਕਾਲਜਾਂ ਵਿੱਚ ਸਟ੍ਰਾਈਕ ਕਰ ਦਿੰਦੇ ਹੱਕ ਮੰਗਦੇ ਆ ਲੋਕ ਪਰ ਜੋ ਧਰਮ ਵਿੱਚ ਗਲਤ ਹੋ ਰਿਹਾ ਹੈ ਇਹਦੇ ਵਾਸਤੇ ਕਦੇ ਕੋਈ ਬੋਲਦਾ ਆਹ ਗੱਲਾਂ ਧਰਮ ਵਿੱਚ ਵੀ ਗਲਤ ਹੋ ਰਹੀਆਂ ਇਹ ਪਖੰਡ ਹੈ ਪਰ ਕੋਈ ਬੰਦਾ ਆਵਾਜ਼ ਉਠਾਉਣ ਨੂੰ ਤਿਆਰ ਨਹੀਂ ਸਲਾਹ ਕੀ ਦਿੰਦੇ ਅੱਜ ਸਾਡੇ ਵਾਲੇ ਇੱਕ ਮੱਝ ਲਿਬੜੀ ਹੋਵੇ ਕਾਹਨੂੰ ਨੇੜੇ ਲੱਗਦਾ ਹੈ ਛੱਡ ਪਰੇ ਇੱਕ ਲਿਬੜੀ ਸਾਰਿਆਂ ਨੂੰ ਲਵੇੜ ਦੂ ਇਹਦੇ ਨੇੜੇ ਜਾਣ ਦੀ ਲੋੜ ਹੀ ਨਹੀਂ ਲਿਬੜਿਆ ਤੇ ਹੈ ਹੀ ਹੈ ਬਸ ਅਸੀਂ ਸਾਫ਼ ਸਾਫ਼ ਰਹਿਣਾ ਚਾਹੁੰਦੇ ਹਾਂ ਆ ਇਹ ਸਾਡੀ ਮੈਂਟੈਲਿਟੀ ਇਦਾਂ ਦੀ ਹੈ ਸਾਡੀ ਸੋਚ ਇਦਾਂ ਦੀ ਹੈ ਤਾਂ ਕਰਕੇ ਪਿਆਰਿਓ ਆਪਣੇ ਆਪ ਨੂੰ ਅਸੀਂ ਥੋੜਾ ਜਿਹਾ ਕਾਇਮ ਕਰੀਏ ਜਦੋਂ ਧੱਕਾ ਚੱਲੋਗੇ ਚੱਲੋਗੇ ਅਗਲਾ ਧੱਕਾ ਕਰਦਾ ਜਾਏਗਾ ਉਹਨੂੰ ਮੂੰਹ ਪੈਂਦਾ ਜਾਣਾ ਹੈ ਇਹ ਸੋਚ ਹੈ ਜਿਹੜਾ ਭਾਈ ਭੁਪਿੰਦਰ ਸਿੰਘ ਦਾ ਕਤਲ ਹੋਇਆ ਹੈ ਇਹ ਛਬੀਲ ਲਾ ਕੇ ਬੰਦੇ ਮਾਰਨਾ ਜਿਹੜਾ ਹੈ ਨਾ ਇਹ ਕਿਉਂ ਹੈ ਅੱਜ 2 ਸਾਲ ਹੋ ਗਏ ਪੂਰੇ ਇਹ ਕਿਉਂ ਇਦਾਂ ਹੈ ਵੀ ਡਰਾਉਣਾ ਹੈ ਦਹਿਲ ਪਾਉਣਾ ਅਗਲੇ ਨੂੰ ਪੈਰਾਂ 'ਚ ਸਿੱਟਣਾ ਹੈ ਇਹ ਬੰਦੇ ਇਦਾਂ ਦੇ ਹੈ ਵੀ ਜਿਹੜਾ ਬੰਦਾ ਸਾਡੇ ਵਿਰੁੱਧ ਬੋਲੂ ਚੱਕ ਲਿਆਵਾਂਗੇ ਰਾਤੋ ਰਾਤ ਐ ਦਿਖਾਵਾਂਗੇ ਬੰਦੂਕਾਂ ਹੁਣ ਦਾ ਸੁਣ ਵੀ ਬੋਲੇਗਾ ਅਗਲਾ ਪੈਰਾਂ 'ਚ ਉਹਦੀ ਡਿੱਗ ਜਾਂਦਾ ਹੈ ਮਾਫ਼ ਕਰ ਦਿਓ ਜੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦਾ ਸਾਡੇ ਬਾਰੇ ਐ ਬੋਲਦਾ ਹੈ ਅੱਗੇ ਤੋਂ ਨਹੀਂ ਬੋਲਦਾ ਪਤਾ ਨਹੀਂ ਤੈਨੂੰ ਸਾਡਾ ਅਗਲਾ ਐ ਕੱਢ 7 ਲਕੀਰਾਂ ਕੱਢ ਇੱਥੇ ਨੱਕ ਨਾਲ ਐ ਕਢਾਉਂਦੇ ਐ ਪੈਰਾਂ 'ਚ ਸਿੱਟ ਇਹਨੂੰ ਇਹ ਜਿਹੜੀ ਸੋਚ ਹੈ ਅੱਜ ਜ਼ਮਾਨਾ ਹੈ ਇਦਾਂ ਦਾ ਪੈਰਾਂ 'ਚ ਡਿੱਗ ਮੰਗ ਮਾਫੀ ਤੇ ਜਿਹੜੇ ਜਿਹੜੇ ਸਲਾਹਕਾਰ ਹੁੰਦੇ ਆਲੇ ਦੁਆਲੇ ਵਾਲੇ ਉਹ ਕੀ ਕਹਿੰਦੇ ਉਹ ਛੱਡ ਪਰੇ ਭਾਈ ਇਹ ਖਤਰਨਾਕ ਬੰਦੇ ਤੂੰ ਮੰਗ ਲੈ ਮੰਗ ਮਾਫੀ ਮੰਗਣ ਨਾਲ ਕੀ ਜਾਨ ਬਚਾ ਲੈ ਆਪਦੀ ਇੱਕ ਵਾਰੀ ਕਹਿ ਦੇ ਬਸ ਗਲਤੀ ਹੋ ਗਈ ਜੀ ਮਾਫ਼ ਕਰ ਦਿਓ ਜੀ ਸਲਾਹ ਦੇਣ ਵਾਲੇ ਵੀ ਇਦਾਂ ਦੇ ਹੁੰਦੇ ਆ ਪਰ ਹੁਣ ਜ਼ਮਾਨਾ ਬੋਲੋ ਬਦਲ ਗਿਆ। ਅੱਜ ਨਾ ਵੇਖਿਓ ਆ ਮੇਰੀਆਂ ਜਿਹੜੀਆਂ ਭੈਣਾਂ ਬੈਠੀਆਂ, ਜਿਹੜਾ ਬੱਚਾ ਰੋਵੇ ਬੀਬੀ ਉਹ ਖਿਆਲ ਕਰਨਾ ਆਵਾਜ਼ ਫਿਰ ਸਟੇਜ ਤੇ ਆਏਗੀ। ਪੁਰਾਣੇ ਵੇਲਿਆਂ ਵਿੱਚ ਜਿਹੜੀਆਂ ਤੁਹਾਡੇ 'ਚ ਬੀਬੀਆਂ ਬੈਠੀਆਂ, ਜਦੋਂ ਉਹਦਾ ਘਰ ਵਾਲਾ ਕੁੱਟਦਾ ਸੀ ਉਹਨੂੰ, ਪਿੰਡਾਂ 'ਚ ਰਹਿਣ ਵਾਲੇ ਉਹ ਰੋਜ਼ ਹੀ ਕੂਕਾਂ ਹੀ ਪੈਂਦੀਆਂ, ਕਦੇ ਉਹ ਕੁੱਟਤੀ ਬੀਬੀ, ਕਦੇ ਉਹ ਘਰ ਵਾਲੇ ਨੇ ਡਾਂਗ ਚੁੱਕ ਲਈ, ਕਦੇ ਉੱਥੇ ਐਂ ਹੁੰਦਾ ਸੀ ਨਾ ਪਿੰਡਾਂ 'ਚ। ਅੱਜ ਤੋਂ 25-30 ਸਾਲ ਪਹਿਲਾਂ ਐਂ ਕੁੱਟਦੇ ਸੀ, ਕੀ ਹੁਣ ਵੀ ਐਂ ਕੁੱਟਦੇ ਆ ਬੰਦੇ? ਹੁਣ ਉਵੇਂ ਕੁੱਟਦੇ ਆ ਭਲਾ? ਕੀ ਮਾਸਟਰ ਵੀ ਨਿਆਣਿਆਂ ਨੂੰ ਐਂ ਕੁੱਟਦੇ ਆ ਜਿਵੇਂ ਆਪਣੇ ਵੇਲੇ ਕੁੱਟਦੇ ਹੁੰਦੇ ਸੀ? 25 ਸਾਲ ਪਹਿਲਾਂ ਵਾਲੀ ਕੁੱਟ ਹੁਣ ਪੈਂਦੀ? ਡੰਡੇ ਮਾਰਦੇ ਸੀ ਹੱਥਾਂ ਦੇ ਉੱਤੇ, ਹੱਥ ਪੁੱਠੇ ਕਰ ਸਿੱਧੇ ਕਰ ਹੁੰਦੇ ਸੀ ਨਾ ਡੰਡੇ, ਹੁਣ ਵੱਜਦੇ ਆ? ਨਹੀਂ ਵੱਜਦੇ। ਮਾਸਟਰ ਵੀ ਸੁਧਰ ਗਏ, ਕਈ ਪਤੀ ਵੀ ਬੰਦੇ ਬਣ ਗਏ ਵੀ ਨਾ ਵੀ ਇਹ ਤੇ ਹੁਣ ਘਰ ਵਾਲੀ ਮੇਰੀ ਉਹਦੀ, ਇਹ ਨਹੀਂ ਪਤਾ ਵੀ ਹੁਣ ਅੱਜ ਵਾਲੀਆਂ ਬੀਬੀਆਂ ਕੀ ਕਹਿੰਦੀਆਂ। ਦੋ ਚਾਰ ਵਾਰੀ ਤੁਸੀਂ ਕੁੱਟ ਲਿਆ ਉਹ ਫਿਰ ਉਹ ਕਹਿੰਦੀ ਮੈਂ ਚੱਲੀ ਆ ਪੇਕੇ ਨਿਆਣੇ ਲੈ ਕੇ ਬੀਬੀ। ਤੇ ਪੁਰਾਣੇ ਵੇਲਿਆਂ 'ਚ ਸਲਾਹ ਕੀ ਦਿੰਦੀਆਂ ਸੀ ਮਾਈਆਂ? ਉਹ ਭਾਈ ਚੁੱਪ, ਕੋਈ ਗੱਲ ਨੀ ਭੈਣੇ, ਚੱਲ ਕੋਈ ਨੀ, ਜਿਹੇ ਜਾ ਇਹ ਤਾਂ ਹੈਗਾ ਹੈਗਾ, ਤੂੰ ਆਪਦੇ ਬੱਚਿਆਂ ਕੰਨੀ ਵੇਖ, ਚੱਲ ਤੈ ਤਾਂ ਹੁਣ ਕੋਈ ਨੀ। ਉਹ ਵਿਚਾਰੀ ਕੁੱਟ ਖਾਈ ਜਾਂਦੀ ਖਾਈ ਜਾਂਦੀ, ਬੁੜੀ ਹੋ ਜਾਂਦੀ, ਕੁੱਟਦਾ ਰਹਿੰਦਾ ਉਹਦੇ ਘਰ ਵਾਲਾ, ਕੁੱਟ ਖਾਈ ਜਾਂਦੀ। ਪਰ ਹੁਣ ਦੀਆਂ ਬੀਬੀਆਂ ਕੀ ਹੁਣ ਵਾਲੀਆਂ ਕਹਿੰਦੀਆਂ ਗੁਜ਼ਾਰਾ ਕਰ ਲੂੰ ਆਪੇ, ਦਿਹਾੜੀ ਕਰਕੇ ਪਾਲ ਲੂੰ, ਗੋਹਾ ਕੂੜਾ ਕਰ ਲੂੰ ਲੋਕਾਂ ਦੇ ਘਰੇ, ਪਰ ਤੇਰੇ ਤੋਂ ਹੱਡ ਨਹੀਂ ਘਟਾਉਣੇ ਮੈਂ। ਹੁੰਦਾ ਕਿ ਅੱਜ ਬੀਬੀਆਂ ਕਹਿੰਦੀਆਂ 80% ਹੈ ਨਾ, ਖਾਂਦੀਆਂ 80% ਕੁੱਟ, ਪਹਿਲਾਂ 80% ਕੁੱਟ ਖਾਂਦੀਆਂ ਸੀ, 20% ਠੀਕ ਸੀ, ਹੁਣ 80% ਉਹ ਨੇ ਜਿਹੜੀਆਂ ਕਹਿੰਦੀਆਂ, ਐਂ ਕਿਵੇਂ ਮਾਰ ਦੇਗਾ? ਹੈ ਕਿ ਨਹੀਂ ਪਿਆਰਿਓ? ਆਈ ਹੈ ਬੜਕ ਕੇ ਨਹੀਂ? ਤੇ ਸਾਡੇ ਵਾਲੇ ਰਾਣੇ 'ਚ ਕਿਉਂ ਨਹੀਂ ਆਈ? ਧਰਮੀਆਂ 'ਚ ਸਾਡੇ ਵਾਲੇ ਕਿਉਂ ਖਾਂਦੇ ਨੇ? ਉਹ ਬੀਬੀਆਂ ਤੋਂ ਵੀ ਗਏ ਗੁਜ਼ਰੇ ਆ ਸੀ, ਜ਼ਮਾਨਾ ਬਦਲ ਗਿਆ। ਇਹ ਧਾਰਮਿਕ ਗੁੰਡਿਆਂ ਨੂੰ ਵੀ ਬਦਲ ਜਾਣਾ ਚਾਹੀਦਾ ਹੈ। ਜਦੋਂ ਜ਼ਮਾਨਾ ਬਦਲ ਗਿਆ ਨਾ, ਤੇ ਜਿਹੜੇ ਧਰਮ ਧਰਮ ਵਿੱਚ ਗੁੰਡੇ ਬੰਦੇ ਆ, ਧੱਕਾ ਕਰਨ ਵਾਲੇ ਬੰਦੇ ਆ, ਬੰਦੂਕਾਂ ਲੈ ਕੇ ਪੈਰਾਂ 'ਚ ਸਿੱਟਦੇ ਆ ਜਿਹੜੇ, ਇਹਨਾਂ ਨੂੰ ਵੀ ਹੁਣ ਬਦਲ ਜਾਣਾ ਚਾਹੀਦਾ। ਕਿਉਂ? ਕਿਉਂਕਿ ਜ਼ਮਾਨਾ ਬਦਲ ਗਿਆ, ਲੋਕ ਸਿਆਣੇ ਹੋ ਰਹੇ ਆ, ਦਿਮਾਗ ਖੁੱਲ ਰਹੇ ਆ, ਜ਼ਮਾਨਾ ਵਿਚਾਰਾਂ ਦਾ ਆ ਗਿਆ, ਵਿਚਾਰਾਂ ਦਾ, ਹਥਿਆਰਾਂ ਦਾ ਨਹੀਂ। ਇੱਥੇ ਕੋਈ ਡਿਕਟੇਟਰਸ਼ਿਪ ਨਹੀਂ ਭਾਈ, ਡਿਕਟੇਟਰਸ਼ਿਪ ਨਹੀਂ, ਇੱਥੇ ਇੱਕ ਬੰਦੇ ਦਾ ਰਾਜ ਨਹੀਂ, ਇੱਥੇ ਡੈਮੋਕ੍ਰੇਸੀ ਹੈ। ਕਿਹੜੇ ਯੁੱਗ ਵਿੱਚ ਜੀ ਰਹੇ ਹਾਂ ਅਸੀਂ, ਹਾਲਾਤ ਕਿੱਦਾਂ ਦੇ ਆ, ਕੌਣ ਅੱਜ ਨਿਆਣਾ ਕੁੱਟ ਖਾਂਦਾ? ਪਰ ਧਾਰਮਿਕ ਗੁੰਡਾਗਰਦੀ ਨਹੀਂ ਹਟੀ, ਪਤੀਆਂ ਦੀ ਗੁੰਡਾਗਰਦੀ ਹਟ ਚੁੱਕੀ ਹੈ, ਸਾਰੇ ਪਾਸੇ ਗੁੰਡਾਗਰਦੀ ਨੂੰ ਨੱਥ ਪੈ ਰਹੀ ਹੈ। ਪਰ ਜਿਹੜੀ ਧਾਰਮਿਕ ਗੁੰਡਾਗਰਦੀ ਹੈ ਉਹ ਉਵੇਂ ਜਿਵੇਂ ਚੱਲ ਰਹੀ ਹੈ, ਐਂ ਕਰਦੇ ਹੁੰਦੇ ਆ ਅਸੀਂ ਤੇ ਫਿਰ ਐਂ ਮਾਰਦੇ ਹੁੰਦੇ ਆ ਬੰਦੇ। ਇਹ ਤੜਪਣਨੀ ਚਾਹੀਦੀ ਹੈ ਬੰਦੇ, ਜੇ ਕਾਇਮ ਹੋ ਜਾਓਗੇ ਨਾ, ਐਂ ਕਿਵੇਂ ਬਈ? ਬਸ ਅਗਲੇ ਨੂੰ ਮੈਸੇਜ ਮਿਲ ਜਾਣਾ ਹੈ ਵੀ ਹਰੇਕ ਬੰਦਾ ਦਬਣ ਵਾਲਾ ਨਹੀਂ ਹੁੰਦਾ, ਹਰ ਬੰਦਾ ਐਡਾ ਕਮਜ਼ੋਰ ਨਹੀਂ ਹੁੰਦਾ ਕਿ ਤੁਸੀਂ ਹਰੇਕ ਨੂੰ ਪੈਰਾਂ ਵਿੱਚ ਸੁੱਟ ਲਓਗੇ, ਏਦਾਂ ਨਹੀਂ ਹੁੰਦਾ। ਤਾਂ ਕਰਕੇ ਆਪਣੇ ਆਪ ਨੂੰ ਥੋੜਾ ਜਿਹਾ ਕਾਇਮ ਕਰੀਏ, ਕਿਸੇ ਨੂੰ ਡਰਾਉਣਾ ਨਹੀਂ ਪਰ ਕਿਸੇ ਤੋਂ ਡਰਨਾ ਨਹੀਂ। ਕਦੇ ਕਿਸੇ ਨੂੰ ਮਾਰਨ ਨਹੀਂ ਜਾਵਾਂਗੇ, ਕਦੇ ਕਿਸੇ ਨਾਲ ਲੜਾਈ ਨਹੀਂ ਕਰਾਂਗੇ, ਲੜਾਈ ਨਹੀਂ ਕਰਾਂਗੇ, ਕਦੇ ਝਗੜਾ ਨਹੀਂ ਕਰਾਂਗੇ, ਕਦੇ ਕਿਸੇ ਦੇ ਘਸੁੱਲ ਨਹੀਂ ਮਾਰਨ ਲੱਗੇ, ਅਸੀਂ ਇਦਾਂ ਦੇ ਸੋਚਦੇ ਨਹੀਂ। ਪਰ ਸਾਨੂੰ ਸਾਡੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ, ਫਰੀਡਮ ਹੋਵੇ ਵੀ ਅਸੀਂ ਆਪਣੇ ਤਰੀਕੇ ਨਾਲ ਸਮਝ ਸਕੀਏ। ਬਾਕੀ ਕਈ ਬੰਦੇ ਕਹਿੰਦੇ ਆ ਜੀ ਇਹ ਤਰਕਾਂ ਕਰਦੇ ਆ ਜੀ, ਇਹ ਹਰ ਗੱਲ ਤੇ ਤਰਕ ਕਰਦੇ ਆ। ਭਾਈ ਸਾਨੂੰ ਸਾਡਾ ਦਿਮਾਗ ਖੋਲ੍ਹਣਾ ਸਾਡੇ ਗੁਰੂ ਨੇ ਸਿਖਾਇਆ ਹੈ। ਤਰਕ ਦੀ ਗੱਲ ਕਰਦੇ ਹੋ, ਹਰੇਕ ਗਲਤ ਗੱਲ ਦੇ ਉੱਤੇ ਸਵਾਲ ਗੁਰਬਾਣੀ ਵਿੱਚ ਕੀਤਾ ਹੈ। ਗੁਰਬਾਣੀ ਜਦੋਂ ਪੜ੍ਹਦੇ ਆ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤਰਕਾਂ ਨਹੀਂ ਤੇ ਹੋਰ ਕੀ ਹੈ? ਉਜਾੜਾ ਪਾਉਣ ਵਾਲਿਆਂ ਦੇ ਕਟਾਕਸ਼ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਦੋਂ ਜਗ੍ਹਾ ਜਗ੍ਹਾ ਦੇ ਉੱਤੇ ਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਸਵਾਲ ਕੀਤੇ ਗਏ ਹੈ ਤੇ ਸਾਨੂੰ ਸਵਾਲ ਕਰਨੇ ਸਿਖਾਏ ਆ। ਆ ਵੇਖੋ ਆ ਇੱਕ ਸ਼ਬਦ ਸੁਣ ਕੇ ਵੇਖੋ, ਆਪਾਂ ਅੱਗੇ ਵੀ ਪੜ੍ਹਿਆ ਵੀ ਮੈਨੂੰ ਇਹ ਦੱਸਿਓ ਵੀ ਛੱਡਿਆ ਕੌਣ ਹੈ। ਆ ਸ਼ਬਦ ਸੁਣੋ, ਮਜ਼ਹਬ ਦਾ ਪਖੰਡ ਕਰਨ ਵਾਲੇ ਬੰਦੇ ਜਿੰਨੇ ਵੀ ਹੈ ਛੱਡਿਆ ਕਿਹੜਾ? ਸੁਣੋ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਪਿਆਰੇ ਇਨ ਵਿਦ ਮਿਲਣ ਲਈ ਮੈਂ ਸਾਰੇ ਤਰੀਕੇ ਵਰਤ ਵਰਤ ਕੇ ਵੇਖ ਲਏ, ਕਹਿੰਦੇ ਇਹਨਾਂ ਤਰੀਕਿਆਂ ਨਾਲ ਰੱਬ ਨੂੰ ਮਿਲਿਆ ਨਹੀਂ ਜਾਂਦਾ। ਸਾਰੇ ਤਰੀਕੇ ਕਹਿੰਦੇ ਵਰਤ ਵਰਤ ਕੇ ਲੋਕਾਂ ਨੂੰ ਵੱਖਰੇ ਵੱਖਰੇ ਤਰੀਕੇ ਵਰਤਦਿਆਂ ਵੇਖਿਆ, ਕਰਮ ਕਾਂਡ ਕਰਦਿਆਂ ਲੋਕਾਂ ਨੂੰ ਵੇਖਿਆ, ਤੀਰਥਾਂ ਤੇ ਜਾਣ ਵਾਲਿਆਂ ਨੂੰ ਵੇਖਿਆ, ਮੌਨ ਰੱਖਣ ਵਾਲਿਆਂ ਨੂੰ ਵੇਖਿਆ, ਜਿਹੜੇ ਪਾਠ ਹੀ ਪੜ੍ਹੀ ਜਾਂਦੇ ਨੇ ਉਹਨਾਂ ਨੂੰ ਵੀ ਵੇਖਿਆ। ਕਹਿੰਦੇ ਸਾਰੇ ਕੰਮ ਕਰਦੇ ਲੋਕੀ ਵੇਖੇ, ਇਹ ਸਾਰੀਆਂ ਵਿਧੀਆਂ ਨਾਲ ਕਹਿੰਦੇ ਰੱਬ ਤੱਕ ਪਹੁੰਚਿਆ ਨਹੀਂ ਜਾ ਸਕਦਾ। ਪਹੁੰਚਣਾ ਕਿਵੇਂ ਹੈ? ਅਕਲ ਮੰਗ ਅਕਲ, ਵਿਚਾਰਵਾਨ ਬੁੱਧੀ ਮੰਗ, ਪਿਆਰੇ ਇਨ ਵਿਦ ਮਿਲਣ। ਲਓ ਆਪਾਂ ਪਹਿਲਾਂ ਇਹਨੂੰ ਗਾਉਂਦੇ ਹਾਂ ਨਾਲ, ਰਲ ਕੇ ਸਾਰੇ ਪੜ੍ਹਿਓ।
ਇਨ ਵਿਦ ਮਿਲਣ ਨਾ ਜਾਈ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਇਨ ਵਿਦ ਮਿਲਣ ਨਾ ਜਾਈ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਇਨ ਵਿਦ ਮਿਲਣ ਨਾ ਜਾਈ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਇਨ ਵਿਦ ਮਿਲਣ ਨਾ ਜਾਈ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਇਨ ਵਿਦ ਮਿਲਣ ਨਾ ਜਾਈ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਇਨ ਵਿਦ ਮਿਲਣ ਨਾ ਜਾਈ ਪਿਆਰੇ, ਇਨ ਵਿਦ ਮਿਲਣ ਨਾ ਜਾਈ,
ਪੜੋ ਪੜੋ ਪੜੋ,
ਇਨ ਵਿਦ ਮਿਲਣ ਨਾ, ਮੈਂ ਕੀਏ ਕਰਮ ਨੇ ਕਾਂ, ਮੈਂ ਕੀਏ ਕਰਮ ਨੇ ਕਾਂ, ਕੀਏ ਕਰਮ ਆਈ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਇਨ ਵਿਦ ਮਿਲਣ ਨਾ ਜਾਈ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਇਨ ਵਿਦ ਮਿਲਣ ਨਾ, ਫਿਰ ਕਹੋ ਹਾਂ, ਇਨ
ਇਹਨਾਂ ਵਿਧੀਆਂ ਨਾਲ, ਵਿਧੀਆਂ ਜਿਹੜੇ ਬੰਦੇ ਆ ਵਿਧੀਆਂ ਕਰਦੇ ਐ, ਇਹਨਾਂ ਵਿਧੀਆਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਰੱਬ ਨੂੰ ਮਿਲਿਆ ਨਹੀਂ ਕਹਿੰਦੇ ਜਾਂਦਾ। ਰੱਬ ਨੂੰ ਮਿਲਣਾ ਕੀ ਹੈ ਭਾਈ? ਰੱਬ ਦਾ ਤੇ ਅਸੀਂ ਰੂਪ ਹੀ ਆ, ਮਿਲਣਾ ਕਿਹਨੂੰ ਹੈ? ਸਾਰੇ ਪਾਸੇ ਰੱਬ ਹੀ ਰੱਬ ਹੈ, ਅਸੀਂ ਵੀ ਰੱਬ ਦਾ ਹੀ ਹਿੱਸਾ, ਬਸ ਆਪਣੀਆਂ ਜ਼ਿੰਮੇਵਾਰੀਆਂ ਪਛਾਣੋ। ਆਖੋ ਸਤਨਾਮ, ਰੱਬ ਦਾ ਹੀ ਰੂਪ ਆ ਕਿ ਨਹੀਂ ਪਿਆਰਿਓ? ਰੱਬ ਸਾਡੇ ਅੰਦਰ ਹੈ ਕਿ ਨਹੀਂ ਹੈ? ਦਿਲ ਚ ਧੜਕਦਾ? ਸਾਡੇ ਹੱਥ ਰੱਬ ਦੇ ਹੱਥ, ਸਾਡੀਆਂ ਲੱਤਾਂ ਰੱਬ ਦੀਆਂ ਲੱਤਾਂ, ਸਾਡਾ ਦਿਮਾਗ ਰੱਬ ਦਾ ਦਿਮਾਗ। ਜਦੋਂ ਅਸੀਂ ਤਕੜੇ ਹੋ ਕੇ ਕਰਾਂਗੇ ਫਿਰ ਕੌਣ ਕਰਦਿਆ? ਰੱਬ ਕਰਦਾ। ਅਮਰੀਕਾ ਕੈਨੇਡਾ ਵਾਲਿਆਂ ਨੇ ਦੇਸ਼ ਸੋਹਣੇ ਬਣਾਏ, ਬਣਾਏ ਉੱਥੋਂ ਦੇ ਲੋਕਾਂ ਨੇ, ਮਤਲਬ ਕਿੰਨੇ ਬਣਾਏ ਫਿਰ ਬੋਲੋ? ਰੱਬ ਨੇ, ਰੱਬ ਹੀ ਵਿੱਚ ਹੈ ਸਾਡੇ, ਕਰਨਾ ਸਾਨੂੰ ਪੈਣਾ ਹੈ। ਪਰਮਾਤਮਾ ਤੇ ਹੈ ਹੀ ਹੈ ਸਾਰਿਆਂ ਦੇ ਵਿੱਚ, ਸਾਰੇ ਪਾਸੇ ਰੁੱਖ ਮਨੁੱਖ ਸਾਰਿਆਂ ਵਿੱਚ ਪਰਮਾਤਮਾ ਰੱਬ ਹੀ ਹੈ, ਇੱਕ ਦੀ ਹੋਈ ਜੋਤ ਹੈ ਜਿਹੜੀ ਸਾਰੇ ਪਾਸੇ ਫੈਲੀ ਹੋਈ ਹੈ। ਮਿਲਣਾ ਕਿਹਨੂੰ ਹੈ? ਇਹ ਤਰੀਕਿਆਂ ਨਾਲ ਤੇਰੇ ਸਮਝ ਵਿੱਚ ਨਹੀਂ ਆਉਣੀ ਪਿਆਰਿਆ ਗੱਲ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਮੈਂ ਵੇਖੇ ਆ ਲੋਕ ਏਦਾਂ ਦੇ ਕੰਮ ਕਰਦੇ, ਕਈ ਕੁਛ ਕਰਦੇ ਆ ਲੋਕੀ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਬਵੇਕਾ, ਮੰਗਿਆ ਕਰ ਬਵੇਕ। ਬਵੇਕ ਦਾ ਅਰਥ ਕੀ ਹੈ? ਵਿਚਾਰਵਾਨ ਬੁੱਧੀ, ਦਿਮਾਗ ਖੁੱਲੇ, ਸਾਡਾ ਦਿਮਾਗ ਆ ਵਿਕਾਸ ਹੋਵੇ ਇਹਦਾ। ਗਲਤ ਠੀਕ ਪਰਖਣ ਵਾਲੀ ਮਤ ਬੰਦੇ ਦਾ ਭਲਾ ਉਦੋਂ ਹੁੰਦਾ ਜਦੋਂ ਬੰਦਾ ਗਲਤ ਤੇ ਠੀਕ ਨੂੰ ਪਰਖਣ ਲੱਗ ਜਾਂਦਾ ਹੈ ਵਿਵੇਕ ਦਾ ਮਤਲਬ ਹੈ ਗਲਤ ਠੀਕ ਪਰਖਣ ਵਾਲੀ ਮਤ ਆ ਗਲਤ ਹੈ ਆ ਠੀਕ ਹੈ ਆ ਗਲਤ ਹੈ ਆ ਠੀਕ ਹੈ ਬੰਦਾ ਵਿਵੇਕੀ ਬਣੇਗਾ ਤਾਂ ਉਹਦਾ ਭਲਾ ਹੋਏਗਾ ਵਿਵੇਕ ਮੰਗ ਹੋਰ ਕੋਈ ਵਿਧੀ ਨਹੀਂ ਰੱਬ ਨੂੰ ਮਿਲਣ ਦੀ ਪਰਮਾਤਮਾ ਨੂੰ ਸਮਝਣ ਦਾ ਹੋਰ ਕੋਈ ਤਰੀਕਾ ਨਹੀਂ ਤੂੰ ਭਾਈ ਅਕਲ ਮੰਗਿਆ ਕਰ ਦਿਮਾਗ ਖੋਲ ਗਿਆਨ ਮੰਗ ਅਕਲ ਮੰਗ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਤੀਜੇ ਬੁੱਧ ਵਿਵੇਕ ਅਕਲ ਸਮਝ ਸਾਡੇ ਇੱਥੇ ਵਿਵੇਕ ਸਮਝਦੇ ਐ ਵੀ ਜਿਹੜਾ ਸਰਬਲੋਚ ਖਾਂਦਾ ਕਹਿੰਦੇ ਇਹ ਕੌਣ ਹੈ ਕਹਿੰਦੇ ਵਿਵੇਕੀ ਸਿੱਖ ਹੈ ਇਹ ਕੌਣ ਹੈ ਕਹਿੰਦੇ ਵਿਵੇਕ ਇਹਨੇ ਵਿਵੇਕ ਧਾਰਨ ਕੀਤਾ ਕਹਿੰਦੇ ਇਹ ਤੇ ਪ੍ਰਸ਼ਾਦ ਵੀ ਨਹੀਂ ਕਿਸੇ ਦੇ ਹੱਥੋਂ ਲੈਂਦਾ ਆਪਣੀ ਬਣਾ ਕੇ ਰੋਟੀ ਖਾਊ ਖਾਊ ਵੀ ਸਰਬਲੋਚ ਇਹ ਕੀ ਹੈ ਕਹਿੰਦੇ ਕਹਿੰਦੇ ਵਿਵੇਕੀ ਪਰ ਵਿਵੇਕ ਦਾ ਅਰਥ ਹੈ ਵਿਚਾਰਵਾਨ ਬੁੱਧੀ ਸਮਝ ਦਿਮਾਗ ਖੋਲ ਮਾੜਾ ਜਿਹਾ ਆਪਾਂ ਪਰ ਸਾਡੇ ਵਿੱਚ ਇਹ ਸਾਰਾ ਕੁਝ ਇਦਾਂ ਦਾ ਆ ਗਿਆ ਇਹਦੇ 'ਚ ਖਾਣਾ ਹੈ ਸਰਬਲੋਹ ਤੋਂ ਬਿਨਾਂ ਦੂਜਾ ਭਾਂਡਾ ਨਹੀਂ ਵਰਤਣਾ ਇਹ ਖਾਸ ਸਿੱਖ ਹੈ ਜਿਹੜੇ ਦੂਜੇ ਸਟੀਲ ਦੇ ਭਾਂਡਿਆਂ 'ਚ ਖਾਂਦੇ ਆ ਕਹਿੰਦੇ ਕੱਚ ਦੇ ਭਾਂਡਿਆਂ 'ਚ ਖਾਂਦੇ ਆ ਇਹ ਨਕਲੀ ਸਿੱਖ ਹੈ ਆਹ ਕਿਹੜਾ ਸਰਬਲੋਹ ਦੇ 'ਚ ਖਾਂਦਾ ਕਹਿੰਦੇ ਇਹ ਖਾਸ ਹੈ ਇਹ ਵਧੀਆ ਸਿੱਖ ਹੈ ਪਰ ਦੁੱਧ ਤੇ ਮਾਸ 'ਚੋਂ ਹੀ ਆਉਣਾ ਮੱਝ ਕਿੱਥੋਂ ਲਿਆਏਗਾ ਸਰਬਲੋਹ ਦੀ ਦੁੱਧ ਤੇ ਮਾਸ 'ਚੋਂ ਹੀ ਆਏਗਾ ਨਾ ਦੁੱਧ ਮਾਸ 'ਚੋਂ ਹੀ ਆਉਂਦਾ ਹੈ ਹੁਣ ਤੇ ਇਹ ਵੀ ਗੱਲ ਪ੍ਰੂਵ ਹੋ ਗਈ ਵੀ ਲਿਕੁਇਡ ਮਾਸ ਹੈ ਦੁੱਧ ਗਾਂ ਮੱਝ ਦੇ ਅੰਦਰ ਵਾਈਟ ਸੈੱਲ ਤੇ ਰੈੱਡ ਸੈੱਲ ਹੁੰਦੇ ਆ ਖੂਨ ਵਿੱਚ ਬਲੱਡ ਵਿੱਚ ਰੈੱਡ ਸੈੱਲ ਅਲੱਗ ਹੋ ਜਾਂਦੇ ਆ ਤੇ ਵਾਈਟ ਸੈੱਲ ਅਲੱਗ ਹੋ ਜਾਂਦੇ ਆ ਵਾਈਟ ਸੈੱਲ ਦੁੱਧ ਬਣ ਜਾਂਦਾ ਤੇ ਰੈੱਡ ਸੈੱਲ ਜਿਹੜੇ ਆ ਖੂਨ ਬਣ ਜਾਂਦਾ ਤਾਂ ਕਰਕੇ ਅਸੀਂ ਇਹਨਾਂ ਚੱਕਰਾਂ ਵਿੱਚ ਕਿਉਂ ਪਏ ਆ ਵੀ ਏਦਾਂ ਨਹੀਂ ਕਰਨਾ ਕਿਸੇ ਨੂੰ ਹੱਥ ਨਾ ਲੱਗ ਜੇ ਹਰ ਵੇਲੇ ਕਈ ਤੇ ਜਿਵੇਂ ਨਾ ਮਖਿਆਲ ਚੋਣ ਵਾਲਿਆਂ ਵਾਂਗੂ ਹੱਥ ਏਦਾਂ ਲੁਕੋ ਕੇ ਰੱਖਦੇ ਜੇ ਉਹਨਾਂ ਨੂੰ ਹੱਥ ਥੋੜਾ ਫੜ ਜੇ ਫੋਨ ਵੀ ਫੜਨਾ ਤੇ ਏਦਾਂ ਏਦਾਂ ਵੀ ਕਿਤੇ ਮੇਰੇ ਨਾਲ ਨਾ ਲੱਗ ਜੇ ਏਦਾਂ ਤੇ ਪੈਸੇ ਪਤਾ ਨਹੀਂ ਕਿੱਥੇ ਕਿੱਥੇ ਹੋ ਕੇ ਆਏ ਆ ਉਹ ਐਵੇਂ ਜੇਬ 'ਚ ਪਾ ਲੈਂਦੇ ਆ ਨੋਟ ਪਤਾ ਨਹੀਂ ਕਿੱਥੇ ਕਿੱਥੇ ਹੋ ਕੇ ਆਏ ਹੁਣ ਨੋਟਾਂ ਨੂੰ ਕੀ ਪਤਾ ਭਾਈ ਕਿਤੇ ਕਿਤੇ ਬੰਦੇ ਦੇ ਹੱਥ ਲੱਗੇ ਉਦਾਂ ਹੱਥ ਐ ਐ ਐ ਐ ਰੱਖਣ ਆ ਵੀ ਚੀਜ਼ ਕੇਲੇ ਵੀ ਧੋ ਕੇ ਖਾਂਦੇ ਆ ਇਹ ਵੀ ਕੇਲੇ ਵੀ ਧੋ ਧੋ ਕੇ ਖਾਂਦੇ ਕਹਿੰਦੇ ਨਾ 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 ਪਾਪ ਚੜ ਜਾਣਾ ਹੈ ਵੀ ਸਫਾਈ ਰੱਖੋ ਇਹ ਤੇ ਠੀਕ ਹੈ ਹੁਣ ਇੱਕ ਜਹਾਜ਼ 'ਚ ਬੈਠੇ ਹੋ ਬੰਦਾ ਬੈਠਾ 250 300 ਬੰਦਾ ਇੰਨੀ ਕੁ ਛੱਤ ਹੈ ਉਹਦੀ 300 ਬੰਦਾ ਬੈਠਾ ਇੱਕ ਸਾਰੇ ਸਾਹ ਇਕੱਠੇ ਹੀ ਲਈ ਜਾਂਦੇ ਉੱਥੇ ਉਹਦਾ ਸਾਹ ਉਹਦੇ 'ਚ ਜਾਂਦਾ ਉਹਦੇ 'ਚ ਜਾਂਦਾ ਇੱਕ ਗੱਡੀ 'ਚ 10 ਬੰਦੇ ਬੈਠੇ ਹੋ ਸਾਰੇ ਸਾਹ ਲੈਂਦੇ ਹੋ ਵਿੱਚ ਹੀ ਤੁਰਿਆ ਫਿਰਦਾ ਅਸੀਂ ਇਦਾਂ ਦਾ ਪਖੰਡ ਸਾਡੇ 'ਚ ਕਦੋਂ ਖਦਾ ਆ ਗਿਆ ਪਿਆਰੇ ਵੀ ਅਸੀਂ ਇਹਨਾਂ ਗੱਲਾਂ 'ਚ ਪੈ ਗਏ ਤਾਂ ਕਰਕੇ ਆਪਣੇ ਆਪ ਨੂੰ ਅਕਲ ਵਾਲੇ ਬਣੀਏ ਸਾਡੀਆਂ ਗੱਲਾਂ 'ਤੇ ਹੱਸੇ ਕਿਉਂ ਅਗਲਾ ਐਡੀਆਂ ਜਬੜੀਆਂ ਕਿਉਂ ਮਾਰੀਏ ਵੀ ਜ਼ਿੰਦਗੀ ਇਦਾਂ ਦੀ ਕਮਲਿਆਂ ਵਾਂਗੂ ਕਿਉਂ ਜੋਈਏ ਵੀ ਅਗਲਾ ਹੱਸੇ ਸਾਡੇ ਕਿੰਨੀ ਵੇਖ ਵੇਖ ਅਗਲਾ ਮਜ਼ਾਕ ਉਡਾਵੇ ਸਾਡਾ ਐਂ ਕਿਵੇਂ ਕਰੇ ਏਦਾਂ ਦੀ ਜ਼ਿੰਦਗੀ ਜਿਉਈਏ ਆਪਾਂ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਹੈ ਸਾਡੇ ਤੇ ਅੱਜ ਤੇ ਝੜੀ ਲਾ ਦਈਏ ਗੱਲਾਂ ਦੀ ਦਲੀਲਾਂ ਲੌਜਿਕ ਦਲੀਲਾਂ ਦਾ ਢੇਰ ਲਾ ਦਈਏ ਅਗਲਾ ਗੱਲ ਕਰੇ ਜਵਾਬ ਨਾ ਆਵੇ ਅਗਲੇ ਨੂੰ ਗਿਆਨ ਨੂੰ ਗੁਰੂ ਮੰਨਦੇ ਹਾਂ ਜੀ ਅਗਲਾ ਕਹੇ ਯਾਰ ਇੰਨੀ ਸਮਝ ਤੈਨੂੰ ਕਿਵੇਂ ਆ ਗਈ ਗਿਆਨ ਨੂੰ ਗੁਰੂ ਮੰਨਦੇ ਹਾਂ ਅਸੀਂ ਸਾਡਾ ਤਾਂ ਮੁੱਢ ਗਿਆਨ ਹੈ ਉਦੋਂ ਬਾਅਦ ਦਿਮਾਗ ਖੁੱਲ ਗਿਆ ਹਰ ਗੱਲ ਤੇ ਸਾਨੂੰ ਸਮਝ ਹੈ ਕੱਲ ਕਰ ਗੱਲ ਕਿਹੜੇ ਵਿਸ਼ੇ ਤੇ ਕਰੇਗਾ ਇਦਾਂ ਚਾਹੀਦਾ ਸੀ ਸਾਡਾ ਦਿਮਾਗ ਖੁੱਲਣਾ ਪਰ ਡੈਡ ਕੀਤਾ ਪਿਆ ਤਰਕ ਨਾ ਜੀ ਕਰੋ ਸਵਾਲ ਨਾ ਜੀ ਕਰੋ ਹੁਣ ਅੱਜ ਕੱਲ੍ਹ ਐਂ ਨਹੀਂ ਲੱਗਦਾ ਵੀ ਪੰਥ 'ਚ ਤੇ ਫੁੱਟ ਪਈ ਪਈ ਹੈ ਲੱਗਦਾ ਨਹੀਂ ਵੀ ਰੌਲਾ ਹੀ ਵਧਿਆ ਪਿਆ ਹੈ ਸਾਰੀ ਕੌਮ ਟੁੱਟੀ ਪਈ ਹੈ ਰੌਲਾ ਪਿਆ ਪਿਆ ਇਹ ਪਤਾ ਕਿਉਂ ਰੌਲਾ ਪਿਆ ਅੱਜ ਤੋਂ 25 ਸਾਲ ਪਹਿਲਾਂ ਇੱਕ ਹੀ ਧੜਾ ਸੀ ਇੱਥੇ ਬਾਬਿਆਂ ਦੀਆਂ ਇੱਕ ਇਧਰੋਂ ਝੰਡੀ ਵਾਲੀ ਕਾਰ ਆ ਗਈ ਆਹ ਆ ਕੇ ਫਲਾਣੇ ਮਹਾਂਪੁਰਖ ਐ ਨੂੰ ਲੰਘ ਗਏ ਇੱਕ ਇਧਰੋਂ ਬਾਬਾ ਤੁਰਿਆ ਹੁੰਦਾ ਝੰਡੀ ਲਾ ਕੇ ਇਹ ਐ ਨੂੰ ਲੰਘ ਗਿਆ ਐਸ ਮੰਡੀ 'ਚ 7 ਦੀਵਾਨ ਆਹ ਨਾਲ ਵਾਲੇ ਪਿੰਡ 5 ਦੀਵਾਨ ਉੱਥੇ 7 ਦੀਵਾਨ ਇੱਕ ਹੀ ਧੜਾ ਸੀ
ਗੱਪ ਕਹਾਣੀਆਂ ਜੋ ਜਿਹਦਾ ਕਰਦਾ ਦਿਲ ਕਰਦਾ ਸੀ ਸੁਣਾਈ ਜਾਂਦੇ ਸੀ ਆਪਣੇ ਪੁਰਾਣੇ ਵਾਲੇ ਲਾਣੇ ਆਪਣੇ ਵਾਹਗੁਰੂ ਕਰਨ ਵਾਲੇ ਪੁਰਾਣੇ ਬੁੱਢੇ ਮਾਈਆਂ ਆਪਣੇ ਉਹ ਵੀ ਉਹੇ ਜੇ ਸੀ ਤੇ ਸਾਡੇ ਬਾਬੇ ਵੀ ਉਹੇ ਜੇ ਸੀ ਕੋਈ ਸਵਰਗਾਂ ਚੋਂ ਸੰਤਰੇ ਮੰਗਾ ਰਿਹਾ ਕੋਈ ਕੁਝ ਸੁਣਾ ਰਿਹਾ ਕੋਈ ਕੁਝ ਸੁਣਾ ਰਿਹਾ ਅੱਗੇ ਬੈਠੇ ਸਿਰ ਹਿਲਾਈ ਜਾਂਦੇ ਸਤਿਬਚਨ ਜੀ ਸਤਿਬਚਨ ਠੀਕ ਹੈ ਜੀ ਉਹ ਇੱਕ ਹੀ ਧੜਾ ਸੀ ਧਾਰਮਿਕ ਬੰਦਿਆਂ ਨੂੰ ਕਦੇ ਕੋਈ ਕੁਝ ਕਹਿੰਦਾ ਨਹੀਂ ਸੀ ਇਹਨਾਂ ਤੇ ਕਦੇ ਕੋਈ ਸਵਾਲ ਕਰਦਾ ਨਹੀਂ ਸੀ ਇੱਕ ਹੀ ਧੜਾ ਸੀ ਹੁਣ ਜੇ ਇੱਕ ਪਿੰਡ ਵਿੱਚ 40 ਸਾਲ ਦਾ ਇੱਕ ਹੀ ਸਰਪੰਚ ਜਿੱਤਦਾ ਆਉਂਦਾ ਕਹਿਣਗੇ ਪਿੰਡ 'ਚ ਸ਼ਾਂਤੀ ਬਹੁਤ ਹੈ ਐਂ ਲੱਗੂ ਨਾ ਵੀ ਪਿੰਡ 'ਚ ਤੇ ਬਾਹਲੀ ਸ਼ਾਂਤੀ ਹੈ ਧਿਆਨ ਇੱਧਰ ਰੱਖਿਓ ਬਈ ਤੇ ਜੇ 40 ਸਾਲ ਬਾਅਦ ਸੁਣਿਓ ਬਈ 40 ਸਾਲ ਦਾ ਇੱਕ ਹੀ ਸਰਪੰਚ ਬਣਦਾ 70 ਸਾਲ ਦਾ ਬਾਬਾ ਹੈ 40 ਸਾਲ ਦਾ ਸਰਪੰਚ ਬਣਦਾ ਆਉਂਦਾ ਹੈ ਹੁਣ ਕੀ ਹੋਇਆ ਨਵੇਂ ਮੁੰਡੇ ਇਕੱਠੇ ਹੋਏ ਉਹ ਕਹਿੰਦੇ ਚਲੋ ਵੀ ਹੁਣ ਆਪਾਂ ਵੀ ਇਕੱਠੇ ਹੋਈਏ ਉਹਨਾਂ ਨੇ ਵੀ ਮਾੜਾ ਮੋਟਾ ਕਾਇਮ ਜਿਹਾ ਹੋ ਕੇ ਵੀ ਸਰਪੰਚੀ ਹੁਣ ਯਾਰ ਮਾੜਾ ਮੋਟਾ ਕਰੋ ਕੁਛ ਆ ਤੇ ਠੀਕ ਨਹੀਂ ਬੰਦਾ ਗਰੰਟਾਂ ਖਾ ਗਿਆ ਆਹ ਕਰ ਗਿਆ ਆਹ ਕਰ ਗਿਆ ਫਿਰ ਉਹਨੇ ਕਹਿਣਾ ਹੀ ਹੈ ਇਹ ਪਿੰਡ 'ਚ ਫੁੱਟ ਪੈ ਗਈ ਆਖੋ ਸਤਨਾਮ ਲਓ ਜੀ ਪਾਰਟੀਆਂ ਬਣ ਗਈਆਂ ਜੀ ਇੱਥੇ ਝਗੜਾ ਹੋ ਗਿਆ ਏਦਾਂ ਹੋਣਾ ਹੀ ਹੈ ਫਿਰ ਇੱਕ ਧੜਾ ਹੈ ਉਹਨਾਂ ਉੱਤੇ ਕੋਈ ਸਵਾਲ ਨਹੀਂ ਕਰਦਾ ਬਾਬਿਆਂ ਦਾ ਵਿੱਚ ਜਿੱਦਾਂ ਸਾਰੇ ਇਕੱਠੇ ਹੋ ਕੇ ਚੱਲੀ ਜਾਂਦੇ ਆ ਚੱਲੀ ਜਾਂਦਾ ਹੁਣ ਜ਼ਮਾਨਾ ਬਦਲ ਗਿਆ ਹੁਣ ਅਗਲਾ ਕਹਿੰਦਾ ਦਲੀਲ ਕੀ ਹੈ ਇਹਦੇ ਵਿੱਚ ਲੌਜਿਕ ਕੀ ਹੈ ਸੈਂਸ ਤੇ ਕੋਈ ਬਣਦੀ ਨਹੀਂ ਹੁਣ ਹੁੰਦੇ ਆ ਸਵਾਲ ਹੁਣ ਸਮਾਂ ਬਦਲ ਗਿਆ ਜਦੋਂ ਤੁਸੀਂ ਸੈਂਸ ਲੈਸ ਗੱਲਾਂ ਕਰਦੇ ਹੋ ਨਾ ਫਿਰ ਸਵਾਲ ਹੋਣੇ ਆ ਵੇਖੋ ਨਾ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਅਗਲਾ ਕਹਿੰਦਾ ਜੀ ਬੰਦਾ ਤਰਕ ਕਰਦਾ ਹੈ ਹਰੇਕ ਗੱਲ ਨੂੰ ਕੱਟ ਦਿੰਦਾ ਕੱਟਣਾ ਹੀ ਉਦੋਂ ਪੈਣੀ ਹੈ ਹੁਣ ਆਪਾਂ ਇੱਥੋਂ ਲੁਧਿਆਣੇ ਦੇ ਵਿੱਚ ਹੀ ਆ ਨਾ ਲੁਧਿਆਣੇ ਦੇ ਵਿੱਚ ਹੀ ਬੈਠੇ ਆਪਾਂ ਜੇ ਅਗਲਾ ਕਹੇ ਵੀ ਬੱਸ ਅੱਡਾ ਜਿਹੜਾ ਲੁਧਿਆਣੇ ਦਾ ਮੈਂ ਉੱਥੇ 10 ਮਿੰਟ ਵਿੱਚ ਪਹੁੰਚ ਗਿਆ ਸੀ ਰਾਤ ਦੇ ਵੇਲੇ 10 ਮਿੰਟ ਵਿੱਚ ਪਹੁੰਚਣਾ ਮੰਨਿਆ ਜਾ ਸਕਦਾ ਮੰਨਿਆ ਜਾ ਸਕਦਾ ਰਾਤ ਦੇ ਵੇਲੇ ਤੇ ਜੇ ਅਗਲਾ ਕਹੇ ਦਿਨ ਦਾ ਟਾਈਮ ਸੀ ਤੇ ਮੈਂ ਇੱਥੋਂ ਤੁਰਿਆ 12 ਵਜੇ ਖਾਸੀ ਕਲਾਂ ਤੋਂ ਤੇ 12:02 ਤੇ ਮੈਂ ਬੱਸ ਸਟੈਂਡ ਤੇ ਪਹੁੰਚ ਗਿਆ ਫਿਰ ਆਪਾਂ ਕਵਾਂਗੇ ਵੀ ਕਿਉਂ ਛੱਡੀ ਜਾਂਦਾ ਆਖੋ ਸਤਨਾਮ ਹੁਣ ਜਦੋਂ ਬੰਦਾ ਕਹਿੰਦਾ ਵੀ ਕਿਉਂ ਛੱਡਦਾ ਹੈ ਉਦੋਂ ਕਹਿਣਗੇ ਤਰਕ ਕਰਦੇ ਆ ਜੀ ਸਾਡੇ ਮਹਾਂਪੁਰਖ ਐਂ ਕਰਦੇ ਸੀ ਇਹ ਤਰਕ ਕਰਦੇ ਆ ਜਦੋਂ ਗੱਪ ਮਾਰੋਗੇ ਫਿਰ ਤੇ ਸਵਾਲ ਹੋਏਗਾ ਜਦੋਂ ਤੁਸੀਂ ਗਲਤ ਗੱਲਾਂ ਸੁਣਾਓਗੇ ਫਿਰ ਤੇ ਸਵਾਲ ਹੋਏਗਾ ਪਰ ਸਵਾਲ ਕੋਈ ਸਾਡੇ ਤੇ ਕਰੇ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਉਦੋਂ ਫਿਰ ਜਿਹੜੇ ਸ਼ਾਂਤੀ ਪਸੰਦ ਮਹਾਂਪੁਰਖ ਹੁੰਦੇ ਆ ਜਿਹੜੇ ਕਹਿੰਦੇ ਬਸ ਰੱਬ ਰੱਬ ਕਰਿਆ ਕਰੋ ਪਿਆਰਿਓ ਨਾਮ ਜਪਿਆ ਕਰੋ ਜਦੋਂ ਐ ਹੋ ਜਾਂਦਾ ਕਿਧਰੇ ਸ਼ਾਂਤੀ ਭੱਜ ਜਾਂਦੀ ਆ ਉਹਨਾਂ ਦੀ ਇੱਕਦਮ ਭੜਕ ਜਾਂਦੇ ਆ ਤਾਂ ਕਰਕੇ ਅਸਲ ਵਿੱਚ ਜ਼ਮਾਨਾ ਬਦਲ ਰਿਹਾ ਹੈ ਹਾਲਾਤ ਬਦਲ ਰਹੇ ਆ ਜਿਹੜੇ ਬੰਦੇ ਹੁਣ ਥੋੜਾ ਥੋੜਾ ਸਵਾਲ ਕਰਦੇ ਆ ਨਵੇਂ ਬੱਚੇ ਪੈਦਾ ਹੋ ਰਹੇ ਆ ਸਮਝ ਰਹੇ ਆ ਨਵੀਂ ਪੀੜ੍ਹੀ ਹੈ ਜਿਹੜੀ ਬਦਲ ਰਹੀ ਹੈ ਤਾਂ ਕਰਕੇ ਐਂ ਲੱਗਦਾ ਵੀ ਸਾਰੇ ਪੰਥ ਵਿੱਚ ਫੁੱਟ ਪੈ ਗਈ ਜੀ ਝਗੜਾ ਪੈ ਗਿਆ ਜੀ ਐਂ ਕੁਛ ਨਹੀਂ ਹੋਇਆ ਜਦੋਂ ਇੱਕ ਵਾਰੀ ਨਵੀਂ ਪੀੜ੍ਹੀ ਹੈ ਸੁਚੇਤ ਹੋਏਗੀ 90% ਸੀ ਇਧਰਲੇ ਪਾਸੇ 10% ਸੀ ਹੁਣ ਹੌਲੀ ਹੌਲੀ 10 ਵਾਲੇ 30 ਤੇ ਆ ਗਏ 90 ਵਾਲੇ 60 ਤੇ ਆ ਗਏ ਐਂ ਐਂ ਚੱਲ ਰਿਹਾ ਕੰਮ ਹੁਣ ਜਦੋਂ 30 ਵਾਲੇ 60 ਤੇ ਚਲੇ ਗਏ 30 ਵਾਲੇ ਹੌਲੀ ਹੌਲੀ 90 ਤੇ ਚਲੇ ਗਏ ਆਪੇ ਸ਼ਾਂਤੀ ਹੋ ਜਾਣੀ ਤਾਂ ਐ ਲੱਗਦਾ ਵੀ ਇਦਾਂ ਕਿਉਂ ਹੋ ਗਿਆ ਤਾਂ ਕਰਕੇ ਭਾਈ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਤਰੀਕਾ ਸਿਖਾਇਆ ਆ ਜਿਹੜੀਆਂ ਵਿਧੀਆਂ ਲੋਕ ਕਰਦੇ ਫਿਰਦੇ ਐ ਇਹ ਤੇ ਇਦਾਂ ਨਹੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨਾਲ ਸਾਂਝ ਪੈ ਜਾਣੀ ਤੇਰੀ ਇਹਨਾਂ ਵਿਧੀਆਂ ਨਾਲ ਨਹੀਂ ਮਿਲਿਆ ਜਾਣਾ ਕਿਹੜੀਆਂ ਕਿਹੜੀਆਂ ਵਿਧੀਆਂ ਸਾਰੇ ਕੰਨ ਖੋਲ ਕੇ ਧਿਆਨ ਨਾਲ ਸੁਣਿਓ ਪੰਚਮ ਪਾਤਸ਼ਾਹ ਦਾ ਬਚਨ ਹੈ ਕਹਿੰਦੇ ਲੋਕੀ ਆ ਆ ਕੰਮ ਕਰਦੇ ਆ ਕਿਹੜੇ ਕਿਹੜੇ ਰੱਬ ਨੂੰ ਮਿਲਣ ਲਈ ਪਰ ਮਾਰਗ ਕਹਿੰਦੇ ਇਹਨਾਂ ਵਿਧੀਆਂ ਨਾਲ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਉਹ ਵਿਧੀਆਂ ਕਿਹੜੀਆਂ ਕਿਹੜੀਆਂ ਗੁਰੂ ਅਰਜਨ ਸਾਹਿਬ ਸਾਨੂੰ ਸਮਝਾਓ ਉਹ ਫਿਰ ਇਕੱਲੀ ਇਕੱਲੀ ਵਿਧੀ ਦੱਸਦੇ ਆ ਵੀ ਲੋਕੀ ਆ ਕੁਛ ਕਰਦੇ ਆ ਕੋਈ ਐਂ ਕਰਦਾ ਕੋਈ ਐਂ ਕਰਦਾ ਸਤਿਗੁਰੂ ਖੋਲ ਖੋਲ ਸਮਝਾਉਂਦੇ ਆ ਸੁਣੋ ਜਰਾ
ਪਾਠ ਪੜਿਓ ਹਰ ਵੇਦ ਵਿਚਾਰਿਓ ਨਿਵਲ ਭੋਗਮ ਸਾਦੇ
ਕਹਿੰਦੇ ਬੜੇ ਲੋਕੀ ਉਹ ਨੇ ਜਿਹੜੇ ਪਾਠ ਪੜ੍ਹਦੇ ਐ ਪਾਠ ਪੜ੍ਹਦੇ ਐ ਤੇ ਪਾਠ ਪੜਨ ਵਿੱਚ ਤੇ ਪਾਠ ਕਰਨ ਵਿੱਚ ਫਰਕ ਹੁੰਦਾ ਹੈ। ਪਾਠ ਪੜਨਾ ਹੋ ਰਿਹਾ, ਪਾਠ ਕਰਨਾ ਹੋ ਰਿਹਾ। ਅੱਜ ਅੰਗਰੇਜ਼ ਸਿਉਂ ਪੜ੍ਹਦਾ ਹੈ, ਇਹਨੂੰ ਪੜ੍ਹਨਾ ਕਹਿੰਦੇ ਆ। ਮੈਂ ਫੇਰ ਪੜਾਉਣਾ, ਵੇਖਿਓ ਅਪੰਗਤੀ ਪੜੋ, ਫੇਰ ਪੜੋ।
ਪਾਠ ਪੜਿਓ ਹਰ ਵੇਦ ਵਿਚਾਰਿਓ, ਨਿਵਲ ਪੁਅੰਗਮ ਸਾਦੇ।
ਇਹ ਕੀ ਹੈ? ਪੜ੍ਹਨਾ ਤੇ ਕਰਨਾ ਕਦੋਂ ਹੈ? ਇਹ ਅੰਗਰੇਜ਼ ਸਿੰਘ ਜਦੋਂ ਕੱਲ੍ਹ ਨੂੰ ਆਪਣੀ ਜ਼ਿੰਦਗੀ ਵਿੱਚ ਕਰਕੇ ਵਿਖਾਏਗਾ, ਉਹਨੂੰ ਕਰਨਾ ਕਹਿੰਦੇ ਆ। ਇੱਥੇ ਬਹੁਤੀ ਦੁਨੀਆ ਪੜ੍ਹਨ ਵਾਲੀ ਹੈ, ਕਰਨ ਵਾਲਾ ਕੋਈ ਨਹੀਂ। ਕਰਨਾ ਜ਼ਿੰਦਗੀ 'ਚ ਪੈਂਦਾ, ਪੜ੍ਹਿਆ ਐ ਜਾਂਦਾ। ਤੇ ਸਾਰੀ ਦੁਨੀਆ ਅੱਜ ਪੜ੍ਹਦੀ ਹੈ, ਕਰਦੀ ਨਹੀਂ। ਲੋਕ ਪੜ੍ਹਦੇ ਹੀ ਪੜ੍ਹਦੇ ਆ ਸਾਰੇ, ਤੇ ਇਹਦੇ ਵਿੱਚ ਤੇ ਤੁਸੀਂ ਸਾਡਾ ਮੁਕਾਬਲਾ ਕਰ ਹੀ ਨਹੀਂ ਸਕਣਾ ਜਿਹੜੇ ਤੁਸੀਂ ਹੋ। ਕਿਉਂ? ਕਿਉਂਕਿ ਸਾਡਾ ਤੇ ਕੰਮ ਹੀ ਪੜ੍ਹਨ ਦਾ। ਆਖੋ ਸਤਨਾਮ
ਦੀ ਵਾਹ।
ਪਾਠੀਆਂ ਦਾ ਮੁਕਾਬਲਾ ਕੀ ਕਰੋਗੇ? ਉਹਨਾਂ ਦਾ ਕੰਮ ਹੀ ਪੜ੍ਹਨ ਦਾ। ਅਗਲੇ ਨੇ 500 ਲੈਣਾ ਨਹੀਂ ਪਾਠ ਦਾ। ਪੜ੍ਹਨ ਵਾਲਿਆਂ ਦਾ ਮੁਕਾਬਲਾ ਕਿਵੇਂ ਕਰ ਲੋਗੇ ਤੁਸੀਂ? ਪਰ ਪਤਾ ਪੜ੍ਹਨ ਤੋਂ ਨਹੀਂ, ਕਰਨ ਤੋਂ ਲੱਗਦਾ ਹੈ। ਜੋ ਪੜ੍ਹਿਆ ਗਿਆ ਉਹਨੂੰ ਕਰੋ, ਕਰਕੇ ਵਿਖਾਓ। ਤੇ ਕਰਨਾ ਸਾਨੂੰ ਜ਼ਿੰਦਗੀ 'ਚ ਪੈਣਾ ਹੈ। ਪੜ੍ਹਨਾ ਬਹੁਤ ਸੌਖਾ ਹੈ, ਕਰਨਾ ਬਹੁਤ ਔਖਾ ਹੈ। ਕਰਨਾ ਤੇ ਬਹੁਤ ਸੌਖਾ ਹੈ।
ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ ਏ। ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ ਏ। ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ। ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ। ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ ਏ। ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ ਏ। ਮਨ ਪੜਨੀ ਸੌਖੀ ਏ, ਸੌਖੀ ਏ। ਪਾਣੀ ਪੜਨੀ ਸੌਖੀ ਏ, ਪੜਨੀ ਸੌਖੀ ਏ, ਪੜਨੀ ਸੌਖੀ ਏ। ਅਮਲ ਕਮਾਉਣਾ ਔਖਾ ਏ, ਅਮਲ ਕਮਾਉਣਾ ਔਖਾ ਏ, ਅਮਲ ਕਮਾਉਣਾ ਔਖਾ ਏ, ਅਮਲ ਕਮਾਉਣਾ ਔਖਾ ਏ। ਸਿੱਖੇ ਅਸਥਾਇਆ ਮਨ ਲੱਗ ਜਾਂਦਾ ਪਰ, ਸਿੱਖੇ ਅਸਥਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ ਏ। ਸਿੱਖੇ ਅਸਥਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ ਏ। ਸਿੱਖੇ ਅਸਥਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ। ਸਿੱਖੇ ਅਸਥਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ ਏ। ਹਰ ਕੋਈ ਬਣ ਜਾਂਦਾ ਸੇਵਕ ਤੇ ਹਰ ਕੋਈ ਬਣ ਜਾਂਦਾ, ਹਰ ਕੋਈ ਬਣ ਜਾਂਦਾ, ਬਣ ਜਾਂਦਾ ਸੇਵਕ ਤੇ ਹਰ ਕੋਈ ਬਣ ਜਾਂਦਾ, ਸੇਵਕ ਤੇ ਹਰ ਕੋਈ ਬਣ ਜਾਂਦਾ, ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਟਵਾਉਣਾ। ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਟਵਾਉਣਾ ਔਖਾ ਏ। ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਟਵਾਉਣਾ ਔਖਾ। ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਟਵਾਉਣਾ ਔਖਾ। ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਟਵਾਉਣਾ ਔਖਾ। ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਟਵਾਉਣਾ ਔਖਾ।
ਜਿਹੜੇ ਬੰਦੇ ਕਹਿੰਦੇ ਐ ਸਵਾਲ ਨਹੀਂ ਕਰਨੇ ਚਾਹੀਦੇ, ਸ਼ਰਧਾ ਰੱਖੋ, ਤਰਕ ਨਹੀਂ ਕਰਨਾ ਚਾਹੀਦਾ, ਪਰ ਜਿੰਨੀਆਂ ਤਰਕਾਂ ਸਵਾਲ ਹੈ ਗੁਰੂ ਸਾਹਿਬ ਨੇ ਕੀਤੇ ਹੈ ਦੱਸੋ ਪੜੋ ਪਿਆਰਿਓ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਹਿਪੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਥੇ ਆ ਗਈ ਗੱਲ ਲੈ ਹੁਣ ਵੇਖਿਓ ਸੋਚੈ ਸੋਚ ਨਾ ਹੋ ਬਈ ਨਹਾਂਦਾ ਫਿਰਦਾ ਤੇਰਾ ਮਨ ਸੁੱਚਾ ਨਹੀਂ ਹੋਣਾ ਲੈ ਦੱਸੋ ਨਹਾਉਣ ਵਾਲਿਆਂ ਤੇ ਤਰਕ ਹੈ ਕਿ ਨਹੀਂ ਹੈ ਦੱਸੋ ਪਹਿਲੂ ਹੀ ਸ਼ੁਰੂ ਇੱਥੋਂ ਹੋਇਆ ਜਪਜੀ ਸਾਹਿਬ ਆ ਜਿਹੜੇ ਮੌਨ ਰੱਖੀ ਫਿਰਦੇ ਨੇ ਮੂੰਹ ਬੰਦ ਕਰਕੇ ਵੀ ਅਸੀਂ ਕਿਸੇ ਨਾਲ ਮੌਨ ਰੱਖਿਆ ਗੱਲ ਹੀ ਨਹੀਂ ਕਰਨੀ ਬੋਲਣਾ ਹੀ ਨਹੀਂ ਚੁੱਪ ਹੈ ਮਨ ਤੇ ਚੁੱਪ ਨਹੀਂ ਹੁੰਦਾ ਜੇ ਲਾਏ ਰਹਾ ਜਪਜੀ ਸਾਹਿਬ ਪੜਨ ਵਾਲਿਆ ਐ ਸਵਾਲ ਕਰਨੇ ਸੀ ਜਦੋਂ ਸਿਰ ਤੇ ਤੇਰੇ ਕੀਤਾ ਸਵਾਲ ਨਹਾਉਣ ਨਾਲ ਇਕੱਲਾ ਭਲਾ ਨਹੀਂ ਹੋ ਜਾਣਾ ਭਾਈ ਮਨ ਪਵਿੱਤਰ ਹੋਣਾ ਚਾਹੀਦਾ ਹੈ ਚੁੱਪ ਰਹਿਣ ਨਾਲ ਭਲਾ ਨਹੀਂ ਹੋ ਜਾਣਾ ਮਨ ਚੁੱਪ ਕਰੇ ਤੇਰਾ ਮਨ ਤੇ ਵੱਖਰੀਆਂ ਵੱਖਰੀਆਂ ਡਿਮਾਂਡਾਂ ਕਰਦਾ ਹੈ ਇੱਛਾਵਾਂ ਰੱਖਦਾ ਹੈ ਜੀਭ ਤੋਂ ਚੁੱਪ ਕਰ ਗਿਆ ਮਨ ਤੇ ਤੇਰਾ ਬੋਲੀ ਤੁਰਿਆ ਜਾਂਦਾ ਹੈ ਦੱਸੋ ਇਹ ਸਵਾਲ ਹੈ ਕਿ ਨਹੀਂ ਹੈ ਮੋਨੀਆਂ ਤੇ ਬੋਲੋ ਪਿਆਰੇ ਹੈ ਪਹਿਲਾ ਸਵਾਲ ਨਹਾਉਣ ਵਾਲਿਆਂ ਤੇ ਹੈ ਕਿ ਨਹੀਂ ਹੈ ਹੈ ਇਹ ਤਰਕ ਹੈ ਸਵਾਲ ਹੈ ਇਸੇ ਤਰ੍ਹਾਂ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਮਨ ਦੀ ਭੁੱਖ ਨਹੀਂ ਉਤਰਦੀ ਜਿੰਨੇ ਮਰਜ਼ੀ ਪਦਾਰਥ ਮਿਲ ਜਾਣ ਤੈਨੂੰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਇਹੋ ਜਿਹੀਆਂ ਸਿਆਣਪਾਂ ਆ ਭੁੱਖੇ ਰਹਿਣ ਵਾਲੀ ਸਿਆਣਪ ਚੁੱਪ ਰਹਿਣ ਵਾਲੀ ਸਿਆਣਪ ਇਹੋ ਜਿਹੀਆਂ ਸਿਆਣਪਾਂ ਜਿੰਨੀਆਂ ਮਰਜ਼ੀ ਹੋਣ ਤੇਰੇ ਕੋਲ ਪਰ ਇਹਨਾਂ ਵਿਧੀਆਂ ਨਾਲ ਤੂੰ ਰੱਬ ਤੱਕ ਨਹੀਂ ਪਹੁੰਚ ਸਕਦਾ ਆਖੋ ਸਤਨਾਮ ਇਹੋ ਜਿਹੀਆਂ ਸਿਆਣਪਾਂ ਤੇਰੇ ਕੰਮ ਨਹੀਂ ਆਉਣੀਆਂ ਇਹੋ ਜਿਹੀਆਂ ਸਿਆਣਪਾਂ ਹੁਣ ਜਿਹੜੇ ਬੰਦੇ ਕਹਿੰਦੇ ਆ ਵੀ ਨਹੀਂ ਜੀ ਕਦੇ ਸਵਾਲ ਨਹੀਂ ਕਰਨਾ ਚਾਹੀਦਾ ਗਲਤ ਨੂੰ ਪਰ ਇਹ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਸਾਰੀ ਦੀ ਸਾਰੀ ਬਾਣੀ ਇਹੀ ਦੱਸਿਆ ਗਿਆ ਵੀ ਤੂੰ ਤੂੰ ਨਾ ਕਮਲਿਆਂ ਵਾਂਗੂ ਮਗਰ ਲੱਗ ਜੀ ਕਿਤੇ ਫਲਾਣਾ ਕਵੇ ਫਲਾਣੇ ਥਾਂ ਤੇ ਨਹਾ ਕੇ ਆਈਏ ਤੂੰ ਪੁੱਛ ਵੀ ਨਹਾਉਣ ਨਾਲ ਨਹਾਵਣ ਚੱਲੇ ਮਨ ਖੋਟੇ
ਤਨ ਚੋਰ
ਮਨ ਚ ਤੇ ਖੋਟ ਲਈ ਫਿਰਦਾ ਪੰਜ ਪੰਜ ਸੌ ਰੁਪਈਆ ਬੱਸ ਦਾ ਕਿਰਾਇਆ ਲੈ ਲਿਆ ਲੱਗਿਆ ਢਾਈ ਢਾਈ ਸੌ ਸੀ ਢਾਈ ਢਾਈ ਸੌ ਤੂੰ ਜੇਬ ਜੀ ਪਾ ਕੇ ਕੱਲੀ ਕਥਾ ਕਰਕੇ ਗੱਲ ਨਹੀਂ ਬਣਨੀ ਇਹ ਕਥਾ ਸਾਡੀ ਜ਼ਿੰਦਗੀ 'ਚ ਲਾਗੂ ਵੀ ਹੋਵੇ ਵਿਚਾਰ ਕੱਲੀ ਇਹ ਨਹੀਂ ਵੀ ਮੈਂ ਅਰਥ ਕਰ ਲੈਂਦਾ ਉਹ ਸਾਡੀ ਜ਼ਿੰਦਗੀ 'ਚ ਪ੍ਰੈਕਟੀਕਲ ਵੀ ਹੋਵੇ ਲਾਗੂ ਵੀ ਹੋਵੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਜੋਗੀ ਜਿਹੜੇ ਆ ਜੋਗੀ ਉਹ ਇਹ ਕੰਮ ਕਰਦੇ ਆ ਜੀ ਉਹ ਕੁੰਡਲੀਣੀ ਮਾਰ ਕੇ ਬੈਠੀ ਜਿਹੜੀ ਹੈ ਨਾ ਜਿਹਨੂੰ ਨਾੜੀ ਕਹਿੰਦੇ ਆ ਧੁੰਨੀ ਦੇ ਹੇਠਾਂ ਉਹਨੂੰ ਖੋਲਦੇ ਆ ਉਹਦੇ 'ਚ ਸਵਾਸ ਚਾੜਦੇ ਆ ਕਹਿੰਦੇ ਜੇ ਕੋਈ ਬੰਦਾ ਉਹ ਸੱਪ ਵਾਂਗੂ ਭੁਅੰਗਮ ਸੱਪ ਵਾਂਗੂ ਨਾੜੀ ਜਿਹੜੀ ਹੈ ਉਹਨੂੰ ਖੋਲ ਵੀ ਲਵੇ ਕਹਿੰਦੇ ਇਹਦੇ ਨਾਲ ਵੀ ਕੁਛ ਨਹੀਂ ਹੁੰਦਾ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਧਕ ਅਹੰ ਬੁੱਧ ਬਾਧੇ ਕਹਿੰਦੇ ਪੰਜ ਜਿਹੜੇ ਵਿਕਾਰ ਨੇ ਉਹ ਬੰਦੇ ਦਾ ਖਹਿੜਾ ਨਹੀਂ ਛੱਡਦੇ ਕਾਮ ਵੀ ਉਵੇਂ ਹੀ ਧਾਵਾ ਬੋਲਦਾ ਹੈ ਕ੍ਰੋਧ ਵੀ ਉਵੇਂ ਹੀ ਹੈ ਲੋਭ ਵੀ ਉਵੇਂ ਹੀ ਹੈ ਮੋਹ ਵੀ ਉਵੇਂ ਹੀ ਹੈ ਕਹਿੰਦੇ ਅੱਗੇ ਨਾਲੋਂ ਜ਼ਿਆਦਾ ਹੰਕਾਰੀ ਹੋ ਜਾਂਦਾ ਬੰਦਾ ਇੱਦਾਂ ਦੇ ਕੰਮ ਕਰ ਕਰਕੇ ਮੈਲ ਲੈਂਦੀ ਨਹੀਂ ਸਗੋਂ ਮੈਲ ਭਰ ਜਾਂਦੀ ਹੈ ਮੈਲ ਲੈਣੀ ਚਾਹੀਦੀ ਸੀ ਪਰ ਇਦਾਂ ਦੇ ਕੰਮ ਕਰ ਕਰਕੇ ਮੈਲ ਭਰਦੀ ਹੈ। ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ, ਇਹ ਸਾਰੇ ਤਰੀਕੇ ਗਲਤ ਹੈ। ਸਾਡੇ ਗੁਰੂ ਸਾਹਿਬ ਨੇ ਸਾਰੇ ਤਰੀਕੇ ਰੋਕੇ ਸੀ, ਅੱਜ ਅਸੀਂ ਸਾਰਾ ਕੁਝ ਹੀ ਕਰਦੇ ਹਾਂ। ਸਿੱਖਾਂ ਵਿੱਚ ਗੋਲਕ ਧਾਰੀਆਂ ਨੇ ਜਿਨ੍ਹਾਂ ਨੇ ਗੋਲਕਾਂ ਰੱਖਣੀਆਂ ਸੀ, ਇੱਥੇ ਆਓ ਇੱਥੇ ਮੱਥਾ ਟੇਕੋ, ਇੱਥੇ ਆਓ ਇੱਥੇ ਮੱਥਾ ਟੇਕੋ, ਇਸ ਜਗ੍ਹਾ ਤੇ ਮੱਥਾ ਟੇਕੋ, ਇਹਨਾਂ ਨੇ ਜਗ੍ਹਾ ਜਗ੍ਹਾ ਉੱਤੇ ਉਹੀ ਪਖੰਡ ਫੇਰ ਸਟਾਰਟ ਕਰਾ ਦਿੱਤਾ। ਸੋ ਅੱਗੇ ਸੁਣ ਕੇ ਵੇਖਿਓ। ਹਾਂਜੀ
ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ।
ਇੱਕ ਤੁਸੀਂ ਦਿਗੰਬਰ ਵੇਖੇ ਹੋਣਗੇ, ਤੁਸੀਂ ਦਿਗੰਬਰ ਜੈਨ ਮਤ ਵਿੱਚ ਜਿਹੜੇ ਨੰਗੇ ਰਹਿੰਦੇ ਆ, ਕੱਪੜਾ ਨਹੀਂ ਪਾਉਂਦੇ ਤੇ ਰੋਟੀ ਵੀ ਜਿਹੜੀ ਹੈ ਕਿਸੇ ਦੇ ਥਾਲੀ ਵਿੱਚ ਕਿਸੇ ਭਾਂਡੇ 'ਚ ਨਹੀਂ ਖਾਂਦੇ, ਹੱਥ ਦੇ ਉੱਤੇ ਰਖਾ ਕੇ ਖਾਂਦੇ ਆ। ਨਾ ਸਾਰੀ ਜ਼ਿੰਦਗੀ ਛੱਤ ਰੱਖਦੇ ਆ, ਛੱਤ ਥੱਲੇ ਜਾਂਦੇ ਆ, ਨਾ ਗੱਡੀਆਂ ਵਰਤਦੇ ਆ, ਗੱਡੀਆਂ ਵੀ ਨਹੀਂ ਵਰਤਦੇ, ਤੇ ਉਹ ਰੋਟੀ ਵੀ ਹੱਥ ਤੇ ਖਾਂਦੇ ਆ। ਇਦਾਂ ਦੇ ਲੋਕ ਨੇ, ਘਰ ਦੇ ਵਿੱਚ ਨਹੀਂ ਰਹਿੰਦੇ। ਵੱਡੇ ਵੱਡੇ ਅਮੀਰ ਲੋਕ ਉਹਨਾਂ ਨੂੰ ਘਰਾਂ 'ਚ ਸੱਦਦੇ ਆ, ਕੱਪੜਾ ਕੋਈ ਨਹੀਂ ਪਾਇਆ ਹੁੰਦਾ, ਨਗਨ ਸਾਧੂ ਹੁੰਦੇ ਆ, ਇਦਾਂ ਹੱਥ ਦੇ ਉੱਤੇ ਰੱਖ ਕੇ ਖਾਂਦੇ ਆ। ਕਹਿੰਦੇ ਮੌਨ ਰੱਖ ਕੇ ਵੀ ਵੇਖ ਲਿਆ, ਨੰਗੇ ਫਿਰ ਕੇ ਵੀ ਵੇਖ ਲਿਆ ਲੋਕਾਂ ਨੇ, ਬੜੇ ਦੁਨੀਆ ਨੰਗੇ ਤੁਰੀ ਫਿਰਦੀ ਹੈ। ਬੜੇ ਬੰਦਿਆਂ ਨੇ ਹੱਥਾਂ ਦੇ ਉੱਤੇ ਖਾਣਾ ਸ਼ੁਰੂ ਕਰਤਾ, ਭਾਂਡਾ ਨਹੀਂ ਵਰਤਦੇ, ਹੱਥਾਂ ਤੇ ਖਾਂਦੇ ਆ। ਇਹ ਕੁਝ ਕਰਕੇ ਵੀ ਕਹਿੰਦੇ ਲੋਕਾਂ ਕਰਦਿਆਂ ਲੋਕਾਂ ਨੂੰ ਵੇਖਿਆ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਨਾਲ ਵੀ ਕੁਝ ਨਹੀਂ ਹੁੰਦਾ। ਹੁਣ ਦੋਵੇਂ ਪੰਕਤੀਆਂ ਇਕੱਠੀਆਂ ਪੜੋ।
ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ ਡੁੱਬਦਾ ਛੁਟਕੇ ਨਾਹੀ।
ਕਹਿੰਦੇ ਵੱਡੇ ਵੱਡੇ ਤੀਰਥਾਂ ਉੱਤੇ ਫਿਰਦੇ ਰਹੇ, ਭਰਮਣ ਸਾਰੀ ਧਰਤੀ ਨੂੰ ਪੈਦਲ ਗਾਹ ਤਾਂ ਤੁਰ ਤੁਰ ਕੇ ਪੈਦਲ ਹੀ ਤੁਰੀ ਗਏ, ਇੱਧਰ ਨੂੰ ਤੁਰ ਜਾ ਇੱਧਰ ਨੂੰ ਤੁਰ ਜਾ, ਪਰ ਮਨ ਦੀ ਦੁਬਦਾ ਇਹਦੇ ਨਾਲ ਖਤਮ ਨਹੀਂ ਹੋਈ। ਇਹ ਇਹਨਾਂ ਚੀਜ਼ਾਂ ਨਾਲ ਕਹਿੰਦੇ ਪਰਮਾਤਮਾ ਨਹੀਂ ਮਿਲ ਜਾਂਦਾ। ਪਿਆਰਿਓ ਸਾਰਿਆਂ ਤੀਰਥਾਂ ਤੇ ਫਿਰ ਕੇ ਵੇਖ ਲਿਆ, ਆਹ ਗੱਲਾਂ ਜਦੋਂ ਇਦਾਂ ਕਰਨੀਆਂ ਤਾਂ ਸਿੱਖ ਸਿੱਖ ਹੈ। ਤੀਰਥਾਂ ਅਸੀਂ ਗੁਰੂ ਨਾਨਕ ਸਾਡਾ ਇਸ ਕਰਕੇ ਮਹਾਨ ਹੈ ਵੀ ਅਸੀਂ ਜੀ ਸਾਡੇ ਕੋਲੇ ਤੀਰਥ ਵੇਖ ਲਓ ਤੇ ਤੀਰਥ ਤੇ ਹਿੰਦੂ ਉਦੋਂ ਵੀ ਵੱਡੇ ਲਈ ਫਿਰਦੇ ਆ। ਸਾਡੇ ਸਰੋਵਰ ਵੇਖ ਲਓ, ਉਹ ਕਹਿਣਗੇ ਸਾਡੇ ਸਰੋਵਰ ਵੇਖ ਲਓ, ਸਾਡੇ ਵੀ ਉਦੋਂ ਵੀ ਵੱਡੇ ਆ। ਜੇ ਕਹਾਂਗੇ ਨਾ ਵੀ ਸਾਡੇ ਅਸਥਾਨ ਵੇਖੋ, ਅਸੀਂ ਕਿੰਨੇ 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 ਵੱਡੇ ਅਸਥਾਨ ਨੇ ਸਾਡੇ, ਗੁਰਦੁਆਰੇ ਸਾਡੇ ਵੇਖੋ, ਤੀਰਥ ਵੱਡੇ ਵੱਡੇ। ਇਸਲਾਮ ਧਰਮ ਦੇ ਵਿੱਚ ਮੱਕੇ ਜਾ ਕੇ ਵੇਖੋ, ਮੱਕੇ ਦੀ ਇੱਥੇ ਕਈ ਵਾਰੀ ਨਾ ਉਹਦੀ ਸਫਾਈ ਹੁੰਦੀ ਹੈ ਨਾ, ਜਦੋਂ ਕਾਬੇ ਦੀ ਉਹ ਕਾਬੇ ਦੇ ਵਿੱਚ ਜਦੋਂ ਸਫਾਈ ਹੁੰਦੀ ਹੈ ਉਹ ਵਿਖਾਉਂਦੇ ਆ। ਇਹੋ ਜਿਹੀਆਂ ਮਸ਼ੀਨਾਂ ਲੱਗਦੀਆਂ ਕਿਤੇ, ਐਡੇ ਐਡੇ ਵੱਡੇ ਅਸਥਾਨ ਹੈ, ਕਈ ਇਦਾਂ ਦੇ ਗੁਰਦੁਆਰੇ ਬਣੇ ਆ ਜਿੱਥੇ ਇੱਕ ਇੱਕ ਪਿੱਲਰ ਦਾ ਖਰਚਾ ਉਹਨਾਂ ਦੇ, ਇੱਕ ਇੱਕ ਪਿੱਲਰ ਲਾਇਆ ਇਦਾਂ ਦਾ ਜਿੰਨੇ ਸਾਡਾ ਗੁਰਦੁਆਰਾ ਬਣ ਜਾਂਦਾ। ਤੀਰਥ ਉਹਨਾਂ ਕੋਲ ਵੀ ਬੜੇ ਹੈ, ਸਰੋਵਰ ਹਿੰਦੂਆਂ ਕੋਲ ਵੀ ਬੜੇ ਹੈ, ਵੱਡੇ ਵੱਡੇ ਮੰਦਰ ਨੇ ਇਹਨਾਂ ਦੇ। ਸਾਊਥ ਵਿੱਚ ਜਾ ਕੇ ਵੇਖੋ, ਵੱਡੇ ਵੱਡੇ ਮੰਦਰ ਹੈ, ਸਾਡੇ ਜਿੰਨਾ ਚੜਾਵਾ ਇਹਨਾਂ ਦੇ ਚੜਦਾ ਹੈ, ਪਰ ਅਸੀਂ ਮਹਾਨ ਇਸ ਕਰਕੇ ਆ ਵੀ ਸਾਡੇ ਕੋਲ ਦਲੀਲਾਂ ਤਕੜੀਆਂ ਆ। ਆਖੋ ਸਤਨਾਮ
ਸ੍ਰੀ ਵਾਹ।
ਸਾਡੇ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਵੱਡੇ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਦਲੀਲਾਂ ਹੈ ਇਹਦਾ ਕੋਈ ਜਵਾਬ ਥੋੜਾ, ਲੌਜਿਕ ਕਮਾਲ ਦਾ ਹੈ। ਤੀਰਥਾਂ ਕਰਕੇ ਅਸੀਂ ਮਹਾਨ ਨਹੀਂ, ਤੀਰਥ ਉਹਨਾਂ ਕੋਲ ਵੀ ਬਥੇਰੇ ਨੇ ਵੀ ਸਾਡੇ ਤੀਰਥ ਨੇ ਜੀ ਵੱਡੇ ਵੱਡੇ। ਨਹੀਂ, ਸਾਡੇ ਕੋਲ ਜਿਹੜੀ ਵਿਚਾਰਧਾਰਾ ਹੈ, ਜਿਹੜੀ ਗੁਰੂ ਨਾਨਕ ਕੋਲ ਸੋਚ ਹੈ ਨਾ, ਉਹ ਉਹਨਾਂ ਕੋਲ ਹੈ। ਜਿਹੜੀ ਆਹ ਵਿਚਾਰਧਾਰਾ ਇਹ ਉੱਥੇ ਨਹੀਂ ਹੈ, ਇਸ ਕਰਕੇ ਅਸੀਂ ਉਹ ਵਿਚਾਰਧਾਰਾ ਨੂੰ ਅੱਗੇ ਲੈ ਕੇ ਆਈਏ, ਲੋਕਾਂ ਨੂੰ ਤੀਰਥ ਨਾ ਵਿਖਾਈਏ ਆਪਣੇ ਵੀ, ਆਹ ਵੇਖੋ ਸਾਡਾ ਤੀਰਥ, ਆਹ ਵੇਖੋ ਸਾਡਾ ਤੀਰਥ, ਇਹ ਵਿਖਾਓ, ਆਹ ਵੇਖੋ ਸੋਚ ਸਾਡੀ, ਆਹ ਲੌਜਿਕ ਵੇਖੋ, ਆਹ ਦਲੀਲ ਵੇਖੋ ਸਾਡੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਹ ਗੱਲਾਂ ਲਿਖੀਆਂ, ਇਹਨਾਂ ਦਾ ਜਵਾਬ ਨਹੀਂ ਕਿਸੇ ਕੋਲ। ਤਾਂ ਕਰਕੇ ਕੱਲਾ ਨਹਾਉਣ ਨਾਲ ਕਹਿੰਦੇ ਗੱਲ ਨਹੀਂ ਬਣਦੀ, ਤੀਰਥਾਂ ਤੇ ਫਿਰ ਕੇ ਵੀ ਵੇਖ ਲਿਆ, ਪੈਦਲ ਤੁਰ ਤੁਰ ਕੇ ਵੇਖ ਲਿਆ, ਪਰ ਮਨ ਦੀ ਦੁਬਧਾ ਇਹਦੇ ਨਾਲ ਖਤਮ ਨਹੀਂ ਹੋਈ। ਆਪਾਂ ਪੜ੍ਹਦੇ ਹੀ ਆ ਨਾ ਅੱਗੇ ਵੀ,
ਤੇਰੇ ਅੰਦਰੋਂ ਮੈਲ ਨਾ ਜਾਵੇ,
ਬਾਹਰੋਂ ਤੇ ਲਿਸ਼ਕਿਆ ਫਿਰਦਾ ਪਰ ਮੈਲ ਕਿੱਥੇ ਹੈ? ਸਾਡੇ ਅੰਦਰ ਅੰਦਰ ਕਿੱਥੇ ਹੈ ਜੀ ਮੈਲ? ਆਹ ਜਿਹੜਾ ਮਾਈਂਡ ਹੈ ਇਹਦੇ ਚ ਵਿਚਾਰ ਨੇ ਭੈੜੇ, ਖਿਆਲ ਬੜੇ ਭੈੜੇ ਨੇ, ਸੋਚ ਬੜੀ ਭੈੜੀ ਹੈ, ਤੇ ਨਹਾਉਣ ਨਾਲ ਕੀ ਬਣ ਜੂ ਗੱਲਾਂ?
ਤੇਰੇ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਤੇਰੇ 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 ਅੰਦਰੋਂ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ ਤੇ
ਨਹਾਉਂਦਾ ਫਿਰਦਾ ਤੀਰਥਾਂ ਯਾਰ ਜੀ, ਨਹਾਉਂਦਾ ਫਿਰੇ ਤੀਰਥਾਂ ਤੇ
ਜਦੋਂ ਤੈਨੂੰ ਪਿਆਸ ਲੱਗੇ ਗੰਗਾ ਦਾ ਜਲ ਪੀ ਲਿਆ ਕਰ। ਕਹਿੰਦੇ ਗੰਗਾ ਦੇ ਕਿਨਾਰੇ ਰਹਿਣ ਨਾਲ ਵੀ ਬੰਦੇ ਦੇ ਮਨ ਜੇ ਮੈਲ ਪਈ ਹੈ, ਮਨ ਨਹੀਂ ਧੋਂਦਾ ਕੋਈ ਅਰਥ ਨਹੀਂ। ਸਾਡੇ ਆਗੂ ਜਿਹੜੇ ਆ ਸਾਡੇ ਜਥੇਦਾਰ ਇਹ ਸਰੋਵਰਾਂ ਦੇ ਕੰਢਿਆਂ ਦੀ ਰਹਿੰਦੇ ਆ, ਆਖੋ ਸਤਨਾਮ
ਸ੍ਰੀ ਵਾਹ,
ਕਿੰਨੇ ਕੁ ਸਾਫ਼ ਹੈ, ਕਿੰਨੇ ਕੁ ਸ਼ੁੱਧ ਹੈ, ਉੱਥੇ ਹੀ ਬੈਠੇ ਆ ਪੱਕੇ ਡੇਰੇ ਲਾ ਕੇ, ਪਰ ਕਿੰਨੇ ਕੁ ਸਾਫ਼। ਡਰਦਿਆਂ ਨੂੰ ਡਰਾਉਂਦੇ ਆ, ਡੰਡੇ ਵਾਲਿਆਂ ਦੇ ਪੈਰਾਂ 'ਚ ਬਹਿੰਦੇ ਆ, ਸਾਡੇ ਵਰਗਿਆਂ ਦੇ ਸਿਰ 'ਤੇ ਬਹਿੰਦੇ ਆ, ਸਾਡੇ ਵਰਗਿਆਂ ਦੇ ਸਿਰ 'ਤੇ ਤੇ ਡੰਡੇ ਵਾਲਿਆਂ ਦੇ ਪੈਰਾਂ 'ਚ। ਹੁਣ ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਸੀ, ਕਹਿੰਦੇ ਜਾਓ ਨਾ ਜੀ ਉੱਥੇ, ਢੱਡਰੀਆਂ ਵਾਲੇ ਕੈਂਸਲ ਕਰ ਦੇਣ। ਚਲੋ ਕਰਤਾ। ਫਿਰ ਤਰਨ ਤਾਰਨ ਸਾਹਿਬ ਪ੍ਰੋਗਰਾਮ ਰੱਖਿਆ ਸੀ, ਉੱਥੇ ਰੌਲਾ ਪਾਤਾ, ਹੈਗੇ ਪੰਜ ਸੱਤ ਬੰਦੇ, ਉਹ ਵੀ ਅਖੇ ਜੀ ਨਾ ਜਾਓ, ਉਹ ਵੀ ਕੈਂਸਲ ਕਰਤਾ। ਸੜ ਜਾਏ ਇਹਨਾਂ ਦੀ ਜ਼ਬਾਨ, ਅੱਜ ਤੱਕ ਐਂ ਨਹੀਂ ਕਿਹਾ, ਇਹ ਨਾ ਕਹਿਣ ਭੁਪਿੰਦਰ ਸਿੰਘ ਨੂੰ ਮਾਰਿਆ, ਐਂ ਤੇ ਕਹਿ ਦੇਣ ਵੀ ਛਬੀਲ ਲਾ ਕੇ ਬੰਦਾ ਮਾਰਨਾ ਗਲਤ ਸੀ, ਇੱਕ ਵਾਰ ਨਹੀਂ ਕਿਹਾ, ਐਂ ਕਹਿ ਦਿਓ, ਮੇਰੇ ਹੱਕ 'ਚ ਨਾ ਬੋਲੋ ਭੁਪਿੰਦਰ ਸਿੰਘ ਤੇ, ਨਾ ਤਰਸ ਕਰੋ ਬੱਚਿਆਂ ਤੇ, ਨਾ ਕਰੋ, ਐਂ ਤੇ ਕਹਿ ਦਿਓ ਵੀ ਛਬੀਲ ਲਾਉਣੀ ਗਲਤ ਸੀ। ਪਤਾ ਹੈ ਵੀ ਅੱਗੋਂ ਅਗਲੇ ਨੇ ਅੱਖਾਂ ਕੱਢਣੀਆਂ, ਖੂਣੀ ਹਟਾ ਦੂੰ ਤੈਨੂੰ, ਉਹਦੀ ਜਾਊ ਫੋਨ ਵੀ ਲਾਓ ਇਹਨੂੰ ਥੱਲੇ, ਨਵਾਂ ਲਾਓ ਜਥੇਦਾਰ। ਡਰਦਿਆਂ ਨੂੰ ਡਰਾਉਂਦੇ, ਸਾਡੇ ਵਰਗਿਆਂ ਨੂੰ ਕਹਿਣਗੇ ਛੇਕ ਦਿਆਂਗੇ ਪੰਥ ਚੋਂ, ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਪਹਿਲਾਂ ਸਾਰਿਆਂ ਨੂੰ ਕਹਿੰਦੇ ਅਕਾਲ ਤਖਤ ਮਹਾਨ ਹੈ, ਸਾਰੇ ਜਦੋਂ ਐ ਝੁੱਕ ਜਾਂਦੇ ਆ, ਗੁਲਾਮ ਬਣ ਜਾਂਦੇ ਆ, ਹਾਂਜੀ ਅਸੀਂ ਮੰਨਦੇ ਹਾਂ, ਫਿਰ ਕਹਿਣਗੇ ਸਾਡਾ ਉਹ ਇੱਥੇ ਹੁਕਮ ਚੱਲਦਾ, ਸਾਨੂੰ ਮੰਨੋ। ਕਹਿੰਦੇ ਕਿਉਂ ਮੰਨੋ? ਕਹਿੰਦੇ ਇੱਥੇ ਛੇਵੇਂ ਪਾਤਸ਼ਾਹ ਬਹਿੰਦੇ ਹੁੰਦੇ ਸੀ, ਸਤਿਕਾਰ ਭਾਲਦੇ ਆ ਅਕਾਲੀ ਫੂਲਾ ਸਿੰਘ ਵਰਗਾ, ਸਤਿਕਾਰ ਭਾਲਦੇ ਆ ਗੁਰੂ ਹਰਗੋਬਿੰਦ ਸਾਹਿਬ ਵਾਲਾ, ਪਰ ਕਰਤੂਤਾਂ ਆਪਣੀਆਂ ਵੇਖਦੇ ਨਹੀਂ, ਜਗ੍ਹਾ ਉਹ ਹੈ, ਕਹਿੰਦੇ ਹੋ ਵੀ ਆਹ ਜਗ੍ਹਾ, ਪਰ ਉਹੋ ਜੇ ਬਣੋਗੇ ਤਾਂ ਲੋਕੀ ਤੁਹਾਡੀ ਗੱਲ ਮੰਨਣਗੇ, ਤਾਂ ਤੁਹਾਡਾ ਸਤਿਕਾਰ ਕਰਾਂਗੇ। ਇੱਕ ਵਾਰੀ ਤੇ ਯਾਰ ਗਲਤ ਨੂੰ ਇੱਕ ਵਾਰੀ ਤੇ ਕਹੋ, ਵੱਡੀਆਂ ਧਿਰਾਂ ਨੂੰ ਉਹਨਾਂ ਦੇ ਪੈਰਾਂ ਦੇ ਵਿੱਚ ਸਾਡੇ ਵਰਗਿਆਂ ਨੂੰ ਕਹਿਣਗੇ ਚੁੱਪ ਰਹਿਣਾ ਚਾਹੀਦਾ ਹੈ, ਸ਼ਾਂਤ ਰਹਿਣਾ ਚਾਹੀਦਾ ਹੈ, ਪ੍ਰਚਾਰਕਾਂ ਨੂੰ ਆਪਣੀਆਂ ਪੱਗਾਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਹੈ, ਇਹ ਗਲਤ ਪ੍ਰਚਾਰ ਕਰਦੇ ਆ ਤਾਂ ਕਰਕੇ ਲੋਕੀ ਇਹਨਾਂ ਦਾ ਵਿਰੋਧ ਕਰਦੇ ਆ, ਲੋਕ ਨਹੀਂ ਵਿਰੋਧ ਕਰਦੇ ਇਹ ਕਰਦੇ ਆ, ਸੰਗਤ ਨਹੀਂ ਵਿਰੋਧ ਕਰਦੀ, ਹਰ ਬੰਦਾ ਸਮਝਣਾ ਚਾਹੁੰਦਾ, ਦਿਮਾਗ ਖੋਲ੍ਹਣਾ ਚਾਹੁੰਦਾ, ਕੋਈ ਮਾਪੇ ਨਹੀਂ ਚਾਹੁੰਦੇ ਆਉਣ ਵਾਲੀ ਪੀੜ੍ਹੀ ਕਮਲੀ ਰਵੇ, ਅਗਲਾ ਕਹਿੰਦਾ ਸਮਝਾਓ, ਨਿਆਣੇ ਸਮਝਣਾ ਚਾਹੁੰਦੇ ਆ, ਆ ਵੱਡੇ ਵੱਡੇ ਇਕੱਠੇ ਗੱਲ ਦੱਸਦੇ ਆ ਵੀ ਅੱਜ ਦੀ ਪੀੜ੍ਹੀ ਜਿਹੜੀ ਹੈ ਇਸ ਹਿਸਾਬ ਨਾਲ ਸਮਝਣਾ ਚਾਹੁੰਦੀ ਹੈ। ਨਵੀਂ ਪੀੜ੍ਹੀ ਬਦਲਣਾ ਚਾਹੁੰਦੀ ਹੈ, ਉਹ ਚਾਹੁੰਦੇ ਆ ਕਿ ਬਥੇਰਾ ਭਾਰ ਚੱਕ ਚੱਕ ਲਿਆ, ਹੁਣ ਸਾਨੂੰ ਸਮਝਾਓ ਸਹੀ ਤਰੀਕੇ ਨਾਲ ਧਰਮ ਹੈ ਕੀ ਹੈ, ਕਿਵੇਂ ਮੈਂ ਸਭ ਪੜ੍ਹਾਈ ਵੀ ਕਰਾਂ ਤੇ ਧਰਮ ਵੀ ਕਮਾ ਸਕਾਂ, ਸੌਖਾ ਢੰਗ ਦੱਸੋ, ਮੈਂ ਡਾਕਟਰ ਵੀ ਬਣ ਸਕਾਂ, ਮੈਂ ਧਰਮ ਵੀ ਕਮਾ ਸਕਾਂ, ਮੈਂ ਕੈਨੇਡਾ ਵੀ ਜਾਵਾਂ ਉੱਥੇ ਵੀ ਮੈਂ ਧਾਰਮਿਕ ਬਣਿਆ ਰਹਿ ਸਕਾਂ, ਮੈਨੂੰ ਸਹੀ ਤਰੀਕੇ ਨਾਲ ਸਮਝਾਓ। ਹਰ ਕੋਈ ਚਾਹੁੰਦਾ ਹੈ ਤੇ ਚਾਹੀਦਾ ਤੇ ਇਹ ਹੈ ਕਿ ਤਕੜੇ ਹੋ ਕੇ ਇਹ ਬੰਦੇ ਪ੍ਰਚਾਰ ਕਰਦੇ, ਪਰ ਇਹ ਕਿੱਥੇ ਕਰਦੇ ਆ ਤੇ ਕਰਨ ਵਾਲਿਆਂ ਨੂੰ ਵੀ ਰੋਕਦੇ। ਅਕਾਲ ਤਖਤ ਦੀ ਮਰਿਆਦਾ ਬਾਬਾ ਕੋਈ ਨਹੀਂ ਮੰਨਦਾ, ਅਕਾਲ ਤਖਤ ਦੀ ਮਰਿਆਦਾ ਕੋਈ ਮੰਨਦਾ ਨਹੀਂ, ਅਸੀਂ ਅਕਾਲ ਤਖਤ ਦੀ ਮਰਿਆਦਾ ਵੀ ਪਹਿਰਾ ਦਿੰਦੇ ਹਾਂ ਵੀ ਅਕਾਲ ਤਖਤ ਦੀ ਮਰਿਆਦਾ ਮੁਤਾਬਕ ਅੰਮ੍ਰਿਤ ਸੰਚਾਰ ਕਰਾਉਂਦੇ ਹਾਂ, ਅਕਾਲ ਤਖਤ ਦੀ ਮਰਿਆਦਾ ਮੁਤਾਬਕ ਸਾਰਾ ਕੁਝ ਕਰਦੇ, ਪਰ ਸਾਡੇ ਵਰਗਿਆਂ ਦੇ ਵਾਸਤੇ ਇੱਕ ਵਾਰੀ ਇਹਨਾਂ ਦੀ ਜ਼ੁਬਾਨ ਨਹੀਂ ਖੁੱਲਦੀ, ਜਿਹੜੇ ਮਰਿਆਦਾ ਮੰਨਦੇ ਨਹੀਂ ਉਹ ਮੰਜੀ ਸਾਹਿਬ ਰੋਜ਼ ਕਥਾ ਕਰਦੇ ਆ, ਆਖੋ ਸਤਨਾਮ, ਉਹ ਮੰਜੀ ਸਾਹਿਬ ਕਥਾ ਕਰਦੇ ਆ, ਤੇ ਜਿਹੜੇ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਨੇ ਉਹਨਾਂ ਦੇ ਇਹ ਉਲਟ ਚੱਲਦੇ ਆ। ਤਾਂ ਕਰਕੇ ਪਿਆਰਿਓ ਕਿਨਾਰਿਆਂ ਤੇ ਬਹਿਣ ਨਾਲ ਕੀ ਹੋ ਜਾਂਦਾ ਹੈ, ਇਹ ਤੇ ਰਹਿੰਦੇ ਹੀ ਹੈ ਰੋਜ਼, ਪੱਕੇ ਹੀ ਡੇਰੇ ਲਾ ਕੇ ਬੈਠੇ। ਗੰਗਾ ਤੀਰ ਜੋ ਘਰ ਕਰੇ ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ
ਕਬੀਰ।
ਕਬੀਰ ਸਾਹਿਬ ਕਹਿੰਦੇ ਕਿਨਾਰੇ ਤੇ ਘਰ ਬਣਾ ਕੇ ਰਹਿਣ ਲੱਗ ਜਾ, ਗੰਗਾ ਤੇ ਨਹਾਉਣ ਨਾ ਆਇਆ ਕਰ, ਇੱਥੇ ਡੇਰਾ ਲਾ ਲੈ ਪੱਕਾ, ਪਰ ਫਿਰ ਵੀ ਭਲਾ ਨਹੀਂ ਹੋਣਾ, ਇਹਦੇ ਨਾਲ ਨਹੀਂ ਕਹਿੰਦੇ ਭਲਾ ਹੋ ਜਾਂਦਾ। ਸੋ ਤਾਂ ਕਰਕੇ ਪਿਆਰਿਓ ਤੀਰਥਾਂ ਤੇ ਕਹਿੰਦੇ ਗੁਰੂ ਅਰਜਨ ਸਾਹਿਬ ਜਾ ਕੇ ਵੇਖ ਲਿਆ, ਮਨ ਦੀ ਦੁਬਧਾ ਖਤਮ, ਲੋਕਾਂ ਨੂੰ ਜਾਂਦਿਆਂ ਨੂੰ ਵੇਖਿਆ, ਕਹਿੰਦੇ ਤੀਰਥਾਂ ਤੇ ਫਿਰਦੇ ਆ ਕਈ, ਧਰਤੀ ਤੇ ਸਾਰੀ ਤੇ ਘੁੰਮਦੇ ਆ, ਇਹਦੇ ਨਾਲ ਵੀ ਕਹਿੰਦੇ ਕੁਛ ਨਹੀਂ ਹੁੰਦਾ, ਇਹ ਵਿਧੀ ਨਹੀਂ, ਅਸਲ ਇੱਕ ਚੀਜ਼ ਮੰਗਿਆ ਕਰੋ, ਦਿਮਾਗ ਖੁੱਲੇ, ਸਾਡਾ ਵਿਕਾਸ ਹੋਵੇ, ਅਕਲ ਮਿਲੇ, ਦਿਮਾਗ ਖੁੱਲੇ। ਅੱਗੇ
ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਹਾਏ।
ਸ਼ਿਵਜੀ ਦਾ ਆਰਾ ਕਾਂਸ਼ੀ ਵਿੱਚ ਲਾਇਆ ਹੋਇਆ ਸੀ ਬ੍ਰਾਹਮਣ ਨੇ, ਸ਼ਿਵਜੀ ਦਾ ਕਹਿੰਦੇ ਆਰਾ ਹੈ, ਕੀ ਕਰੋ? ਕਹਿੰਦੇ ਸਾਰਾ ਕੁਝ ਦਾਨ ਕਰਕੇ ਆਪਦਾ ਆਰੇ ਨਾਲ ਆਪਣੇ ਆਪ ਨੂੰ ਚਰਾ ਲਏਗਾ, ਸਿੱਧਾ ਹੀ ਸਵਰਗਾਂ ਨੂੰ ਜਾਏਗਾ, ਸ਼ਿਵਪੁਰੀ ਨੂੰ ਜਾਏਗਾ। ਆਰਾ ਲਾ ਦਿੱਤਾ ਸੀ ਜੀ ਬ੍ਰਾਹਮਣ ਨੇ, ਪੁਜਾਰੀ ਨੇ, ਲੋਕੀ ਭੋਲੇ, ਜਿਵੇਂ ਅੱਜ ਬੱਕਰੇ ਚੱਕੀ ਫਿਰਦੇ ਹੈ, ਉਦੋਂ ਕਹਿੰਦੇ ਸੀ ਲਓ ਜੀ ਸਾਰਾ ਕੁਝ ਬ੍ਰਾਹਮਣ ਨੂੰ ਦਾਨ ਕਰਕੇ, ਪੁਜਾਰੀ ਨੂੰ ਦਾਨ ਕਰਕੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈਂਦੇ ਸੀ, ਇਦਾਂ ਦੇ ਭੋਲੇ ਲੋਕ ਸੀ ਜੀ, ਆਪਣੇ ਆਪ ਨੂੰ ਆਰੇ ਨਾਲ ਚਰਵਾ ਵੀ ਲੈਂਦੇ ਸੀ। ਫਿਰ ਸੁਣੋ ਦੋਨੇ ਪੰਕਤੀਆਂ ਇਕੱਠੀਆਂ,
ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਹਾਏ।
ਜਿਹੜਾ ਤੇਰੇ ਮਨ ਨੂੰ ਭਾਉਂਦਾ ਹੋਇਆ ਤੀਰਥ ਹੈ ਉੱਥੇ ਵਸ ਜਾ, ਜਾ ਕੇ ਆਪਣਾ ਪਿੰਡ ਛੱਡ ਕੇ ਪੱਕਾ ਰਹਿਣ ਲੱਗ ਜਾ, ਜਾ ਕੇ ਜਿਹੜਾ ਤੇਰਾ ਤੀਰਥ ਪਸੰਦ ਹੈ ਤੈਨੂੰ, ਤੇ ਆਰੇ ਨਾਲ ਚਰਾ ਲੈ ਆਪਣੇ ਆਪ ਨੂੰ ਭਾਵੇਂ। ਅੱਗੇ
मन की महल ना उतरे एह बिद जे लख जतन कराए
लखा भावे जतन करे अंदरों मैल थोड़ा खत्म हो जानी है मन की मैल ओवे ही रहनी है आरे नाल चरा के भी कहिंदे बंदे दा भला नहीं हुंदा कहिंदे लोकां ने पखंड फड़िया पखंड इह ने सवाल जिहड़े सानू करने चाहीदे है दिमाग खोलना चाहीदा है अपना किन्ना किन्ना समा साडे लोक लाउंदे है लंबियां लंबियां यात्रावां करदे है नंगे पैरी जांदे है डंडौतां करदे है पर गुरु ग्रंथ साहब कहिंदे की है ध्यान नाल समझ के वेखो ऐ कहिंदे अकल तों अकल नूं हथ मारो भाई दिमाग तों कम लो इहनूं खोलो क्यों एवें उलझे फिरदे हो हांजी
कनक कामनी है बर गैबर बहु बिद दान दा तारा
कहिंदे सोना दान करदा है आ दान करन वालियां दी गल है सोना दान कर दे औरत दे दे दान कर दे औरत औरत भी दान कर दे हैवर गैवर हाथी ते घोड़े भी दान कर दे तुसी माफ करना शब्द मैनू कहना पैना है इदां दे मंदर भी सी कहिंदे जेड़ी तेरी घर वाली है व्याह के आई है ना जेड़ी पहली रात मंदर च रहू अगले दिन तेरे कोल आ इदां कराउंदे सी ते भोले लोग इन्ने भोले सी इन्ने भले मानस भी लोग सी कि पहली रात घर वाली मंदिर विच छड़ के आउंदे सी भी पुजारी है इत्थे ते अगले दिन घर वाली अगले दे घरे जांदी सी कहिंदे आ कुछ भी करके वेख लो इहदे नाल रब नहीं खुश हुंदा इह ते पुजारी ने पखंड फड़िया जिहड़ा तुहानू जिवें कहिंदे बकरे लियाओ लोकी बकरे लियाउंदे है शराबां लियाओ भोग लगू शराबां लियाउंदे है ਸਾਡੇ ਵਾਲੇ ਜਿਵੇਂ ਅੱਜ ਕੱਲ੍ਹ ਬਾਬੇ ਮੰਗਾਉਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਸ਼ਾਦਾ ਛਕਾਵਾਂਗੇ ਖੀਰ ਲਿਆਇਓ ਬਣਾ ਕੇ ਭਾਈ ਲੰਗਰ ਪਕਾ ਕੇ ਲਿਆਇਓ ਅਗਲਾ ਲਿਆਉਂਦਾ ਹੈ ਹੁਣ ਗੁਰੂ ਗ੍ਰੰਥ ਸਾਹਿਬ ਖਾਂਦੇ ਆ ਕਿ ਆਪ ਹੀ ਛਕ ਜਾਂਦੇ ਆ ਛਕਦੇ ਤੇ ਆਪ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਤੇ ਪੱਜ ਹੈ ਰੱਜ ਤੇ ਇਹਨਾਂ ਦਾ ਆਪਣਾ ਹੀ ਹੈ ਪਤਾ ਹੀ ਹੈ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਥੋੜਾ ਖਾਂਦੇ ਗਿਆਨ ਗੁਰੂ ਹੈ ਤੇ ਗਿਆਨ ਖਾਣ ਖਵਾਉਣ ਵਾਲੀ ਤੇ ਗੱਲ ਹੀ ਨਹੀਂ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਖਵਾਉਣਾ ਆ ਅਸੀਂ ਪਰ ਬਹਾਨਾ ਹੈ ਨਾ ਵੇਖੋ ਕਹਿੰਦੇ ਦਾਨ ਕਰਦੇ ਸਾਰਾ ਕੁਛ ਕਹਿੰਦੇ ਲੋਕੀ ਘਰ ਵਾਲੀਆਂ ਤੱਕ ਵੀ ਦਾਨ ਕਰਦੇ ਰਹੇ ਐ ਔਰਤ ਦੇ ਦਾਨ ਕਰਦੇ ਸੋਨਾ ਦਾਨ ਕਰਦੇ ਹਾਥੀ ਘੋੜੇ ਦਾਨ ਕਰਦੇ ਸਾਰਾ ਕੁਝ ਦਾਨ ਕਰਦੇ ਪਰ ਇਹਨਾਂ ਗੱਲਾਂ ਨਾਲ ਵੀ ਗੱਲ ਨਹੀਂ ਬਣਦੀ ਪੂਰੀਆਂ ਦੋਵੇਂ ਪੰਕਤੀਆਂ ਇਕੱਠੀਆਂ ਪੜ
ਕਨਕ ਕਾਮਨੀ ਹੈ ਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ ਅੰਨ ਵਸਤਰ ਊਮ ਬਹੁ ਹਰ ਪੇ ਨਹ ਮਿਲੀਏ ਹਰ ਦੁਆਰਾ
ਅੰਨ ਵੀ ਦਾਨ ਕਰਤਾ ਜ਼ਮੀਨਾਂ ਵੀ ਦਾਨ ਕਰਤੀਆਂ ਪਰ ਫਿਰ ਵੀ ਕਹਿੰਦੇ ਇਸ ਤਰੀਕਿਆਂ ਨਾਲ ਵੀ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ ਤੇ ਸਾਡੇ ਤੇ ਵੱਡੀਆਂ ਵੱਡੀਆਂ ਗੱਲਾਂ ਸਟੇਜ ਤੇ ਪਤਾ ਕੀ ਕਹਿਣਗੇ 10 ਗੁਣਾ ਇੱਥੇ ਤੇ 70 ਗੁਣਾ ਅੱਗੇ ਜਾ ਤੇ ਬੰਦਾ ਆਪ ਹਿਸਾਬ ਲਾਉਂਦਾ ਵੀ ਜੇ 1000 ਦਊਂ ਤੇ 10000 ਇੱਥੇ ਮਿਲ ਜੂ 70000 ਅੱਗੇ ਤੇ ਜਿਹੜੇ ਬੰਦਿਆਂ ਨੇ ਜ਼ਮੀਨਾਂ ਦਾਨ ਕੀਤੀਆਂ ਜਗ੍ਹਾ ਜਗ੍ਹਾ ਡੇਰੇ ਬਣੇ ਆ ਅਗਲਾ ਕਹਿੰਦਾ ਕਿੱਲਾ ਦਾਨ ਕਰੂ ਕਿੱਲਾ ਤੇ ਐਦਕੀ 10 ਕਿੱਲੇ ਬਣ ਜਾਣਗੇ ਅਗਲੇ ਜਨਮ ਵਿੱਚ ਮੈਨੂੰ 70 ਕਿੱਲੇ ਮਿਲਣਗੇ ਐ ਸੋਚ ਕੇ ਬੈਠੇ ਆ ਕਈ ਬੰਦੇ ਅਗਲਾ ਜਨਮ ਧਰਮ ਦੇ ਨਾਂ ਤੇ ਬੰਦਾ ਛੇਤੀ ਬੁੱਧੂ ਬਣ ਜਾਂਦਾ ਜੇ ਹੁਣ ਮੰਨ ਲਓ ਸਾਨੂੰ ਕੋਈ ਕਵੇ ਵੀ ਪੈਸੇ ਐਦਕੀ ਦੇ ਦੇ ਜ਼ਮੀਨ ਰਜਿਸਟਰੀ ਜਿਹੜੀ ਹੈ ਕਬਜ਼ਾ ਅਗਲੇ ਜਨਮ 'ਚ ਦੇ ਦਾਂਗੇ ਮੰਨ ਜਾਂਗੇ ਕਦੇ ਵੀ ਅਗਲੇ ਜਨਮ 'ਚ ਕਬਜ਼ਾ ਕਦੇ ਵੀ ਨਹੀਂ ਮੰਨਦੇ ਅਗਰ ਆਪਾਂ ਕਹਾਂਗੇ ਅਗਲਾ ਜਨਮ ਕਿਹਨੇ ਵੇਖਿਆ ਐਦਕੀ ਦੀ ਗੱਲ ਕਰ ਜੇ ਜ਼ਮੀਨ ਪੈਸੇ ਐਦਕੀ ਲੈਣੇ ਨੇ ਕਬਜ਼ਾ ਵੀ ਅਸੀਂ ਐਸੇ ਜਨਮ 'ਚ ਲੈਣਾ ਹੈ ਅਗਲਾ ਜਨਮ ਕਿਹਨੇ ਵੇਖਿਆ ਪਰ ਧਰਮ ਦੇ ਨਾਂ ਤੇ ਲੋਕੀ ਸਾਰਾ ਕੁਛ ਹੀ ਮੰਨ ਜਾਂਦੇ ਆ ਹਜ਼ਮ ਕਰ ਜਾਂਦੇ ਆ ਅਗਲੇ ਜਨਮ ਵਿੱਚ ਮਿਲ ਜੂ ਆਪਾਂ ਵੀ ਕਹਿੰਦੇ ਹਾਂ ਭਾਈ ਅਗਲੇ ਜਨਮ 'ਚ ਮਿਲ ਜੂ ਕਿਹੜਾ ਇੱਥੇ ਮਰਨ ਤੋਂ ਬਾਅਦ ਕਿਹਨੇ ਵੇਖਿਆ ਮਰਨ ਤੋਂ ਬਾਅਦ ਵੀ ਅਗਲੇ ਜਨਮ 'ਚ ਆ ਮਿਲ ਜਾਣਾ ਅਗਲੇ ਜਨਮ 'ਚ ਆ ਮਿਲ ਜਾਣਾ ਨਹੀਂ ਭਾਈ ਇਹ ਗੱਲਾਂ ਨੂੰ ਗੁਰਬਾਣੀ ਨਹੀਂ ਮੰਨਦੀ ਪਰ ਸਾਡੇ ਬਾਬੇ ਤੇ ਸਾਰਾ ਕੁਝ ਹੀ ਮੰਨਦੇ ਕੱਪੜੇ ਦਾਨ ਕਰੋ ਜਦੋਂ ਬੰਦਾ ਮਰ ਜਾਂਦਾ ਮਰਨ ਤੋਂ ਬਾਅਦ ਕਈ ਵਾਰੀ ਉਹਦੇ ਨਾਂ ਤੇ ਭਾਂਡੇ ਦਾਨ ਕਰੋ ਬਿਸਤਰਾ ਦਾਨ ਕਰੋ ਮੰਜਾ ਦਾਨ ਕਰੋ ਹੁਣ ਮੰਜਾ ਬਿਸਤਰਾ ਦਿੱਤਾ ਮਰੇ ਦੇ ਨਾਂ ਦਾ ਸੌਂਦੇ ਤੇ ਪਾਠੀ ਹੋਈ ਆ ਅਸੀਂ ਵੀ ਸੌਂਦੇ ਉੱਤੇ ਗੁਰਦੁਆਰਿਆਂ 'ਚ ਜਾ ਕੇ ਵੇਖਿਆ ਕਰੋ ਉੱਥੇ ਹੀ ਪਿਆ ਹੁੰਦਾ ਦਿੱਤਾ ਬਾਪੂ ਦੇ ਨਾਂ ਦਾ ਉਹ ਕਿੱਥੇ ਜਾਣਾ ਮੈਂ ਕਹਿੰਦਾ ਉਹਨਾਂ ਗੁਰਦੁਆਰੇ ਬਿਸਤਰੇ ਦਿਓ ਭਾਂਡੇ ਦਿਓ 10 10 ਬਿਸਤਰੇ ਦੇ ਦਿਓ ਇੱਕ ਕਿਉਂ ਦੇਣਾ 10 ਦੇ ਪਰ ਐ ਨਾ ਕਿਹਾ ਕਰ ਮਰਿਆਂ ਤੱਕ ਜਾਣਾ ਵੱਡਿਆਂ ਵਡੇਰਿਆਂ ਤੱਕ ਨਹੀਂ ਜਾਂਦਾ ਸਭ ਕੁਝ ਇੱਥੇ ਰਹਿੰਦਾ ਧਰਤੀ ਤੇ ਰਹਿਣਾ ਗੁਰਦੁਆਰੇ ਵਿੱਚ ਲੋੜ ਹੈ ਤੇ ਦੇ ਦਿਓ ਮੰਜਾ ਦਿਓ ਬਿਸਤਰਾ ਦਿਓ ਪੱਖਾ ਦੇ ਦਿਓ ਪਰ ਜੇ ਕੋਈ ਮਰਦਾ ਹੈ ਤਾਂ ਉਹਦੇ ਨਾਂ ਤੇ ਪੱਖਾ ਲੱਗਦਾ ਹੈ ਉਦਾਂ ਤੇ ਲੱਗਦਾ ਹੀ ਨਹੀਂ ਪੱਖਾ ਤੇ ਮੈਂ ਤੇ ਕਈ ਵਾਰੀ ਕਿਹਾ ਮੈਂ ਹੁਣ ਜੇ ਮੰਨ ਲਓ ਅਗਲਾ ਜਾਵੇ ਤੇ ਮਰੇ ਦੇ ਨਾਂ ਤੇ ਇਸ ਕਮਰੇ 'ਚ ਵੀ ਪੱਖਾ ਲੱਗਿਆ ਇਸ 'ਚ ਵੀ ਲੱਗਿਆ ਇਸ 'ਚ ਵੀ ਲੱਗਿਆ ਇੱਕ ਕਮਰੇ 'ਚ ਪੱਖਾ ਨਾ ਹੋਵੇ ਗਰਮੀ ਦਾ ਮੌਸਮ ਹੋਵੇ ਤੇ ਪਾਠੀ ਤੇ ਮੇਰੇ ਵਰਗਾ ਬੰਦਾ ਤੇ ਛੱਤ ਖਾਨੀ ਵੇਖ ਕੇ ਕਈ ਕਹੂਗਾ ਯਾਰ ਅਰਦਾਸ ਹੀ ਕਰੂ ਭਲਾ ਤੇ ਕੀ ਕਰੂ ਫਿਰ ਬਿਮਾਰ ਕੋਈ ਰੱਬਾ ਬੁੱਢਾ ਬੁੱਢੀ ਘੱਟ ਤੋਂ ਘੱਟ ਪੱਖਾ ਤੇ ਲੱਗੂ ਇੱਥੇ ਜੇ ਮਰਿਆਂ ਦੇ ਨਾਂ ਤੇ ਪੱਖੇ ਤੇ ਬਿਸਤਰੇ ਜਾਣੇ ਆ ਅਸੀਂ ਵੀ ਮਰਿਆਂ ਤੋਂ ਬਾਅਦ ਜਾਨੀ ਕਿ ਲੋਕਾਂ ਨੇ ਮਰਨ ਤੱਕ ਵੀ ਨਹੀਂ ਬਖਸ਼ਿਆ ਪਿਆਰੇ ਉਹ ਮਰੇ ਬੰਦੇ ਨੂੰ ਜਦੋਂ 10 ਮਹੀਨੇ ਹੋ ਜਾਂਦੇ ਐ ਉਹਦੇ ਨਾਂ ਤੇ ਵੀ ਵਰੀਨਾ ਕਰਦੇ ਸੀ ਹਿੰਦੂਇਜ਼ਮ ਦੇ ਵਿੱਚ ਹੁੰਦਾ ਹੈ ਵੀ 10 ਮਹੀਨਿਆਂ ਬਾਅਦ ਫੇਰ ਕਰੋ ਇੱਕ ਪਾਠ ਫੇਰ ਸੱਤੋ ਬਾਹਮਣ ਨੂੰ ਘਰੇ ਖਵਾਓ ਸਾਨੂੰ ਮਾੜਾ ਮੋਟਾ ਗਾਂ ਪਹੁੰਚਾਈਏ ਸਾਡੇ ਵੀ ਹੁੰਦਾ ਹੁਣ ਸਾਡੀ ਕਾਪੀ ਹੋ ਗਈ ਵੀ ਹੁਣ ਸਾਡੇ ਵਰੀਨਾ ਹੁੰਦਾ ਉਹਨੂੰ ਕਹਿੰਦੇ ਵੀ ਪਾਠ ਕਰਾਉਣਾ ਇੱਕ ਫੇਰ 10 ਮਹੀਨਿਆਂ ਬਾਅਦ ਫੇਰ ਕਰਾਓ ਇਹ ਕਹਿੰਦੇ ਫੇਰ ਕਰਾਉਣਾ ਆਪਾਂ ਕਹਿੰਦੇ ਵੀ ਆਪਾਂ ਉਹਨਾਂ ਵਾਲਾ ਕੰਮ ਨਹੀਂ ਕਰਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਆਵਾਂਗੇ ਪਾਠੀਆਂ ਨੂੰ ਲਿਆ ਕੇ ਖਵਾ ਦਿਆਂਗੇ ਕੰਮ ਸੇਮ ਹੀ ਚੱਲਦਾ ਪੁਜਾਰੀ ਤਬਕਾ ਉਵੇਂ ਹੀ ਹੈ ਤਾਂ ਕਰਕੇ ਦਿਮਾਗ ਖੋਲ੍ਹਣਾ ਪੈਣਾ ਪਿਆਰੇ ਇਹਨੂੰ ਦਿਮਾਗ ਨੂੰ ਵਿਕਸਿਤ ਕਰੋ ਮਾੜਾ ਜਿਹਾ ਗਤੀ ਕਰੋ ਗਤੀ ਖੋਲ੍ਹੋ ਹਾਂਜੀ ਅੱਗੇ ਸੁਣੋ ਦਾਨ ਇੰਨਾ ਕੁਝ ਕਰਕੇ ਵੀ ਭੂਮੀ ਦਾਨ ਕਰਦੀ ਔਰਤ ਵੀ ਦਾਨ ਕਰਕੇ ਵੇਖ ਲੈ ਸੋਨਾ ਦਾਨ ਕਰਕੇ ਵੇਖ ਲੈ ਲੋਕਾਂ ਨੇ ਕਹਿੰਦੇ ਹਾਥੀ ਘੋੜੇ ਵੀ ਦਾਨ ਕੀਤੇ ਆ ਪਰ ਗੱਲ ਨਹੀਂ ਇਹਦੇ ਨਾਲ ਬਣਦੀ ਦਿਮਾਗ ਖੋਲ੍ਹਣ ਦੀ ਲੋੜ ਸੀ ਵਿਵੇਕ ਚਾਹੀਦਾ ਸੀ ਅਕਲ ਚਾਹੀਦੀ ਸੀ ਅਕਲ ਅਕਲ ਦਿਮਾਗ ਖੋਲ੍ਹ ਆਪਣਾ ਹਾਂਜੀ
ਪੂਜਾ ਅਰਚਾ ਬੰਦਨ ਡੰਡਾ ਖੱਟ ਕਰਮਾ ਰਤ ਰਹਿਤਾ
ਕਹਿੰਦੇ ਪੂਜਾ ਕਰਨੀ ਪੂਜਾ ਵਿੱਚ ਫੁੱਲ ਪਾਉਣੇ ਆਰਤੀਆਂ ਕਰਨੀਆਂ ਡੰਡੌਤਾਂ ਕਰਨੀਆਂ ਤੇ ਹਿੰਦੂਇਜ਼ਮ ਦੇ ਵਿੱਚ ਜੱਗ ਕਰਨੇ ਕਰਾਉਣੇ ਵਿਦਿਆ ਪੜ੍ਹਨੀ ਪੜ੍ਹਾਉਣੀ ਦਾਨ ਦੇਣਾ ਦਾਨ ਲੈਣਾ ਇਹ 6 ਕਰਮ ਕਰਾਏ ਜਾਂਦੇ ਆ ਕਹਿੰਦੇ ਇਹ ਵੀ ਕਰਕੇ ਵੇਖ ਲੈ ਲੋਕੀ ਕਰਦੇ ਐ ਡੰਡੌਤਾਂ ਕਰਦੇ ਐ ਪੂਜਾ ਕਰਦੇ ਐ ਅਰਚਨਾ ਕਰਦੇ ਐ ਸਾਰਾ ਕੁਝ ਕਹਿੰਦੇ ਲੋਕ ਕਰਦੇ ਐ ਇਹਦੇ ਨਾਲ ਵੀ ਕੁਝ ਨਹੀਂ ਹੁੰਦਾ ਦੋਵੇਂ ਪੰਕਤੀਆਂ ਇਕੱਠੀਆਂ ਫਿਰ
ਪੂਜਾ ਅਰਚਾ ਬੰਦਨ ਡੰਡਾ ਖੱਟ ਕਰਮਾ ਰਤ ਰਹਿਤਾ ਹਾਂ ਹਾਂ ਕਰਤ ਬੰਧਨ ਮਹਿ ਭਰਿਆ ਨਹਿ ਮਿਲੀਏ ਇਹ ਜੁਗਤਾ
ਕਹਿੰਦੇ ਹੰਕਾਰ ਵੱਧਦਾ ਹੈ ਬਸ ਇਸ ਜੁਗਤੀ ਨਾਲ ਮੈਥਡ ਨਾਲ ਇਸ ਵਿਧੀ ਨਾਲ ਵੀ ਕਹਿੰਦੇ ਮਿਲਿਆ ਨਹੀਂ ਜਾ ਸਕਦਾ ਲੋਕੀ ਡੰਡੌਤਾਂ ਕਰਦੇ ਫਿਰਨ ਭਾਵੇਂ ਜੋ ਮਰਜ਼ੀ ਕਰਦੇ ਫਿਰਨ ਚਾਹੀਦਾ ਸੀ ਅਕਲ ਲੈਂਦੇ ਦਿਮਾਗ ਖੋਲਦੇ ਆਪਣਾ ਅੱਗੇ ਸੁਣੋ
ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ
ਜੋਗੀਆਂ ਦੇ 84 ਆਸਣ ਮੰਨੇ ਆ ਕਹਿੰਦੇ ਜੋਗੀਆਂ ਵਾਲੀਆਂ ਸਾਰੇ 84 ਦੇ 84 ਆਸਣ ਸਿੱਖ ਲੈ ਜੋਗੀਆਂ ਵਾਲੀਆਂ ਸਾਰੀਆਂ ਵਿਧੀਆਂ ਕਰਨੀਆਂ ਸਿੱਖ ਲੈ ਜਿਹੜੇ ਜੋਗੀ ਸਵਾਸ ਇੱਥੇ ਚੜਾਓ ਐਂ ਕਰੋ ਸਾਰੇ ਤਰੀਕੇ ਸਿੱਖ ਲੈ ਗੋਡਿਆਂ ਤੇ ਹੱਥ ਰੱਖ ਕੇ ਕਿਵੇਂ ਪੇਟ ਘਮਾਉਂਦਾ ਨਾ ਬਾਬਾ ਰਾਮਦੇਵ ਨਹੀਂ ਘਮਾਉਂਦਾ ਹੁੰਦਾ ਐਂ ਕਰਕੇ ਢਿੱਡੋ ਦਾ ਐਂ ਘੁੰਮਦਾ ਹੁੰਦਾ ਐਂ ਵੀ ਕਰ ਲਿਆ ਕਰ ਭਾਵੇਂ ਜਿਹੜੇ ਮਰਜ਼ੀ ਤਰੀਕੇ ਸਿੱਖ ਲੈ ਪ੍ਰਾਣਾਯਾਮ ਕਰਨ ਦੇ ਵੱਖਰੇ ਵੱਖਰੇ ਤਰੀਕੇ ਐ ਇੱਥੇ ਧਿਆਨ ਟਿਕਾਓ ਇੱਥੇ ਲਾਈਟਾਂ ਦਿਸਣਗੀਆਂ ਆਹ ਆਵਾਜ਼ਾਂ ਸੁਣਨਗੀਆਂ ਕਹਿੰਦੇ ਇਹਦੇ ਵਿੱਚ ਵੀ ਕੁਝ ਨਹੀਂ ਹੁੰਦਾ ਵਿਕਾਸ ਇਹਦੇ ਵਿੱਚ ਕੁਝ ਨਹੀਂ ਹੋਣਾ ਹੁਣ ਪਿਆਰਿਓ ਕੋਈ ਬੰਦਾ ਐਂ ਬੈਠਾ ਸੋਚੇ ਵੀ ਮੇਰੇ ਇੱਥੇ ਲਾਈਟਾਂ ਦਿਸਦੀਆਂ ਮੇਰੇ ਐਂ ਹੋ ਰਿਹਾ ਮੇਰੇ ਐਂ ਹੋ ਰਿਹਾ ਇਹਦੇ ਨਾਲ ਸਮਾਜ ਕਿਵੇਂ ਸੁਧਰੇਗਾ ਗੱਲ ਤੇ ਸਮਾਜ ਨੂੰ ਸੁਧਾਰਨ ਦੀ ਹੈ ਸਾਨੂੰ ਅੱਗੇ ਲਿਜਾਣ ਦੀ ਹੈ ਇੰਡੀਆ ਨੂੰ ਅਮਰੀਕਾ ਕਿਵੇਂ ਬਣਾਓਗੇ ਤੂੰ ਤੇ ਅੱਖਾਂ ਬੰਦ ਕਰਕੇ ਕਹਿੰਦਾ ਵੀ ਇੱਥੇ ਲਾਈਟਾਂ ਦਿਸਦੀਆਂ ਪਰ ਜਿਹੜਾ ਬਾਹਰ ਹਨੇਰਾ ਪਿਆ ਇਹਦਾ ਕੀ ਕਰੀਏ ਲੋਕਾਂ ਨੇ ਤੇ ਛੜਕਾਂ ਤੇ ਤੁਰਨਾ ਹੈ ਛੱਟੁੱਟੀਆਂ ਤੇ ਛੜਕਾਂ ਪਈਆਂ ਤੂੰ ਕਹਿੰਦਾ ਮੈਨੂੰ ਸੁਗੰਧੀ ਮਿਲਦੀ ਹੈ ਬਾਹਰੋਂ ਤੇ ਮੁਸ਼ਕ ਮਾਰਦਾ ਯਾਰ ਸੁਗੰਧੀ ਤੇਰੇ ਅੰਦਰ ਆਉਂਦੀ ਹੈ ਇਹਦੇ ਨਾਲ ਕੀ ਹੋਊ ਬਾਬਾ ਤੂੰ ਕਹੀ ਜਾਂਦਾ ਵੀ ਮੇਰੇ ਸਵਾਸ ਇੱਥੇ ਚੜ ਗਏ ਸਾਡੇ ਖੱਡੇ ਪਏ ਪਏ ਥਾਂ ਥਾਂ ਉੱਤੇ ਵੀ ਸਮਾਜ ਦਾ ਭਲਾ ਦੱਸ ਕਿਵੇਂ ਕਰੀਏ ਤੂੰ ਤੇ ਕੰਦਰਾਂ 'ਚ ਵੜ ਕੇ ਪਹਾੜਾਂ ਦੇ ਵਿੱਚ ਬਹਿ ਗਿਆ ਤਰ੍ਹਾਂ ਤਰ੍ਹਾਂ ਦੇ ਤਰੀਕੇ ਭੋਰਿਆਂ 'ਚ ਬਹਿ ਕੇ ਤੁਸੀਂ ਦੱਸਦੇ ਹੋ ਵੀ ਐਂ ਕਰੋ ਗੱਲ ਸਮਾਜ ਸੋਹਣਾ ਕਿਵੇਂ ਬਣੇ ਹਰੇਕ ਬੰਦਾ ਸੁੱਖ ਦਾ ਸਾਹ ਕਿਵੇਂ ਲਵੇ ਸਮਾਜ ਅੱਗੇ ਕਿਵੇਂ ਜਾਵੇ ਇਹ ਦੱਸੋ ਇਹਨਾਂ ਤਰੀਕਿਆਂ ਨਾਲ ਕੀ ਹੋਊ ਸਮਾਜ ਦਾ ਫਾਇਦਾ ਕੀ ਹੈ ਇਹਦੇ ਵਿੱਚ ਕਹਿੰਦੇ ਇੱਕ ਬੰਦਾ ਕਹਿੰਦਾ ਨਵੀਂ ਕਾਰਡ ਕੱਢ ਕੇ ਲਿਆਓ ਬਾਦਸ਼ਾਹ ਕਹਿੰਦਾ ਜਿਹੜਾ ਨਵੀਂ ਕਾਰਡ ਕੱਢ ਕੇ ਲਿਆਊ ਕਹਿੰਦਾ ਮੈਂ ਉਹਨੂੰ 100 ਰੁਪਈਆ ਦਊਂ ਕਹਿੰਦੇ ਬਾਦਸ਼ਾਹ ਦੀ ਗੱਲ ਮੰਨ ਕੇ ਕਈ ਬੰਦਿਆਂ ਨੇ ਨਵੀਆਂ ਨਵੀਆਂ ਕਾਢਾਂ ਕੱਢੀਆਂ ਇੱਕ ਬੰਦੇ ਨੇ ਕਾਰਡ ਪਤਾ ਕੀ ਕੱਢੀ ਅੱਖਾਂ ਤੇ ਪੱਟੀ ਬੰਨ ਕੇ ਸੂਈ ਵਿੱਚ ਧਾਗਾ ਪਾਉਣਾ ਸਿੱਖ ਲਿਆ ਅੱਖਾਂ ਤੇ ਪੱਟੀ ਬੰਨ ਕੇ ਮਹੀਨਾ ਦੋ ਮਹੀਨੇ ਲਾ ਕੇ ਆਇਆ ਕਹਿੰਦਾ ਜੀ ਮੈਂ ਨਵੀਂ ਕਾਰਡ ਕੱਢੀ ਹੈ ਕਹਿੰਦੇ ਕੀ ਅੱਖਾਂ ਤੇ ਪੱਟੀ ਬੰਨ ਦੋ ਬੰਨਤੀ ਉਹਨੇ ਸੂਈ 'ਚ ਧਾਗਾ ਪਾਤਾ ਕਹਿੰਦੇ ਆਹ ਕੱਢੀ ਹੈ ਨਵੀਂ ਕਾਰਡ ਰਾਜਾ ਕਹਿੰਦਾ ਦੇ ਦਿਓ 100 ਰੁਪਈਆ ਦੇ ਤਾ ਜਦੋਂ ਜਾਣ ਲੱਗਿਆ ਕਹਿੰਦੇ 100 ਕੋਰੜਾ ਮਾਰੋ ਉਹਦੇ 100 ਕੋਰੜਾ ਮਾਰਿਆ ਕਹਿੰਦਾ ਆਹ ਕਿਉਂ ਕਹਿੰਦੇ ਤੈਨੂੰ ਇਨਾਮ ਤਾਂ ਦਿੱਤਾ ਵੀ ਤੈਂ ਨਵੀਂ ਕਾਰਡ ਕੱਢੀ ਹੈ 100 ਕੋਰੜਾ ਕਿਉਂ ਮਾਰਿਆ ਕਹਿੰਦੇ ਇਹ ਤਾਂ ਮਾਰਿਆ ਵੀ ਇਹਦਾ 10 ਲੋਕਾਂ ਨੂੰ ਕੀ ਫਾਇਦਾ ਜਦੋਂ ਤੈਨੂੰ ਅੱਖਾਂ ਮਿਲੀਆਂ ਹੀ ਨੇ ਤੇ 3 ਮਹੀਨੇ ਖਰਾਬ ਕਰਤੇ ਤੂੰ ਵੇਖ ਕੇ ਪਾ ਲੈ ਜਦੋਂ ਤੈਨੂੰ ਤੂੰ 3 ਮਹੀਨੇ ਅੰਨਾ ਹੋ ਕੇ ਵੀ ਮੈਂ ਪੱਟੀ ਬੰਨ ਕੇ ਪਾਉਂ ਵੀ ਤੈਨੂੰ ਅੱਖਾਂ ਕਾਹਦੇ ਦਿੱਲੀਆਂ ਨੇ ਜਿਹੜਾ ਕੰਮ ਇੱਕ ਸਕਿੰਟ 'ਚ ਹੋ ਸਕਦਾ ਹੈ ਤੈਂ 3 ਮਹੀਨਿਆਂ 'ਚ ਮਿਹਨਤ ਕੀਤੀ ਇਹਦਾ ਫਾਇਦਾ ਦੱਸ ਕੀ ਹੋਇਆ ਇਹਦਾ ਫਾਇਦਾ ਦੱਸ ਇਹ ਗੱਲ ਦਿਮਾਗ 'ਚ ਰੱਖਣੀ ਪੈਣੀ ਜਿਹੜਾ ਵੀ ਅੱਜ ਕਰਮ ਧਰਮ ਹੈ ਉਹਦਾ ਸਮਾਜ ਨੂੰ ਕੀ ਫਾਇਦਾ ਹੈ ਅੱਗੇ ਸਮਾਜ ਕਿਵੇਂ ਜਾਊ ਸਾਡਾ ਤੂੰ ਕਹਿੰਦਾ ਮੇਰੀ ਸੁਰਤ ਚੜ੍ਹਦੀ ਹੈ ਵੀ ਮੇਰੀ ਸੁਰਤ ਇੱਥੇ ਚੜ੍ਹ ਗਈ ਅਮਰੀਕਾ ਕੈਨੇਡਾ ਵਾਲਿਆਂ ਨੇ ਜਹਾਜ਼ ਬਣਾ ਕੇ 500 ਬੰਦਾ ਚੜ੍ਹਾ ਦਿੱਤਾ ਉਹਦੇ ਤੇ ਉਹ ਲੈ ਗਏ ਉਡਾ ਕੇ ਆਹ ਕਰਖ ਤੇਰੇ ਸੁਰਤ ਚੜ੍ਹੀ ਨੂੰ ਕੀ ਕਰੀਏ ਉਹਦਾ ਸਮਾਜ ਨੂੰ ਦੱਸ ਕੀ ਫਾਇਦਾ ਤੇਰੀਆਂ ਸੁਰਤਾਂ ਚੜ੍ਹੀਆਂ ਕਰਕੇ ਫਿਰ ਤੂੰ ਕਹਿੰਦਾ ਵੀ ਸਾਰੇ ਲੋਕੀ ਮੈਨੂੰ ਮੱਥਾ ਟੇਕੋ ਕਿਉਂਕਿ ਮੈਂ ਨਾਮ ਜਪਦਾ ਮੇਰੀ ਅਵਸਥਾ ਬਹੁਤ ਵੱਡੀ ਹੈ ਮੈਂ ਬਹੁਤ ਉੱਚਾ ਪਹੁੰਚਿਆ ਹੋਇਆ ਜੇ ਤੂੰ ਪਹੁੰਚਿਆ ਹੋਇਆ ਸਮਾਜ ਦਾ ਤੇ ਬੇੜਾ ਗਰਕਦਾ ਜਾਂਦਾ ਤੇਰੇ ਪਹੁੰਚਣ ਨੂੰ ਕੀ ਕਰੀਏ ਤੇਰੇ ਪਹੁੰਚਣ ਨੂੰ ਕੀ ਕਰੀਏ ਭਾਈ ਤਾਂ ਕਰਕੇ ਜਿਹੜੀ ਚੀਜ਼ ਦਾ ਸਮਾਜ ਨੂੰ ਫਾਇਦਾ ਨਹੀਂ ਉਹਨਾਂ ਸਮਾਧੀਆਂ ਦਾ ਕੀ ਅਰਥ ਹੈ ਸਮਾਜ ਕਿਵੇਂ ਸੋਹਣਾ ਬਣੇ ਸਾਨੂੰ ਭੋਰਿਆਂ 'ਚ ਬਹਿਣ ਵਾਲਿਆਂ ਦੀ ਲੋੜ ਨਹੀਂ ਸਾਨੂੰ ਉਹਨਾਂ ਆਗੂਆਂ ਦੀ ਲੋੜ ਹੈ ਜਿਹੜੇ ਇਸ ਪੰਜਾਬ ਨੂੰ ਕਦੇ ਅਮਰੀਕਾ ਵਰਗਾ ਦੇਸ਼ ਬਣਾ ਕੇ ਵਿਖਾਉਣ ਸਾਨੂੰ ਉਹਨਾਂ ਧਾਰਮਿਕ ਬੰਦਿਆਂ ਦੀ ਲੋੜ ਹੈ ਜਿਹੜੇ ਸਾਡੇ ਮਾਈਂਡ ਡਿਵੈਲਪ ਕਰਨ ਜਿਹੜੇ ਸਾਨੂੰ ਐਜੂਕੇਟ ਕਰਨ ਜਿਹੜੇ ਪੜ੍ਹਨ ਵਾਲੇ ਪਾਸੇ ਪ੍ਰੇਰਣ ਜਿਹੜੇ ਕਰਨ ਵਾਲੇ ਪਾਸੇ ਪ੍ਰੇਰਣ ਸਾਨੂੰ ਕਰਨੀ ਸਿਖਾਉਣ ਜ਼ਿੰਮੇਵਾਰੀ ਸਿਖਾਉਣ ਫਰਜ਼ ਸਿਖਾਉਣ ਆਪਣੀ ਜ਼ਿੰਦਗੀ ਵਿੱਚ ਜ਼ਿੰਮੇਵਾਰ ਕਿਵੇਂ ਬਣੀਏ ਇਹ ਸਿਖਾਓ ਪੜ੍ਹੀਏ ਕਿਵੇਂ ਪੈਸ਼ਨ ਕਿਵੇਂ ਪੈਦਾ ਹੋਵੇ ਪੋਜ਼ਿਟਿਵਿਟੀ ਕਿਵੇਂ ਰਵੇ ਸਾਡੇ 'ਚ ਪੋਜ਼ਿਟਿਵ ਰਹੀਏ ਕਾਇਮ ਕਾਇਮ ਰਹੀਏ ਇਹ ਸਿਖਾਓ ਇੱਥੇ ਤੇ ਚੰਗਾ ਭਲਾ ਜਿਹੜਾ ਬੰਦਾ ਕੰਮ ਕਰਦਾ ਨੂੰ ਕਹਿਣਗੇ ਦੁਨੀਆਦਾਰੀ 'ਚ ਕੀ ਪਿਆ ਉਹ ਤੂੰ ਤੂੰ ਰੱਬ ਰੱਬ ਵੀ ਕਰ ਲਿਆ ਕਰ ਸਾਰੀ ਜ਼ਿੰਦਗੀ ਪੈਸਾ ਹੀ ਕਮਾਉਂਦਾ ਰਹੇਗਾ ਕਰਦਾ ਹੀ ਰਹੇਗਾ ਉਹ ਬੰਦਾ ਉਹ ਹੋਰ ਡਾਊਨ ਹੋ ਜਾਂਦਾ ਵੀ ਮੈਂ ਕਰਨ ਵਾਲੇ ਨੂੰ ਵੀ ਰੋਕਦੇ ਆ ਸਗੋਂ ਛੱਡਦੇ ਕੁਛ ਨਹੀਂ ਪਿਆ ਇਹਦੇ 'ਚ ਤੇ ਕਿੰਨੇ ਬੰਦੇ ਆ ਤੁਹਾਡੇ 'ਚ ਜਿਹੜੇ ਘਰ ਬਾਰ ਤੋਂ ਅੱਕੇ ਪਏ ਕਹਿੰਦੇ ਕੰਮ ਬਹੁਤ ਕਰ ਲਿਆ ਜੀ ਹੁਣ ਤੇ ਕਿਸੇ ਗੁਰਦੁਆਰੇ 'ਚ ਰਹੀਏ ਬਸ ਨਾਮ ਜਪੀਏ ਸਮਾਧੀਆਂ ਲਾਈਏ ਸੁਰਤਾਂ ਚਾੜੀਏ ਏਦਾਂ ਸੋਚਦੇ ਆ ਜਿਹੜੇ ਕਰਦੇ ਵੀ ਹੈ ਚਾਹੀਦਾ ਇਹ ਸੀ ਕਿ ਸਮਾਜ ਨੂੰ ਕਰਨ ਵਾਲੇ ਪਾਸੇ ਲਾਓ ਕਰੋ ਫਰਜ਼ ਨਿਭਾਓ ਆਪਣੇ ਸਮਾਜ ਤੇ ਬੋਝ ਨਾ ਬਣੋ ਮਿਹਨਤ ਕਰੋ ਇਹ ਸਿਖਾਉਣਾ ਚਾਹੀਦਾ ਸੀ ਤਾਂ ਕਰਕੇ ਕੋਈ ਐਸੀਆਂ ਜੁਗਤੀਆਂ ਚਾਹੇ ਉਹ ਯੋਗ ਮਤ ਵਾਲਾ ਚਾਹੇ ਬ੍ਰਹਿਮਣ ਮਤ ਵਾਲਾ ਜਿਹਦੇ ਨਾਲ ਸਮਾਜ ਨੂੰ ਅੱਗੇ ਨਹੀਂ ਲਿਜਾਇਆ ਜਾ ਰਿਹਾ ਉਹਨਾਂ ਜੁਗਤੀਆਂ ਦਾ ਕੋਈ ਫਾਇਦਾ ਨਹੀਂ ਸਮਾਜ ਅੱਗੇ ਲੈ ਕੇ ਚੱਲੋ ਉਹਦੀ ਗੱਲ ਕਰ ਪ੍ਰਾਈਵੇਟ ਸਕੂਲ ਜਿਹੜੇ ਆ ਬਣੇ ਆ ਜਿਹੜੇ ਸਾਡੇ ਇਲਾਕੇ 'ਚ ਸਰਕਾਰੀ ਸਕੂਲ ਹੁੰਦੇ ਸੀ ਇੱਕ ਬਣਿਆ ਸੀ ਪ੍ਰਾਈਵੇਟ 25 ਸਾਲ ਪਹਿਲਾਂ ਜਦੋਂ ਮੈਂ ਪੜ੍ਹਨ ਲੱਗਿਆ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ ਤੇ ਜੇ ਉਸ ਵੇਲੇ ਇੰਗਲਿਸ਼ ਮੀਡੀਅਮ ਵਾਲਾ ਸਾਡੇ ਇਲਾਕੇ 'ਚ ਬਣਿਆ ਹੁੰਦਾ ਤੇ ਮੇਰਾ ਪਿਓ ਮੈਨੂੰ ਕਹਿੰਦਾ ਹੀ ਵੀ ਇਹਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਨੇ ਪਾਉਣਾ ਪੜ੍ਹਾਈ ਵਧੀਆ ਹੁੰਦੀ ਕਿੰਨਾ ਸੌਖਾ ਹੁੰਦਾ ਸਕੂਲ ਆਏ ਆ 20-25 ਸਾਲਾਂ ਦੇ ਕਿੰਨੇ ਬੱਚੇ ਆ ਜਿਹੜੇ ਵੇਖੋ ਅੱਜ ਇੰਗਲਿਸ਼ ਮੀਡੀਅਮ ਵਿੱਚ ਪੜ੍ਹ ਰਹੇ ਆ ਅਜੇ ਨਾ ਸਕੂਲ ਆਉਂਦੇ ਕਿੰਨੇ ਬੱਚੇ ਅੱਜ ਅਮਰੀਕਾ ਕੈਨੇਡਾ ਗਏ ਆ ਪੜ੍ਹਨ ਗਏ ਆ ਆਸਟ੍ਰੇਲੀਆ ਗਏ ਆ ਕਦੇ ਵੀ ਨਾ ਜਾ ਸਕਦੇ ਜੇ ਸਕੂਲ ਨਾ ਆਉਂਦੇ ਗੁਰਦੁਆਰੇ ਬਣਿਆ ਨੂੰ ਤੇ ਕਿੰਨੇ 100 ਸਾਲ ਲੰਘ ਗਏ ਉੱਥੇ ਦਾ ਉੱਥੇ ਹੀ ਢਾਂਚਾ ਹੈ ਆਈ ਜਾਓ ਪੈਸੇ ਚੜਾਈ ਜਾਓ ਮੱਥਾ ਟੇਕੀ ਜਾਓ ਸਮਾਜ ਅੱਗੇ ਕਿਵੇਂ ਵਧਾਉਣਾ ਹੈ ਵਧੇ ਹੈ ਗੁਰਦੁਆਰੇ ਵਧੇ ਹੈ ਸਮਾਜ ਨਹੀਂ ਵਧਿਆ ਗੁਰਦੁਆਰਿਆਂ ਤੇ ਸੋਨਾ ਜ਼ਰੂਰ ਚੜ੍ਹਿਆ ਪਰ ਕੌਮ ਦਾ ਭਵਿੱਖ ਸੁਨਹਿਰੀ ਨਹੀਂ ਬਣਿਆ ਦੱਸੋ ਪਿਆਰੇ ਸੋਨਾ ਚੜ੍ਹ ਗਿਆ ਕੌਮ ਦਾ ਭਵਿੱਖ ਸੁਨਹਿਰੀ ਨਹੀਂ ਬਣਿਆ ਗੁਰਦੁਆਰੇ ਵੱਡੇ ਵੱਡੇ ਬਣ ਗਏ ਪਰ ਸਮਾਜ ਸੋਹਣਾ ਨਹੀਂ ਬਣਿਆ ਤਰੱਕੀ ਹੋਈ ਹੈ ਡੇਰਿਆਂ ਦੀ ਤਰੱਕੀ ਹੋਈ ਹੈ ਬਾਬਿਆਂ ਦੀ ਪਰ ਸਮਾਜ ਦੀ ਕੋਈ ਤਰੱਕੀ ਨਹੀਂ ਹੋਈ ਚਾਹੀਦਾ ਇਹ ਹੈ ਵੀ ਸਮਾਜ ਤਰੱਕੀ ਕਰੇ ਸਾਡਾ ਇਹਦੇ ਵਾਸਤੇ ਸਾਡਾ ਸਾਡਾ ਧਰਮ ਦਾ ਯੋਗਦਾਨ ਪੈਣਾ ਚਾਹੀਦਾ ਸੀ ਅੱਜ ਨਾ ਧਾਰਮਿਕ ਬੰਦੇ ਜਿੰਨੇ ਆ ਆਈਲੈਟਸ ਕਰਨ ਵਾਲੇ ਬੱਚੇ ਇਹ ਕਹਿੰਦੇ ਅਸੀਂ ਤਾਂ ਜਾ ਰਹੇ ਹਾਂ ਜੀ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ ਗੁਰਦੁਆਰੇ ਕਲਾਸਾਂ ਲੱਗਦੀਆਂ ਸੀ ਫ੍ਰੀ ਸਕੂਲ ਸਰਕਾਰੀ ਸੀ ਪਰ ਇੰਗਲਿਸ਼ ਪੜ੍ਹਨ ਵਾਸਤੇ ਟੀਚਰ ਗੁਰਦੁਆਰੇ ਵਾਲਿਆਂ ਨੇ ਰੱਖਿਆ ਸੀ 10,000 ਰੁਪਈਆ ਦੇ ਕੇ ਉੱਥੇ ਪੜ੍ਹੇ ਆ ਤਰੱਕੀ ਕਰਦੇ ਅਸੀਂ ਇਧਰ ਵਾਲੇ ਪਾਸਿਓਂ ਸਾਨੂੰ ਕੁਛ ਨਹੀਂ ਸਮਝ ਆਈ ਇੱਥੇ ਤੇ ਬਸ ਇੰਨਾ ਹੀ ਆ ਵੀ ਆਟੇ ਦੀ ਗੋਲੀ ਲੈ ਆ 5-10 ਰੁਪਈਏ ਲੈ ਆ ਆਲੇ ਦੁਆਲੇ ਪਰਕਰਮਾ ਕਰ ਲੈ ਮੱਥਾ ਟੇਕ ਤੇ ਚੱਲ ਘਰ ਨੂੰ ਬਸ ਹੋ ਗਿਆ ਕੰਮ ਤੇ ਤਾਂ ਕਰਕੇ ਕਿਸੇ ਵੀ ਤਰੀਕਿਆਂ ਨਾਲ ਕਹਿੰਦੇ ਜੋਗੀਆਂ ਵਾਲੇ ਆਸਣ ਕਰ ਲਓ ਬ੍ਰਹਮਣ ਵਾਲੇ ਕੰਮ ਕਰ ਲਓ ਨੰਗੇ ਤੁਰੇ ਫਿਰੋ ਦਾਨ ਕਰਕੇ ਵੇਖ ਲਓ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨੂੰ ਮਿਲਿਆ ਨਹੀਂ ਜਾਂਦਾ ਇਹਦੇ ਨਾਲ ਸਮਾਜ ਦਾ ਭਲਾ ਨਹੀਂ ਹੋ ਸਕਦਾ ਹਰੇਕ ਗੱਲ ਉਹ ਵਧੀਆ ਕਾਮਯਾਬ ਹੈ ਜਿਹਦੇ ਨਾਲ ਸਮਾਜ ਅੱਗੇ ਵਧੇ ਜਿਹਦੇ ਨਾਲ ਸਮਾਜ ਸੋਹਣਾ ਬਣੇ ਹਰੇਕ ਉਹ ਗੱਲ ਵਧੀਆ ਜਿਹਦੇ ਨਾਲ ਸਮਾਜ ਸੋਹਣਾ ਬਣ ਸਕਦਾ ਸਮਾਜ ਸੋਹਣਾ ਕਿਵੇਂ ਬਣੂ ਇਹਦੇ ਬਾਰੇ ਗੱਲ ਕਰੋ ਅੱਗੇ ਸੁਣੋ
ਵੱਡੀ ਆਰਜ਼ਾ ਫਿਰ ਫਿਰ ਜਨਮੇ ਹਰ ਸਿਉ ਸੰਗ ਨਾ ਗਹਿਆ
ਦੋਵੇਂ ਪੰਕਤੀਆਂ ਇਕੱਠੀਆਂ ਪੜੋ ਵੀ ਜੋਗੀਆਂ ਵਾਲੇ 84 ਆਸਣ ਲਾ ਕੇ ਵੀ ਵੇਖ ਲਏ ਉਮਰ ਵੀ ਵਧਾ ਲਈ ਕਹਿੰਦੇ ਉਮਰ ਵੀ ਵੱਡੀ ਹੋ ਗਈ ਸਵਾਸਥ 150-200 ਸਾਲ ਦੇ ਜੋਗੀ ਹੋ ਜਾਂਦੇ ਆ ਪਰ ਹੁੰਦਾ ਇਹਦੇ ਨਾਲ ਕੁਛ ਨਹੀਂ ਦੋਵੇਂ ਪੰਕਤੀਆਂ ਇਕੱਠੀਆਂ
ਜੋਗ ਸਿੱਧੇ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜ਼ਾ ਫਿਰ ਫਿਰ ਜਨਮੇ ਹਰ ਸਿਉ ਸੰਗ ਨਾ ਗਹਿਆ
ਕਹਿੰਦੇ ਸਵਾਸ ਚੜਾ ਚੜਾ ਕੇ ਉਮਰਾਂ ਵੀ ਲੰਮੀਆਂ ਕਰ ਲਈਆਂ ਪਰ ਪਰਮਾਤਮਾ ਨਾਲ ਸਾਥ ਨਹੀਂ ਬਣ ਸਕਿਆ ਉਹਦੇ ਨਾਲ ਸੰਗ ਨਹੀਂ ਬਣ ਸਕਿਆ ਇੱਦਾਂ ਕਹਿੰਦੇ ਇਹਨਾਂ ਤਰੀਕਿਆਂ ਨਾਲ ਵੀ ਰੱਬ ਨਹੀਂ ਮਿਲਦਾ ਅੱਗੇ
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ
ਕਹਿੰਦੇ ਰਾਜੇ ਬਣ ਕੇ ਵੀ ਵੇਖ ਲਿਆ ਹੁਕਮ ਚੱਲਦਾ ਕਹਿੰਦੇ ਰਾਜੇ ਰਾਜੇ ਮਹਾਰਾਜੇ ਬਣ ਕੇ ਵੀ ਵੇਖਿਆ ਰੋਕੀ ਆਹ ਕੁਝ ਵੀ ਕਰਦੇ ਐ ਬ੍ਰਹਮਣਾ ਵਾਲੇ ਕਰਮ ਕਾਂਡ ਕਰਦੇ ਐ ਗੰਗਾ ਤੇ ਨਹਾਉਂਦੇ ਐ ਤੀਰਥਾਂ ਤੇ ਜਾਂਦੇ ਐ ਦਾਨ ਪੁੰਨ ਕਰਦੇ ਐ ਕਹਿੰਦੇ ਜੀ ਰਾਜੇ ਵੀ ਵੇਖੇ ਐ ਜੀ ਰਾਜੇ ਵੀ ਜਿਨ੍ਹਾਂ ਦਾ ਹੁਕਮ ਚੱਲਦਾ ਹੈ ਇੱਕ ਵਾਰੀ ਆਵਾਜ਼ ਮਾਰਦੇ ਐ ਸਾਰੇ ਮੰਤਰੀ ਸੰਤਰੀ ਇਕੱਠੇ ਖੜੇ ਹੋ ਜਾਂਦੇ ਐ ਪਰ ਕਹਿੰਦੇ ਇਹਦੇ ਵਿੱਚ ਵੀ ਗੱਲ ਨਹੀਂ ਬਣੀ ਅਗਲੀ ਪੰਕਤੀ
ਸੇਜ ਸੋਹਣੀ ਚੰਦਨ ਚੋਆ ਨਰਕ ਖੋਰ ਕਾ ਦੁਆਰਾ
ਕਹਿੰਦੇ ਜ਼ਿੰਦਗੀ ਨਰਕ ਨਰਕ ਬਣਾਈ ਪਈ ਹੈ ਜੀ 300 ਰਾਣੀਆਂ ਰੱਖਣ ਵਾਲੇ ਵੀ ਨਰਕ ਭੋਗਦੇ ਆ ਕੁਛ ਨਹੀਂ ਕਹਿੰਦੇ ਵਧੀਆ ਕੀ ਹੈ ਜੀ ਇਹ ਦੱਸੋ ਮਹਾਰਾਜ ਤਰੀਕਾ ਕੀ ਹੈ ਬੰਦੇ ਦਾ ਭਲਾ ਹੁੰਦਾ ਕਿਵੇਂ ਫਿਰ ਆਹ ਵੀ ਕਰਕੇ ਨਹੀਂ ਹੁੰਦਾ ਆਹ ਵੀ ਕਰਕੇ ਨਹੀਂ ਹੁੰਦਾ ਆਹ ਵੀ ਕਰਕੇ ਨਹੀਂ ਹੁੰਦਾ ਅੱਗੇ
ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕਹਿ ਕਰਮਾ
ਸਿਰੇ ਦਾ ਕੰਮ ਕਹਿੰਦੇ ਇਹ ਹੈ ਸਿਰ ਕਰਮਣ ਕੇ ਕਰਮਾ ਸਿਰੇ ਦਾ ਕੰਮ ਸਾਰਿਆਂ ਦਾ ਸਿਰ ਮੋਰ ਕਿਹੜਾ ਕੰਮ ਹੈ ਜੀ ਉਹ ਹੈ ਕਿ ਪਰਮਾਤਮਾ ਨੂੰ ਮਹਿਸੂਸ ਕਰ ਕੁਦਰਤ ਦੇ ਨਿਯਮਾਂ ਨੂੰ ਪਾਲ ਤੇ ਸੱਚ ਦੀ ਸੰਗਤ ਕਰ ਹਰ ਕੀਰਤ ਸਾਧ ਸੰਗਤ ਸਿਰ ਕਰਮਣ ਕੇ ਕਰਮਾ ਸਿਰੇ ਦਾ ਕੰਮ ਇਹ ਹੈ ਵੀ ਸੰਗਤ ਕਰ ਹੁਣ ਸੰਗਤ ਦਾ ਅਰਥ ਇਹ ਨਹੀਂ ਜਿਹੜਾ ਤੁਸੀਂ ਕਰਦੇ ਹੋ ਸਾਧ ਸੰਗਤ ਕੀ ਹੈ ਵੀ ਜਿਵੇਂ ਹੁਣ ਇੱਥੇ ਬੈਠੇ ਹੋ ਤੁਸੀਂ ਵੀ ਇਹਨੂੰ ਕਹੀਏ ਸਾਧ ਸੰਗਤ ਨਾ ਜਦੋਂ ਸਵੇਰੇ ਮਾਂ ਕਹਿੰਦੀ ਸੀ ਵੀ ਪੁੱਤ ਉੱਠ ਭੱਜ ਦੌੜ ਲਾ ਕੇ ਆ ਭਰਤੀ ਖੁੱਲਣ ਵਾਲੀ ਹੈ ਭੱਜੇਗਾ ਸਾਹ ਪੱਕ ਜੂ ਨੌਕਰੀ ਮਿਲ ਜੂ ਉਹ ਇਹ ਸੱਚ ਹੈ ਨਾ ਬੱਚੇ ਦੇ ਭਲੇ ਦੀ ਗੱਲ ਹੈ ਨਾ ਪਿਆਰਿਓ ਇਹ ਸੱਚ ਹੈ ਬਸ ਇਸ ਸੱਚ ਦੀ ਸੰਗਤ ਹੀ ਸਾਧ ਦੀ ਸੰਗਤ ਹੈ ਆਖੋ ਸਤਨਾਮ ਮੇਰੀ ਮਾਂ ਜਦੋਂ ਮੈਨੂੰ ਚੰਗੀ ਗੱਲ ਕਹਿੰਦੀ ਹੈ ਮੇਰਾ ਪਿਓ ਜਦੋਂ ਮੈਨੂੰ ਚੰਗੀ ਗੱਲ ਕਹਿੰਦਾ ਮੇਰਾ ਕੋਈ ਰਿਸ਼ਤੇਦਾਰ ਮੇਰਾ ਕੋਈ ਦੋਸਤ ਮਿੱਤਰ ਜੋ ਜਿਹੜਾ ਵੀ ਸਹੀ ਗੱਲ ਕਰਦਾ ਹੈ ਉਹ ਸਾਧ ਸੰਗਤ ਹੈ ਸੰਗਤ ਸਾਡੇ ਮਨ ਨੇ ਕਰਨੀ ਹੈ ਵਧੀਆ ਗੱਲ ਹੈ ਨਾ ਜਿਹੜੀ ਉਹ ਉਹਨੂੰ ਮੰਨ ਬਸ ਉਹ ਸਾਧ ਸੰਗਤ ਹੈ ਸਿਰੇ ਦਾ ਕੰਮ ਹੈ ਚੰਗੀਆਂ ਗੱਲਾਂ ਜ਼ਿੰਦਗੀ 'ਚ ਲਾਗੂ ਕਰ ਸਿਰੇ ਦਾ ਕੰਮ ਇਹ ਹੈ ਫਿਰ ਪੜੋ ਦੋਵੇਂ ਪੰਗਤੀਆਂ ਇਕੱਠੀਆਂ
ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲ ਹੈ ਨਾ
ਬਸ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਪੁਰਬ ਲਿਖੇ ਕਾਲ ਹੈ ਜਿਨ੍ਹਾਂ ਦੇ ਪਿਛਲੇ ਭਾਗ ਚੰਗੇ ਆ ਕਰਮ ਚੰਗੇ ਲਿਖੇ ਆ ਕਰਮ ਪਿਛਲੇ ਮਤਲਬ ਪਿਛਲੇ ਕਰਮ ਕਦੋਂ ਲਿਖੇ ਗਏ ਅੱਜ ਆਪਾਂ ਆਏ ਆ ਕਈ ਪਿਛਲੇ ਸਾਲ ਆਏ ਹੋਣਗੇ ਉਦੋਂ ਸੋਚਦੇ ਨੇ ਵੀ ਅਗਲੇ ਸਾਲ ਦੀਵਾਨ ਲੱਗਣਗੇ ਫਿਰ ਚੱਲਾਂਗੇ ਪਿਛਲੇ ਲਿਖੇ ਹੋਏ ਨੇ ਫਿਰ ਪਿਛਲੇ ਜਨਮਾਂ 'ਚ ਨਾ ਜਾਓ ਪਿੱਛੇ ਅੱਜ ਤੋਂ ਪਹਿਲਾਂ ਅੱਜ ਦੇ ਦਿਨ ਤੋਂ ਪਿੱਛੇ ਜੋ ਕੁਝ ਅਸੀਂ ਕੀਤਾ ਹੈ ਉਹ ਸਾਡੇ ਪੂਰਵ ਕਰਮ ਹਨ ਅੱਜ ਅਸੀਂ ਫੇਰ ਲਿਖ ਰਹੇ ਹਾਂ ਕੱਲ ਆਏਗਾ ਅੱਜ ਵਾਲੇ ਕਰਮ ਪੂਰਵ ਕਰਮ ਬਣ ਜਾਣਗੇ ਉਹਨਾਂ ਨੂੰ ਕਹਿੰਦੇ ਪ੍ਰਾਪਤ ਹੁੰਦਾ ਹੈ ਅਗਲੀ ਪੰਕਤੀ ਲਾਸਟ
ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ
ਤੇਰਾ ਸੇਵਕ ਹੈ ਜਿਹੜਾ ਇਸੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਮੇਰੇ ਰੱਬ ਜੀ ਤੇਰਾ ਸੇਵਕ ਤੇ ਇਸੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਹੈ ਦੁਆਰਾ ਪੜਿਓ ਪੰਕਤੀ
ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ
ਸ਼ੁਕਰ ਹੈ ਜੀ ਸ਼ੁਕਰ ਹੈ ਮੇਰਿਆ ਰੱਬਾ ਜਿਹਦੇ ਤੇ ਤੂੰ ਦਿਆਲ ਹੋ ਗਿਆ ਜਿਹਦੇ ਉੱਤੇ ਤੇਰੀ ਕਿਰਪਾ ਹੋ ਗਈ ਉਹ ਤੇਰੇ ਰੰਗ ਵਿੱਚ ਰੰਗਿਆ ਗਿਆ ਤੇਰਾ ਸੇਵਕ ਉਹ ਸਮਝ ਆ ਗਈ ਜਿਨ੍ਹਾਂ ਦਾ ਦਿਮਾਗ ਖੁੱਲ ਗਿਆ ਵਿਵੇਕ ਦਾਨ ਮਿਲ ਗਿਆ ਜਿਨ੍ਹਾਂ ਨੂੰ ਤੀਜਾ ਬੁੱਧ ਵਿਵੇਕਾ ਵਿਚਾਰਵਾਨ ਬੁੱਧੀ ਆ ਗਈ ਜਿਨ੍ਹਾਂ ਦੀ ਗਲਤ ਤੇ ਸਹੀ ਪਰਖਣ ਵਾਲਾ ਦਿਮਾਗ ਮਿਲ ਗਿਆ ਸੱਚ ਦੀ ਸੰਗਤ ਕਰਕੇ ਜਿਹੜੇ ਬੰਦਿਆਂ ਦਾ ਦਿਮਾਗ ਖੁੱਲ ਗਿਆ ਤਾਂ ਕਰਕੇ ਭਾਈ ਸਾਡੇ ਧਾਰਮਿਕ ਜਿਹੜਾ ਸਿਸਟਮ ਹੈ ਨਾ ਇਹਦੇ ਵਿੱਚ ਇਹ ਬੰਦੇ ਕਦੇ ਨਹੀਂ ਚਾਹੁੰਦੇ ਕਿ ਸਾਡਾ ਦਿਮਾਗ ਖੁੱਲੇ ਸਾਡਾ ਦਿਮਾਗ ਵਿਕਾਸ ਕਰੇ ਇਹ ਬੰਦੇ ਕਦੇ ਨਹੀਂ ਚਾਹੁੰਦੇ ਇਹ ਕਹਿੰਦੇ ਬੁੱਧੂ ਬਣੇ ਰਹਿਣ ਸਾਡੇ ਪੈਰਾਂ ਵਿੱਚ ਡਿੱਗੇ ਰਹਿਣ ਇਹੀ ਚਾਹੁੰਦੇ ਪਰ ਆਪਣੇ ਆਪ ਦਾ ਵਿਕਾਸ ਕਰੋ ਦਿਮਾਗ ਖੋਲੋ ਪਖੰਡ ਦੇ ਵਿਰੋਧ ਵਿੱਚ ਜੰਗ ਜਾਰੀ ਰੱਖੋ ਲੜਾਈ ਨਹੀਂ ਕਰਨੀ ਅਸੀਂ ਜੰਗ ਕਰਨੀ ਸਮਝਦੇ ਹੋ ਲੜਾਈ ਤੇ ਜੰਗ 'ਚ ਫਰਕ ਹੁੰਦਾ ਸੁਣੋ ਪਿਆਰਿਓ ਲੜਾਈ ਨਹੀਂ ਕਰਨੀ ਹਰ ਬੰਦੇ ਨੇ ਜੰਗ ਕਰਨੀ ਪਖੰਡ ਦੇ ਵਿਰੁੱਧ ਤੇ ਜੰਗ ਵਿੱਚ ਕਈ ਵਾਰੀ ਐਂ ਵੀ ਹੁੰਦਾ ਹੈ ਵੀ 20 ਸਾਲ ਚੁੱਪ ਕਰ ਗਏ ਪਰ ਜੰਗ ਜਾਰੀ ਹੁੰਦੀ ਹੈ ਜੰਗ ਵਿੱਚ ਵਿਚਾਰਾਂ ਦੀ ਜੰਗ ਵੀ ਹੁੰਦੀ ਹੈ ਇੱਕ ਸੋਚ ਦੀ ਜੰਗ ਲੜਾਈ ਵਾਲਾ ਕੰਮ ਨਹੀਂ ਚੱਲਣਾ ਅੱਜ ਲੜਾਈ ਦਾ ਸਮਾਂ ਨਹੀਂ ਵੀ ਹਥਿਆਰ ਚੁੱਕ ਕੇ ਬੰਦਾ ਮਾਰ ਦੇਵਾਂਗੇ ਆਪਾਂ ਕਿਸੇ ਦੇ ਗਲ ਪੈ ਜਾਈਏ ਕਿਸੇ ਦੀ ਪੱਗ ਲਾਈਏ ਇਹ ਕੋਈ ਸਿਸਟਮ ਨਹੀਂ ਪਰ ਇੱਕ ਜੰਗ ਹੈ ਜਿਹੜੀ ਕਿ ਜਿਹੜੀ ਵਿਚਾਰਕ ਜੰਗ ਹੈ ਉਹ ਚੱਲਦੀ ਰਹਿਣੀ ਚਾਹੀਦੀ ਹੈ ਉਹ ਹਮੇਸ਼ਾ ਕਰਦੇ ਰਹੋ ਪਰ ਲੜਾਈਆਂ ਤੋਂ ਬਚੋ ਲੜਾਈਆਂ ਵਾਲਾ ਚੱਕਰ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਸੋ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਹੁਣ ਜਿਹੜੇ ਬੰਦੇ ਤੀਰਥਾਂ ਨੂੰ ਸਾਰਾ ਕੁਝ ਸਮਝਦੇ ਆ ਗੁਰੂ ਗ੍ਰੰਥ ਸਾਹਿਬ ਜਦੋਂ ਵਾਰ ਵਾਰ ਰੋਕਦੇ ਆ ਭਾਈ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਮੈਂ ਤੀਰਥ ਤੇ ਨਹਾਉਣ ਜਾਂਦਾ ਪਰ ਤੀਰਥ ਮੇਰਾ ਕਿਹੜਾ ਹੈ ਨਾਮ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਆਹ ਮੇਰਾ ਤੀਰਥ ਹੁਣ ਜੇ ਕਿਸੇ ਬੰਦੇ ਨੇ ਅੱਧੀ ਪੰਗਤੀ ਲਿਖ ਲਈ ਤੀਰਥ ਨਹਾਵਣ ਜਾਓ ਟਰੱਕ ਦੇ ਅੱਗੇ ਲਿਖ ਕੇ ਐ ਲੈ ਜਾ ਅਗਲਾ ਭੂ ਵੇਖੋ ਬਾਣੀ 'ਚ ਲਿਖਿਆ ਵੀ ਤੀਰਥ ਨਹਾਵਣ ਜਾਓ ਚੱਲੀਏ ਤੀਰਥ ਤੇ ਨਹਾਉਣ ਅੱਗੇ ਤੇ ਵੜ ਲੋ ਤੀਰਥ ਨਹਾਵਣ ਜਾਓ ਤੀਰਥ ਕਿਹੜਾ ਹੈ ਤੀਰਥ ਨਾਮ ਤੀਰਥ ਸ਼ਬਦ ਵਿਚਾਰ ਜਦੋਂ ਸ਼ਬਦ ਦੀ ਵਿਚਾਰ ਕਰਦੇ ਆ ਤੇ ਗਿਆਨ ਲੈਂਦੇ ਆ ਇਹ ਤੀਰਥ ਹੀ ਤੇ ਹੈ ਇਹ ਤੀਰਥ ਉੱਤੇ ਨਹਾਉਣਾ ਸਦਾ ਸਮਝ ਵਾਲੇ ਪਾਸੇ ਤੁਰਨਾ ਬੁੱਧੂ ਬਣ ਕੇ ਨਹੀਂ ਰਹਿਣਾ ਕਮਲੇ ਬਣ ਕੇ ਨਹੀਂ ਰਹਿਣਾ ਜੰਗ ਜਾਰੀ ਰੱਖੋ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਕਿ ਭਾਈ ਭੁਪਿੰਦਰ ਸਿੰਘ ਪਿਛਲੇ ਸਾਲ ਵੀ ਮੈਂ ਦੱਸਿਆ ਸੀ ਐਤਕੀ ਫਿਰ ਮੈਂ ਗੱਲ ਕਰਦਾ ਕਿ 2 ਸਾਲ ਪਹਿਲਾਂ 17 ਤਰੀਕ ਨੂੰ ਈਸੇਵਾਲ ਦੀਵਾਨ ਚੱਲਦੇ ਆਪਣੇ 3 ਦੀਵਾਨ ਸੀ ਪਹਿਲੇ ਦੀਵਾਨ ਤੇ ਜਥਾ ਆਇਆ ਸੀ ਮੈਂ ਆ ਨਹੀਂ ਸੀ ਸਕਿਆ ਦੂਜੇ ਦੀਵਾਨ ਤੇ ਜਦੋਂ ਆਉਣਾ ਸੀ ਤੇ ਭਾਈ ਭੁਪਿੰਦਰ ਸਿੰਘ ਸਾਡੇ ਪ੍ਰਚਾਰਕਾਂ ਵਿੱਚੋਂ ਸਨ ਮੈਨੂੰ ਮਿਲਣ ਗਏ ਤੇ ਕਹਿੰਦੇ ਜੀ ਈਸੇਵਾਲ ਮੈਂ ਤੁਹਾਨੂੰ ਬੁਲਾਣਾ ਹੈ ਉੱਥੇ ਕੁਝ ਬੰਦਿਆਂ ਨੇ ਮਿਲਣਾ ਹੈ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਮੈਂ ਤੁਹਾਡੇ ਨਾਲ ਹੀ ਜਾਊਂਗਾ ਮੈਂ ਕਿਹਾ ਜੀ ਠੀਕ ਤੁਰਨ ਲੱਗੇ ਮੈਂ ਕਿਹਾ ਮੇਰੀ ਗੱਡੀ 'ਚ ਬਹਿ ਜਾਓ ਆ ਜਾਓ ਅੱਗੇ ਵੀ 2-4 ਵਾਰੀ ਮੇਰੀ ਗੱਡੀ 'ਚ ਬੈਠੇ ਸੀ ਮੈਂ 2 ਮਹੀਨਿਆਂ ਤੋਂ ਪਿਛਲੀ ਸੀਟ ਤੇ ਬੈਠਦਾ ਸੀ ਤੇ ਭਾਈ ਭੁਪਿੰਦਰ ਸਿੰਘ ਹੋਣਾ ਨੂੰ ਮੈਂ ਅਗਲੀ ਸੀਟ ਤੇ ਬਿਠਾ ਲਿਆ ਜਿਹੜਾ ਸਿੰਘ ਮੇਰੇ ਨਾਲ ਬੈਠਦਾ ਸੀ ਉਹ ਦੂਸਰੀ ਗੱਡੀ 'ਚ ਚਲਿਆ ਗਿਆ ਅਗਲੀ ਸੀਟ ਤੇ ਮੇਰੇ ਨਾਲ ਬੈਠ ਗਿਆ 4 ਜਣੇ ਅਸੀਂ ਗੱਡੀ 'ਚ ਬੈਠੇ ਸੀ ਮੇਰਾ ਡਰਾਈਵਰ ਜਿਹੜਾ ਹੁਣ ਵੀ ਗੱਡੀ ਚਲਾਉਂਦਾ ਹੈ ਕੁਲਵਿੰਦਰ ਸਿੰਘ ਇੱਕ ਮੇਰੇ ਨਾਲ ਹਰਿੰਦਰ ਸਿੰਘ ਸੀ ਉਹ ਮੇਰੇ ਸੀਟ ਦੇ ਨਾਲ ਬੈਠਾ ਸੀ ਇੱਕ ਸਿੰਘ ਅਗਲੀ ਸੀਟ ਤੇ ਭੁਪਿੰਦਰ ਸਿੰਘ ਹੋਣੀ ਬੈਠੇ ਸੀ 4-4 ਮੈਂ ਸੀ ਕੋਈ ਗੱਡੀ ਗੱਡੀ ਬੁਲਟ ਪ੍ਰੂਫ ਨਹੀਂ ਸੀ ਨਾ ਕੋਈ ਇਦਾਂ ਪਤਾ ਹੀ ਨਹੀਂ ਸੀ ਵੀ ਕਦੇ ਇਦਾਂ ਵੀ ਹੋ ਸਕਦਾ ਅਗਲੀ ਸੀਟ ਤੇ ਬੈਠੇ ਸੀ ਆਰਾਮ ਨਾਲ ਉੱਥੋਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਕਿਹਾ ਤੁਹਾਡਾ ਸਰੀਰ ਥੋੜਾ ਭਾਰਾ ਹੋ ਰਿਹਾ ਬਾਬਾ ਜੀ ਐਕਸਰਸਾਈਜ਼ ਕਰਿਆ ਕਰੋ ਮੈਨੂੰ ਕਹਿੰਦੇ ਮੈਂ ਕਿਹਾ ਥੋੜਾ ਕੰਟਰੋਲ ਰੱਖਿਆ ਕਰੋ ਭੱਜਿਆ ਨੱਠਿਆ ਕਰੋ ਕਹਿੰਦੇ ਜੇ ਸਰੀਰ ਤਕੜਾ ਹੋਵੇ ਐਵੇਂ ਹੀ ਘੋੜਾ ਜੇ ਭੱਜਿਆ ਜਾਂਦਾ ਫਿਰ ਸ਼ਮਕਾਂ ਕਿਉਂ ਮਾਰੀਏ ਜਦੋਂ ਭੱਜਦਾ ਤੇ ਹੈ ਹੀ ਹੈ ਮੈਂ ਤੇ ਚੰਗਾ ਬੜਾ ਮੇਰਾ ਤੇ ਕਦੇ ਸਿਰ ਨਹੀਂ ਦੁਖਿਆ ਮੈਂ ਤੇ ਕਾਇਮ ਆ ਪੂਰਾ ਮੈਂ ਕਿਹਾ ਕਾਇਮ ਤੇ ਹੈ ਉਹ ਪਰ ਮੋਟਾ ਸਰੀਰ ਹੋਈ ਜਾਂਦਾ ਆ ਫਿਰ ਖਿਆਲ ਰੱਖਿਆ ਏਦਾਂ ਅਸੀਂ ਗੱਲਾਂ ਕਰਦੇ ਹਾਂ ਮੈਨੂੰ ਇਹਨਾਂ ਬੱਚਿਆਂ ਦੀ ਵੀਡੀਓ ਵੀ ਵਿਖਾਈ ਵੀ ਆ ਵੇਖੋ ਮੇਰੇ ਬੱਚੇ ਆ ਢੋਲਕ ਵਜਾਉਂਦੇ ਆ ਆ ਏਦਾਂ ਸਾਰਾ ਵਿਖਾਉਂਦੇ ਮੈਂ ਏਦਾਂ ਵੇਖਦਾ ਆ ਗੱਲਾਂ ਬਾਤਾਂ ਕਰਦੇ ਰਹੇ ਉਦੋਂ ਫਿਰ ਇੱਥੇ ਜਦੋਂ ਉਹਨਾਂ ਨੇ ਛਬੀਲ ਲਾਈ ਹੋਈ ਸੀ ਅੱਗੇ ਮੈਂ ਦੱਸਿਆ ਹੀ ਸੀ ਪਿਛਲੇ ਸਾਲ ਵੀ ਈਸੇਵਾਲ ਰੋਡ ਦੇ ਉੱਤੇ ਆਪਾਂ ਬਾਈਪਾਸ ਜਾ ਰਹੇ ਸੀ ਤੇ ਅੱਗੇ ਇਦਾਂ ਮੈਂ ਵੇਖਿਆ ਵੀ ਚੋਲਿਆਂ ਵਾਲੇ ਬੰਦੇ ਛਬੀਲ ਲਾ ਕੇ ਖੜੇ ਆ ਮੈਂ ਗੱਡੀ 'ਚ ਬੈਠਾ ਬੈਠਾ ਸੋਚਦਾ ਗੱਡੀਆਂ ਸਲੋ ਹੋ ਗਈਆਂ ਭੀੜ ਜ਼ਿਆਦਾ ਸੀ ਤੇ ਮੈਂ ਇਦਾਂ ਗੱਲ ਕਰਦਾ ਮੈਂ ਕਿਹਾ ਵੀ ਫਰੂਟੀਆਂ ਵਰਤਾ ਰਹੇ ਆ ਕੇਨ ਹੈ ਕੋਕ ਦੇ ਕੇਨ ਮੈਂ ਕਿਹਾ ਇਹ ਤਾਂ 10-12 ਰੁਪਏ ਦਾ ਇੱਕ ਆਉਂਦਾ ਹੈ ਵੀ ਬੰਦੇ ਛਬੀਲ ਵਾਲੇ ਵੀ ਕੋਕ ਵਰਤਾ ਰਹੇ ਆ ਪਹਿਲੀ ਵਾਰੀ ਇੱਥੇ ਵੇਖਿਆ ਵੀ ਕੋਕ ਫਰੂਟੀਆਂ ਵੀ ਇਹ ਕਿਵੇਂ ਮੈਂ ਇਦਾਂ ਗੱਲ ਕਰਦਾ ਗੱਡੀ 'ਚ ਵੀ ਬੰਦੇ ਕਿਹੋ ਜਿਹੇ ਸੇਵਾਦਾਰ ਹੋਣਗੇ ਵੀ ਜਿਹੜੇ ਇਦਾਂ ਕੇਨ ਵਰਤਾ ਰਹੇ ਆ ਇਹਨੇ ਨੂੰ ਉਹ ਅਗਲੀ ਗੱਡੀ ਵਾਲਿਆਂ ਨੂੰ ਉਹਨਾਂ ਨੇ ਰੋਕ ਲਿਆ ਮੇਰੇ ਅੱਗੇ ਗੱਡੀ ਸੀ ਰੁਕ ਗਈ ਵਿਚਾਲੇ ਮੇਰੀ ਗੱਡੀ ਸੀ, ਪਿੱਛੇ ਇੱਕ ਹੋਰ ਗੱਡੀ ਸੀ ਜਥੇ ਵਾਲੇ ਸਿੰਘਾਂ ਦੀ। ਉਹ ਪਹਿਲੀ ਗੱਡੀ ਤੋਂ ਪੁੱਛਿਆ, ਕਹਿੰਦੇ ਬਾਬਾ ਜੀ ਕਿੱਥੇ ਨੇ? ਅਜੇ ਦੱਸਣ ਹੀ ਲੱਗੇ ਉਹਨਾਂ ਨੇ, ਪਿੱਛੇ ਵੇਖ ਲਿਆ ਗੱਡੀ ਨਾਲ ਹੀ ਸੀ ਬਿਲਕੁਲ। ਇੱਕਦਮ ਉਹਨਾਂ ਨੇ ਹਮਲਾ ਬੋਲ ਦਿੱਤਾ, ਗੱਡੀਆਂ ਦੇ ਸ਼ੀਸ਼ਿਆਂ ਉੱਤੇ ਸਪਰੇਅ ਮਾਰੀ, ਝੱਗ ਜੀ ਸੀ ਉਹਦੇ ਨਾਲ ਦਿਸਦਾ ਨਹੀਂ ਸੀ, ਸ਼ੀਸ਼ੇ ਬਲੌਕ ਹੋ ਗਏ, ਦਿਸਣਾ ਨਹੀਂ ਚਾਹੀਦਾ, ਇੱਦਾਂ ਪਲਾਨ ਕੀਤਾ ਸੀ ਨਾ, ਝੱਗ ਮਾਰਤੀ ਸ਼ੀਸ਼ੇ 'ਤੇ, ਮੇਰੀ ਗੱਡੀ ਦੇ ਵੀ ਇੱਦਾਂ ਹੀ ਪਾਈ। ਫਟਾਫਟ ਇੱਕ ਬੰਦੇ ਨੇ ਗੋਲੀ ਮਾਰ ਕੇ ਟਾਇਰ ਪਾੜਿਆ ਗੱਡੀ, ਜਿਹੜੀ ਮੇਰੇ ਵਾਲੀ ਗੱਡੀ ਸੀ ਉਹਦਾ ਟਾਇਰ ਪਾੜਿਆ ਵੀ ਚੱਲ ਨਾ ਸਕੇ। ਤੇ ਜਦੋਂ ਗੱਡੀਆਂ ਇੱਦਾਂ ਸਾਹਮਣੇ ਖੜ ਗਈਆਂ, ਉਹ ਹੁਣ ਪੌਣੇ 8 ਦਾ ਟਾਈਮ ਹੋਣ ਵਾਲਾ ਸੀ, ਬਹੁਤ ਹਨੇਰਾ ਹਨੇਰਾ ਦਿਸਦਾ ਸੀ, ਹਨੇਰਾ ਹੋ ਗਿਆ। ਤੁਸੀਂ 7:40 ਤੇ ਵੇਖਿਓ, 7:40 ਤੇ ਹਨੇਰਾ ਹੋ ਜਾਂਦਾ ਪਰ ਥੋੜਾ ਥੋੜਾ ਧੁੰਦਲਾ ਜਿਹਾ ਦਿਸਦਾ। ਉਹ ਬੰਦੇ ਨੂੰ ਜਿਹੜਾ ਛੂਟਰ ਸੀ ਉਹਨੂੰ ਇਹ ਦੱਸਿਆ ਹੋਇਆ ਸੀ ਵੀ ਮੈਂ ਅਗਲੀ ਸੀਟ ਤੇ ਬੈਠਾ, ਮੇਰੇ ਵਰਗੀ ਪੱਗ ਸੀ ਚਿੱਟੀ ਉਹਨਾਂ ਨੇ ਬੰਨੀ ਸੀ, ਬਸ ਮੇਰੇ ਭੁਲੇਖੇ। ਉਹ ਬੰਦੇ ਨੇ ਇੱਦਾਂ 5-6 ਫੁੱਟ ਤੋਂ ਪਿੱਛੇ ਖੜ ਕੇ ਤੇ ਗੋਲੀ ਮਾਰੀ ਉਹਨਾਂ ਦੀ, ਇੱਦਾਂ ਡਰਾਈਵਰ ਵੱਲ ਵੇਖਦੇ ਸੀ ਇਸ ਜਗ੍ਹਾ ਤੇ ਪਿੱਛੇ ਉਹਨਾਂ ਦੇ ਗੋਲੀ ਲੱਗੀ। ਉਹਨੇ ਨੂੰ ਉਹਨਾਂ ਨੇ ਕੁਹਾੜੀਆਂ ਨਾਲ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ, ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਜਦੋਂ ਗੋਲੀ ਮਾਰੀ ਉਹਨਾਂ ਨੇ ਇੱਕਦਮ ਇੱਦਾਂ ਗੋਲੀ ਵੱਜਣ ਸਾਰ ਭਾਈ ਭੁਪਿੰਦਰ ਸਿੰਘ ਹੋਣੀ ਇੱਦਾਂ ਹੀ ਥੱਲੇ ਇੱਕ ਸਕਿੰਟ ਵਿੱਚ ਜਾਨ ਲੱਗ ਗਈ, ਇੱਕ ਸਕਿੰਟ ਵਿੱਚ, ਕਿਉਂਕਿ ਸਿਰ ਵਿੱਚ ਗੋਲੀ ਵੱਜੀ ਇੱਦਾਂ ਹੀ ਮਰ ਗਏ ਨਾਲ ਹੀ। ਤੇ ਉਸੇ ਵੇਲੇ ਆਪਣੇ ਡਰਾਈਵਰ ਨੇ ਇਹਨੇ ਅੱਗੇ ਪਿੱਛੇ ਗੱਡੀਆਂ ਕਰ ਕਰਕੇ ਗੱਡੀਆਂ ਦੇ ਵਿੱਚ ਗੱਡੀਆਂ ਮਾਰ ਦੇ ਵੀ ਰਾਹ ਬਣ ਜਾਵੇ। ਅੱਗੇ ਉਹਨਾਂ ਨੇ ਗੱਡੀ ਲਾਤੀ ਸੀ ਵੀ ਤੁਸੀਂ ਬਲੌਕ ਕਰਤਾ ਰਾਹ, ਫਿਰ ਇੱਦਾਂ ਭੰਨ ਕੇ ਗੱਡੀਆਂ ਨੂੰ ਫਿਰ ਭਜਾ ਕੇ ਗੱਡੀ ਲੰਘਾਈ। 3-4 ਕਿਲੋਮੀਟਰ ਉਹਨਾਂ ਨੇ 3 ਗੱਡੀਆਂ ਅੱਗੇ ਪਿੱਛੇ ਲਾ ਕੇ ਪਿੱਛਾ ਕੀਤਾ, ਅੱਗੇ ਅੱਗੇ ਗੋਲੀਆਂ ਚਲਾਉਂਦੇ ਰਹੇ, ਵਿੱਚੋਂ ਗੱਡੀਆਂ ਦੇ ਬਾਹਰ ਨਿਕਲ ਨਿਕਲ ਕੇ ਗੋਲੀਆਂ ਚਲਾਈਆਂ। 60-70 ਗੋਲੀਆਂ ਮੇਰੇ ਖਿਆਲ ਮੇਰੀ ਗੱਡੀ ਤੇ ਲੱਗੀਆਂ ਹੋਈਆਂ, ਪੈਰਾਂ ਦੇ ਵਿੱਚ ਗੋਲੀ ਵੱਜੀ ਹੋਈ ਹੈ, ਜਿੱਥੇ ਮੇਰੇ ਪੈਰ ਰੱਖੇ ਸੀ, ਜਿੱਥੇ ਸੀਟ ਤੇ ਮੈਂ ਬੈਠਦਾ ਸੀ, ਮੈਂ ਇੱਦਾਂ ਟੇਢਾ ਹੋ ਗਿਆ। ਮੇਰੇ ਨਾਲ ਸਿੰਘ ਸੀ, ਉਹਨੇ ਮੈਨੂੰ ਇੱਦਾਂ ਮੇਰੇ ਉੱਤੇ ਲੰਮਾ ਪੈ ਗਿਆ, ਇੱਦਾਂ ਟੇਢਾ ਹੋ ਗਿਆ। ਅੱਗੇ ਜਾ ਕੇ ਇੱਕ ਮੋੜ ਸੀ ਇੱਦਾਂ ਰਾਈਟ ਨੂੰ, ਇੱਕਦਮ ਮੋੜ ਆ ਗਿਆ, ਮੈਂ ਉਹਨੂੰ ਕਿਹਾ ਗੱਡੀ ਮੋੜ ਲੈ ਸੱਜੇ ਨੂੰ। ਗੱਡੀ ਤਕੜੀ ਸੀ, ਇੰਜਣ ਵੱਡਾ ਸੀ ਉਹਦਾ, ਟਾਇਰ ਉਹਦਾ ਪਾਟ ਕੇ ਨਿਕਲ ਗਿਆ, ਟਾਇਰ ਡਿੱਗ ਗਿਆ ਉਹਦਾ ਥੱਲੇ, ਕਿਉਂਕਿ ਜਿਹਦੇ 'ਚ ਗੋਲੀ ਵੱਜੀ ਸੀ ਇੰਨਾ ਟਾਈਮ ਨਹੀਂ ਚੱਲ ਸਕਿਆ। ਬਸ ਫਿਰ ਅਸੀਂ ਐਂ ਰਾਈਟ ਨੂੰ ਇੱਕਦਮ ਗੱਡੀ ਕੱਟ ਲਈ, ਉਹਨਾਂ ਨੂੰ ਮੋੜਦਿਆਂ ਨੂੰ ਟਾਈਮ ਲੱਗ ਗਿਆ, ਬਸ ਇੰਨੇ ਨੂੰ ਗੱਡੀ ਥੱਲੇ 2 ਕਿੱਲੇ ਲਿਜਾ ਕੇ ਗੱਡੀ ਆਪਣੇ ਆਪ ਖੜ ਗਈ, ਉਹ ਇਦੂ ਗਾਂਹ ਜਾ ਨਹੀਂ ਸੀ ਸਕਦੀ। ਉੱਥੇ ਫਿਰ ਅਸੀਂ ਉਤਰ ਕੇ ਫਟਾਫਟ ਮੈਂ ਉਹਨਾਂ ਨੂੰ ਇੱਦਾਂ ਆਵਾਜ਼ ਮਾਰਦਾ, ਬਾਬਾ ਜੀ ਚੱਲੋ, ਬਾਬਾ ਜੀ ਚੱਲੋ, ਪਰ ਉਹ ਤੇ ਪਤਾ ਸੀ ਵੀ ਉਹ ਬੋਲਣਾ ਉਹਨਾਂ ਨੇ ਕਿੱਥੇ ਸੀ। ਫਿਰ ਅਸੀਂ 3 ਜਣਿਆਂ ਨੇ ਬਹੁਤ ਸਪੀਡ ਨਾਲ ਭੱਜ ਕੇ, ਭਈਏ ਪਿੱਛੇ ਕੰਮ ਕਰਦੇ ਸੀ 2 ਕਿੱਲੇ ਦੂਰ, ਉਹਨਾਂ ਕੋਲ ਜਾ ਕੇ ਆਪਣੀ ਜਾਨ ਬਚਾਈ। ਸੋ ਬਹੁਤ ਉਹ ਸਮਾਂ ਜਿਹੜਾ ਆ ਜਦੋਂ ਕਦੇ ਯਾਦ ਕਰਦਾ ਤੇ ਅੱਜ ਵੀ ਕਿੱਦਾਂ ਦੇ ਇਹ ਲੋਕ ਹੈ। ਜੇ ਤੁਹਾਨੂੰ ਕੋਈ ਮੇਰੇ ਨਾਲ ਪ੍ਰੋਬਲਮ ਸੀ ਤੇ ਬਹਿ ਕੇ ਗੱਲ ਕਰਦੇ, ਅਕਾਲ ਤਖਤ ਤੇ ਚਲੇ ਜਾਂਦੇ, ਕੋਈ ਸ਼ਿਕਾਇਤ ਕਰ ਲੈਂਦੇ, ਪਰ ਇਹ ਸੋਚਣਾ ਵੀ ਅਸੀਂ ਬੰਦਾ ਮਾਰ ਦੇਣਾ ਜੀ, ਡਰਾ ਦੇਣਾ। ਸੋ ਅੱਜ ਤੱਕ ਵੀ ਇਹਨਾਂ ਬੰਦਿਆਂ ਨੇ ਇਹ ਸ਼ਰਮ ਨਹੀਂ ਫੀਲ ਕੀਤੀ, ਇੱਕ ਵਾਰੀ ਵੀ ਇਹ ਨਹੀਂ ਕਿਹਾ ਵੀ ਸਾਥੋਂ ਗਲਤੀ ਹੋਈ ਹੈ, ਅਸੀਂ ਪਿਓ ਮਾਰਤਾ। ਹੋਇਆ ਫਿਰ ਕੀ ਹੈ, ਜਿਸ ਵੇਲੇ ਇਹਨਾਂ ਨੇ ਜਿਹੜਾ ਰੋਬ ਮਾਰਦੇ ਆ ਵੀ ਪਤਾ ਵੀ ਹੁਣ ਡਰ ਜਾਣਾ, ਇਹਨੇ ਐਡਾ ਵੱਡਾ ਕਾਂਡ ਕਰਤਾ, ਬੰਦਾ ਮਾਰਤਾ, ਹੁਣ ਇਹਨੇ ਡਰ ਜਾਣਾ, ਹੁਣ ਸਵੇਰੇ ਇਹਨੇ ਆਉਣਾ, ਮੈਨੂੰ ਮਾਫ ਕਰ ਦਿਓ ਜੀ, ਇਹਨੇ ਆਪਣੇ ਆਪ ਸਾਡੇ ਅੱਗੇ ਝੁਕ ਜਾਣਾ। ਸਰਕਾਰ ਮੇਰੇ ਕੋਲ ਆਈ, ਮੁੱਖ ਮੰਤਰੀ ਨੂੰ ਮੇਰੇ ਕੋਲ ਭੇਜਿਆ, ਉਪ ਮੁੱਖ ਮੰਤਰੀ ਨੂੰ ਮੇਰੇ ਕੋਲ ਭੇਜਿਆ, ਸਮਝੌਤਾ ਕਰ ਲਓ। ਮੈਂ ਕਿਹਾ ਕਤਲਾਂ 'ਚ ਸਮਝੌਤੇ ਹੁੰਦੇ ਆ, ਤੁਸੀਂ ਸਜ਼ਾ ਅਗਲੇ ਨੂੰ ਦਿਓ, ਉਹਨਾਂ ਨੂੰ ਪੁੱਛੋ, ਮੈਨੂੰ ਕਹੀ ਜਾਂਦੇ ਹੋ ਸਮਝੌਤਾ ਕਰ ਲਓ, ਉਹਨਾਂ ਨੂੰ ਇੱਕ ਵਾਰੀ ਮਾੜਾ ਨਹੀਂ ਕਹਿੰਦੇ ਵੀ ਗਲਤ ਕੀਤਾ ਤੁਸੀਂ, ਗਲਤ ਨੂੰ ਤੇ ਗਲਤ ਕਹੋ। ਇੱਕ ਇੱਕ ਪੀੜਤ ਧਿਰ ਹੈ, ਇੱਕ ਜਾਬਰ ਧਿਰ ਹੈ, ਇੱਕ ਨੇ ਧੱਕਾ ਕੀਤਾ, ਫੈਸਲਾ ਵੀ ਮੈਂ ਕਰਾਂ, ਮਾਫ਼ੀ ਵੀ ਮੈਂ ਮੰਗਾਂ। ਜਿਹੜੇ ਬੰਦਿਆਂ ਨੇ ਮਾਰਿਆ ਅਗਲੇ ਦਿਨ ਉਹਨਾਂ ਦੇ ਫੁੱਲਾਂ ਦੀ ਵਰਖਾ ਕੀਤੀ ਤੇ ਨਾਲ ਕੀ ਕਿਹਾ, ਅਸੀਂ ਕਰਾਂਗੇ, ਅਸੀਂ ਅਸੀਂ ਕਰਦੇ ਹੁੰਦੇ ਹਾਂ। ਉਹਨਾਂ ਨੂੰ ਪਤਾ ਵੀ ਜੇ ਢਾਡੀ ਸਾਡੇ ਵਿਰੁੱਧ ਬੋਲੇ, ਢਾਡੀ ਨੂੰ ਅਗਲੇ ਦਿਨ ਪੈਰਾਂ 'ਚ ਸਿੱਟ ਲਈਦਾ। ਕਮਿਸ਼ਨਰ ਸਾਡੇ ਵਿਰੁੱਧ ਬੋਲੇ ਤੇ ਕਮਿਸ਼ਨਰ ਆ ਜਾਂਦਾ ਲਪੈਰਾਂ ਦੇ ਵਿੱਚ ਸਿੱਟ ਲੈਂਦੇ ਆ ਵੀ ਆ ਕੇ ਮਾਫ਼ੀ ਮੰਗ, ਕਥਾਵਾਚਕ ਬੋਲਦਾ ਆਪਣੇ ਆਪ ਮਾਫ਼ੀ ਮੰਗਾਉਂਦੇ ਆ। ਪਰ ਮੈਂ ਕੁਛ ਗਲਤ ਕਿਤੇ ਨਹੀਂ ਬੋਲਿਆ ਜਿਹਦੇ ਕਰਕੇ ਮੈਨੂੰ ਮਾਫ਼ੀ ਮੰਗਣੀ ਪੈਂਦੀ। ਸੋ ਉਸ ਦਿਨ ਤੋਂ ਲੈ ਕੇ ਆਹ ਦਿਨ ਆ ਗਿਆ, ਲੜਾਈ ਵਾਲੀ ਗੱਲ ਕਦੇ ਕਰ ਨਹੀਂ ਸਕਦੇ ਪਰ ਵਿਚਾਰਕ ਜੰਗ ਹੈ ਜਿਹੜੀ ਉਹ ਕਰਦਾ ਤੇ ਜਿੰਨਾ ਚਿਰ ਸਾਹ ਰਹਿਣਗੇ ਕਰਦਾ ਰਵਾਂਗਾ
ਸਤਿ ਸ੍ਰੀ ਅਕਾਲ
ਇਹਨਾਂ ਬੰਦਿਆਂ ਦੀ ਜਿਹੜੀ ਗੁੰਡਾਗਰਦੀ ਹੈ ਇਹਨੂੰ ਲੱਥ ਪੈਣੀ ਚਾਹੀਦੀ ਹੈ ਬਾਬਾ ਜਰਨੈਲ ਸਿੰਘ ਦੀ ਫੋਟੋ ਅੱਗੇ ਰੱਖਦੇ ਆ ਤੇ ਰੋਮ ਮਾਰਦੇ ਆ ਬੰਦਿਆਂ ਤੇ ਗੁੰਡਾਗਰਦੀ ਕਰਦੇ ਆ ਕਬਜ਼ੇ ਕਰਦੇ ਆ ਕਈ ਜਗ੍ਹਾ ਕਬਜ਼ੇ ਜ਼ਮੀਨਾਂ ਦੇ ਕਬਜ਼ੇ ਕੀਤੇ ਆ ਕਈ ਜਗ੍ਹਾ ਇਹਨਾਂ ਦੇ ਪ੍ਰੂਫ ਨੇ ਪਰ ਜਰਨੈਲ ਸਿੰਘ ਬਾਬਾ ਜਰਨੈਲ ਸਿੰਘ ਹੁਣਾਂ ਦੀ ਫੋਟੋ ਲਾ ਕੇ ਗੁੰਡਾਗਰਦੀਆਂ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਨੇ ਆਪਣੇ ਸ਼ਹੀਦਾਂ ਨੂੰ ਵੀ ਬਦਨਾਮ ਕਰ ਦਿੱਤਾ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਆ ਇਹਨਾਂ ਦੀਆਂ ਕਰਤੂਤਾਂ ਨੇ ਇਹਨਾਂ ਦੇ ਕੰਮ ਇਦਾਂ ਦੇ ਆ ਤੇ ਉਦੋਂ ਬਾਅਦ ਇਹ ਕਹਿਣਾ ਵੀ ਗਲਤੀ ਹੋ ਗਈ ਇਹ ਨਹੀਂ ਕਹਿਣਾ ਇਹ ਕਹਿਣਾ ਵੀ ਇਦਾਂ ਹੀ ਕਰਾਂਗੇ ਜੀ ਅਸੀਂ ਮੇਰੀ ਤੁਹਾਨੂੰ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੇਖੋ ਕੱਖ ਨਾ ਰਵੇ ਭਾਵੇਂ ਕੱਖ ਨਾ ਰਵੇ ਉੱਜੜ ਜਾਈਏ ਭਾਵੇਂ ਪਰ ਇਹਨਾਂ ਬੰਦਿਆਂ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਜੇ ਇਹਨਾਂ ਦੇ ਤੁਸੀਂ ਝੁਕਣਾ ਹੈ ਜੇ ਇਹ ਮੇਰੇ ਵਰਗੇ ਬੰਦੇ ਨੂੰ 10-20 ਹਜ਼ਾਰ ਬੰਦਾ ਸੁਣਦਾ ਬਹਿ ਕੇ ਜੇ ਮੇਰੇ ਤੇ ਰੋਮ ਪਾ ਸਕਦੇ ਆ ਮੇਰੇ ਤੇ ਦਹਿਲ ਪਾ ਦਿੱਤਾ ਜੇ ਇਹਨਾਂ ਨੇ ਤੇ ਆਮ ਪ੍ਰਚਾਰਕਾਂ ਨੂੰ ਕਿੱਥੇ ਬਖਸ਼ਣਗੇ ਇਹ ਤੇ ਹਰੇਕ ਦੀ ਪੱਗ ਲਾ ਲੈਣਗੇ ਹਰੇਕ ਨੂੰ ਬਾਹ ਤੋਂ ਫੜ ਕੇ ਥੱਲੇ ਲਾਉਣਗੇ ਉਸ ਵੇਲੇ ਤੋਂ ਲੈ ਕੇ ਪਰ ਇੱਕ ਗੱਲ ਦਾ ਮੈਂ ਤਜਰਬਾ ਕੀਤਾ ਹੈ ਹਰ ਬੰਦਾ ਇਹਨਾਂ ਨਾਲ ਪੰਗਾ ਨਹੀਂ ਲੈ ਸਕਦਾ ਸਰਕਾਰਾਂ ਜਦੋਂ ਆ ਕੇ ਫੈਸਲੇ ਕਰਾਉਣ ਆ ਜਾਣ ਵੱਡੇ ਵੱਡੇ ਆਫੀਸਰ ਭੇਜਦੇ ਐ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਕੇ ਕਹਿੰਦਾ ਮੱਕੜ ਤੁਸੀਂ ਜੀ ਫੈਸਲਾ ਕਰ ਲਓ ਤੁਸੀਂ ਜੀ ਸਮਝੌਤਾ ਕਰ ਲਓ ਮੈਂ ਕਿਹਾ ਇੱਕ ਵਾਰੀ ਆਪਣੇ ਮੂੰਹ ਚੋਂ ਇਹ ਤਾਂ ਕਹੋ ਉਹਨੇ ਗਲਤ ਕੀਤਾ ਛਬੀਲ ਲਾ ਕੇ ਬੰਦਾ ਨਹੀਂ ਮਾਰਨਾ ਚਾਹੀਦਾ ਸੀ ਮੈਨੂੰ ਕਹਿੰਦੇ ਹੋ ਮੈਂ ਦਬ ਜਾਂ ਮੈਂ ਝੁਕ ਜਾਂ ਪਰ ਮੈਂ ਇੱਕ ਗੱਲ ਮੰਨੀ ਹੈ ਵੀ 80 ਲੱਖ ਤੋਂ ਵੱਧ ਸਾਡਾ ਵਕੀਲਾਂ ਦੇ ਉੱਤੇ ਲੱਗਾ 14 ਬੰਦੇ ਫੜੇ ਆ 35-40 ਬੰਦੇ ਸੀ ਸਿਰਫ 14 ਬੰਦੇ ਫੜੇ ਆ ਅਜੇ ਤੱਕ 14 ਬੰਦੇ ਹੋਰ ਪਰ ਜੇ ਹੁਣ ਮੈਂ ਸੋਚਦਾ ਹੁੰਦਾ ਵੀ ਜੇ ਮੰਨ ਲਓ ਇੱਕ ਪ੍ਰਚਾਰਕ ਨੂੰ ਇਹ ਆਮ ਬੰਦਾ ਤੁਰਿਆ ਜਾਂਦਾ ਇੱਕ ਗੱਡੀ 'ਚ ਤੁਰਿਆ ਜਾਂਦਾ ਮਾਰ ਦਵੇ ਤੇ ਇਹਨਾਂ ਨਾਲ ਪੰਗਾ ਲੈਣਾ ਕਿਤੇ ਸੌਖਾ ਇਹਨਾਂ ਦੇ ਪੈਰਾਂ ਵਿੱਚ ਡਿੱਗਣ ਤੋਂ ਬਿਨਾਂ ਤਰੀਕਾ ਕੀ ਹੈ ਪੈਰਾਂ ਵਿੱਚ ਡਿੱਗਣਾ ਪਏਗਾ ਇਹ ਤੇ ਚਲੋ ਕਿਰਪਾ ਸੀ ਮਾਲਕ ਦੀ ਵੀ ਮਾੜਾ ਮੋਟਾ ਸਾਡਾ ਆਪਣਾ ਪਰਮੇਸ਼ਰ ਦੁਆਰ ਹੈ ਅਸਥਾਨ ਹੈ ਸਾਡਾ ਜਥਾ ਹੈ ਗੱਡੀਆਂ ਟੁੱਟ ਗਈਆਂ ਗੱਡੀਆਂ ਅਜੇ ਵੀ ਥਾਣੇ ਖੜੀਆਂ ਨਵੀਆਂ 1-2-4 ਲੈ ਲਈਆਂ ਕੰਮ ਚੱਲਦਾ ਹੈ ਅਸੀਂ ਆਪਣਾ ਕਰਦੇ ਰਹੇ ਪਰ ਇਹੋ ਜਿਹੇ ਬੰਦੇ ਨਾਲ ਇੱਕ ਆਮ ਬੰਦਾ ਇਹਨਾਂ ਗੁੰਡਿਆਂ ਦੇ ਅੱਗੇ ਕਿਵੇਂ ਬੋਲ ਸਕਦਾ ਸਾਹ ਵੀ ਕਿਵੇਂ ਕੱਢਣ ਦੇ ਦੇਣਗੇ ਕਿਸੇ ਬੰਦੇ ਨੂੰ ਇਹੋ ਜਿਹੇ ਬੰਦੇ ਆ ਸਰਕਾਰਾਂ ਇਹਨਾਂ ਦੀਆਂ ਆਫੀਸਰ ਇਹਨਾਂ ਦੇ ਮੰਤਰੀ ਇਹਨਾਂ ਦੇ ਸ਼੍ਰੋਮਣੀ ਕਮੇਟੀ ਇਹਨਾਂ ਦੀ ਮੰਜੀ ਸਾਹਿਬ ਦੇ ਕਥਾ ਕਰਨ ਦੇ ਹਾਲ ਇਹਨਾਂ ਦੇ ਮਰਜ਼ੀਆਂ ਚੱਲਦੀਆਂ ਇਹ ਕਿੱਥੇ ਕਿਸੇ ਬੰਦੇ ਨੂੰ ਬੋਲਣ ਦੇਣਗੇ ਪਰ ਮੇਰਾ ਮੰਨਣਾ ਇਹ ਹੈ ਮੈਂ ਆਪਣੇ ਆਪ ਨੂੰ ਉਦਣ ਇਹ ਕਿਹਾ ਸੀ ਵੀ ਜੇ ਮਨਾ ਡਰ ਗਿਆ ਨਾ ਇਹਨਾਂ ਤੋਂ ਇਹਨੇ ਸਾਰੇ ਬੰਦੇ ਡਰਾ ਲੈਣੇ ਆ ਮਗਰ ਤੇ ਜੇ ਖੜ ਗਿਆ ਇਹਨਾਂ ਦੇ ਵਿਰੁੱਧ ਵੀ ਮੈਂ ਕਾਇਮ ਰਵਾਂ ਮੈਂ ਕਵਾਂ ਖੁੱਲ੍ਹ ਕੇ ਕਵਾਂ ਵੇਟਰ ਵੇਟਰ ਹੈ ਪ੍ਰਚਾਰਕ ਪ੍ਰਚਾਰ ਕਰਨਾ ਚਾਹੀਦਾ ਸੀ ਕਿਉਂ ਤੁਸੀਂ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਹੋ ਕਵਾਂ ਮੈਂ ਖੁੱਲ੍ਹ ਕੇ ਹੋ ਸਕਦਾ ਹੈ 2-4 ਸਾਲਾਂ ਵਿੱਚ ਜ਼ਮਾਨਾ ਬਦਲ ਜਾਏ ਲੋਕ ਲਹਿਰ ਬਣੇ ਜੇ ਮੇਰੇ ਵਰਗਾ ਗੱਲ ਕਰੇਗਾ ਹੋਰਾਂ 'ਚ ਵੀ ਹਿੰਮਤ ਆਏਗੀ ਇਹਨਾਂ ਨੂੰ ਕਹਿਣ ਦੀ ਵੀ ਗੁੰਡਾਗਰਦੀ ਕਰਨੀ ਬੰਦ ਕਰੋ ਧੱਕਾ ਕਰਨਾ ਬੰਦ ਕਰੋ ਇੱਥੇ ਕੋਈ ਗੁੰਡਾ ਰਾਜ ਨਹੀਂ ਹੈ ਅੱਜ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਹੱਕ ਦਿਓ ਗੱਲ ਕਰਨ ਦਾ ਉਹ ਸੋਚ ਕੇ ਮੈਂ ਅੱਜ ਤੱਕ ਖੜਾ ਬੜੇ ਬੰਦੇ ਮੈਨੂੰ ਵੀ ਹੁਣ ਵੀ ਮੈਨੂੰ ਕਹਿੰਦੇ ਆ ਤੁਸੀਂ ਜੀ ਚਲੋ ਥੋੜਾ ਜਿਹਾ ਠੀਕ ਠੰਡੇ ਰਿਹਾ ਕਰੋ ਮੈਂ ਕਿਹਾ ਜੇ ਠੰਡੇ ਹੀ ਰਹਿਣਾ ਸੀ ਫਿਰ ਬੰਦਾ ਮਰਵਾਉਣ ਦੀ ਕੀ ਲੋੜ ਸੀ ਇੰਨਾ ਕੁਝ ਹੋ ਗਿਆ ਭਾਈ ਭੁਪਿੰਦਰ ਸਿੰਘ ਜੇ ਕਿਤੇ ਮੈਂ ਸਮਝੌਤਾ ਕਰ ਲੈਂਦਾ ਤੇ ਭੁਪਿੰਦਰ ਸਿੰਘ ਦੀ ਰੂਹ ਨੇ ਮੈਨੂੰ ਲਾਂਤਾਂ ਪਾਉਣੀਆਂ ਸੀ ਵੀ ਮੈਂ ਤੇ ਮਾਰੀ ਗਿਆ ਸੀ ਤੂੰ ਕਿਉਂ ਮਰ ਗਿਆ ਜਿਉਂਦਾ ਜਾਗਦਾ ਮੇਰੇ ਤੇ ਸਿਰ 'ਚ ਗੋਲੀ ਵੱਜੀ ਗਈ ਸੀ ਤੇਰੇ ਕਿਹੜੀ ਗੋਲੀ ਵੱਜੀ ਸੀ ਵੀ ਤੂੰ ਉਹਦੇ ਪੈਰਾਂ 'ਚ ਬਹਿ ਗਿਆ ਜਾ ਕੇ ਤੈਨੂੰ ਕਾਹਦੀ ਭੁੱਖ ਲੱਗੀ ਸੀ ਵੀ ਮੰਜੀ ਸਾਹਿਬ ਕਥਾ ਕਰਨੀ ਹੈ ਤੈਨੂੰ ਅਵਾਰਡ ਨਹੀਂ ਮਿਲਣੇ ਅਕਾਲ ਤਖਤ ਤੋਂ ਤੈਨੂੰ ਕਾਹਦਾ ਡਰ ਲੱਗਦਾ ਤੈਨੂੰ ਛੇਕ ਦੇਣਗੇ ਪੰਥ 'ਚੋਂ ਪਰ ਇਹਨਾਂ ਧੂਤਿਆਂ ਦੇ ਵਿਰੁੱਧ ਆਵਾਜ਼ ਤੇ ਉਠਾਉਂਦਾ ਇਹਨਾਂ ਗੁੰਡਾਗਰਦੀ ਦੇ ਵਿਰੁੱਧ ਤੂੰ ਬੋਲਦਾ ਤੇ ਸਹੀ ਮੈਂ ਤੇ ਮਰਨ ਵਾਲਾ ਮਰ ਗਿਆ ਤੂੰ ਤੇ ਕਾਇਮ ਰਹਿੰਦਾ ਪਿੱਛੇ ਤੂੰ ਕਿਉਂ ਡੋਲ ਗਿਆ ਤੂੰ ਕਿਉਂ ਡਰਦਾ ਇਹਨਾਂ ਤੋਂ ਤਾਂ ਕਰਕੇ ਪਿਆਰਿਓ ਅੱਜ ਤੱਕ ਆਪਣੀ ਗੱਲ ਤੇ ਮੈਂ ਕਾਇਮ ਹਾਂ ਵੀ ਗੁੰਡਾਗਰਦੀ ਗੁੰਡਾਗਰਦੀ ਹੈ ਪਖੰਡਵਾਦ ਪਖੰਡਵਾਦ ਹੈ ਇਹਨਾਂ ਬਾਬਿਆਂ ਨੇ ਲੁੱਟ ਕੇ ਖਾਧਾ ਹੈ। ਰਾੜਾ ਸਾਹਿਬ ਦੇ ਵਿੱਚ ਕਦੇ ਵੀ ਇਹ ਵੇਟਰ ਬਾਬਾ ਵੜਿਆ ਨਹੀਂ ਸੀ, ਪਰ ਜਦੋਂ ਮੇਰੇ ਤੇ ਛਬੀਲ ਲਾਈ ਹੈ ਰਾੜਾ ਸਾਹਿਬ ਦੇ ਬੰਦਿਆਂ ਨੇ ਸਟੇਜ ਤੇ ਬਰਸੀ ਤੇ ਬੁਲਾ ਕੇ ਸਨਮਾਨਿਤ ਕੀਤਾ, ਨਾਲੇ ਸਰੂਪੇ ਪਾਏ। ਨਾਨਕ ਸਰ ਕਦੇ ਨਹੀਂ ਸੀ ਆਇਆ ਉਦੋਂ ਪਹਿਲਾਂ, ਪਰ ਅਟੈਕ ਕੀਤਾ ਮਈ ਵਿੱਚ ਤੇ ਜੂਨ ਵਿੱਚ ਬਰਸੀ ਆਈ, ਬਰਸੀ ਤੇ ਬੁਲਾ ਕੇ ਨਾਲੇ ਸਰੂਪੇ ਦਿੱਤੇ ਤੇ ਰਿਕਾਰਡਿੰਗ ਨੈੱਟ ਤੇ ਕੱਢ ਕੇ ਵੇਖਿਓ, ਚੜ੍ਹਦੀ ਕਲਾ ਟਾਈਮ ਟੀਵੀ ਤੇ ਲਾਈਵ ਚੱਲਦਾ ਸੀ, ਮੈਂ ਐਂ ਬਹਿ ਕੇ ਸੁਣਿਆ ਸੀ ਉੱਥੇ। ਪਤਾ ਕੀ ਕਹਿੰਦੇ ਨੇ, ਮਹਾਂਪੁਰਖ ਇਹੀ ਨੇ ਤੇ ਜਿਹੜੇ ਕੰਮ ਇਹ ਕਰ ਸਕਦੇ ਨੇ ਕੋਈ ਨਹੀਂ ਕਰ ਸਕਦਾ। ਸਪੈਸ਼ਲ ਸਨਮਾਨਿਤ ਕੀਤਾ ਗਿਆ ਨਾਨਕ ਸਰ ਸਦਕੇ, ਸਪੈਸ਼ਲ ਸਨਮਾਨਿਤ ਕੀਤਾ, ਸਤਿਕਾਰ ਕੀਤਾ। ਫਿਰ ਦੁੱਖ ਨਹੀਂ ਲੱਗਦਾ ਵੀ ਯਾਰ ਇੱਕ ਬੰਦੇ ਉਹ ਹੈ ਵੀ ਐਡੇ ਗੁੰਡੇ ਬੰਦੇ ਹੈ, ਬੰਦੇ ਮਾਰਦੇ ਹੈ, ਤੁਸੀਂ ਸੱਚੇ ਬੰਦੇ ਹੋ, ਸਿਮਰਨ ਕਰਨ ਵਾਲੀਆਂ ਰੂਹਾਂ, ਨਾਮ ਜਪਣ ਵਾਲੀਆਂ, ਰਾੜਾ ਸਾਹਿਬ ਐਡਾ ਵੱਡਾ ਸਥਾਨ ਹੈ, ਨਾਨਕ ਸਰ ਐਡਾ ਵੱਡਾ ਸਥਾਨ ਹੈ, ਸੱਚ ਸੱਚ ਕਹਿੰਦੇ ਹੋ, ਗੁਰੂ ਨਾਨਕ ਧੰਨ, ਗੁਰੂ ਨਾਨਕ ਧੰਨ, ਗੁਰੂ ਨਾਨਕ ਕਹਿੰਦੇ ਹੋ, ਇੱਕ ਵਾਰੀ ਤੇ ਤੁਸੀਂ ਕਹਿੰਦੇ ਵੀ ਮਹਾਂਪੁਰਖੋ ਬੰਦੇ ਮਾਰਨਾ ਗਲਤ ਕੰਮ ਹੈ। ਮੈਨੂੰ ਵੀ ਚਾਰ ਗਾਲਾਂ ਕੱਢ ਦਿੰਦੇ ਵੀ ਢੱਡਰੀਆਂ ਵਾਲਾ ਵੀ ਗਲਤ ਹੈ, ਪਰ ਛਬੀਲ ਲਾ ਕੇ ਬੰਦਾ ਮਾਰਨਾ ਵੀ ਗਲਤ ਹੈ। ਇੱਕ ਵਾਰੀ ਤੇ ਕਹਿੰਦੇ, ਮੈਨੂੰ ਵੀ ਕਹਿ ਦਿੰਦੇ ਗਲਤ, ਪਰ ਉਹਨਾਂ ਨੂੰ ਕਹਿੰਦੇ ਐ ਤੁਸੀਂ ਸੂਰਮੇ ਹੋ, ਬਹਾਦਰ ਹੋ, ਜਿਹੜੇ ਕੰਮ ਤੁਸੀਂ ਕਰ ਸਕਦੇ ਹੋ ਅਸੀਂ ਨਹੀਂ ਕਰ ਸਕਦੇ, ਜਿਹੜੀਆਂ ਪੰਥ 'ਚ ਤੁਸੀਂ ਕਾਰਜ ਕੀਤੇ ਐ ਅਸੀਂ ਨਹੀਂ ਕੀਤੇ, ਕਿਹੜੇ ਕਾਰਜ ਕੀਤੇ ਐ, ਆਹ ਬੱਚਿਆਂ ਦਾ ਪਿਓ ਅਨਾਥ ਕੀਤੇ ਐ, ਬੱਚੇ ਜ਼ਮੀਨਾਂ ਤੇ ਕਬਜ਼ੇ ਕੀਤੇ ਐ, ਪਿੰਗਲਵਾੜੇ ਦੱਬੇ ਐ, ਕੀਤਾ ਕੀ ਐ, ਚਾਪਲੂਸੀਆਂ ਕੀਤੀਆਂ ਸਰਕਾਰਾਂ ਦੀਆਂ, ਤਲੂਏ ਚੱਟੇ ਐ, ਵੇਟਰ ਬਣ ਕੇ ਖੋਏ ਵਰਤਾਏ ਐ, ਹੋਰ ਕੀ ਕੀਤਾ, ਬਾਬਾ ਜਰਨੈਲ ਸਿੰਘ ਵਰਗਿਆਂ ਦਾ ਨਾਮ ਵਰਤਿਆ ਇਹਨਾਂ ਨੇ, ਹੋਰ ਕੀ ਕੀਤਾ, ਗੁੰਡਾਗਰਦੀ ਕੀਤੀ ਇਹਦੇ ਵਿਰੁੱਧ ਅੱਜ ਤੱਕ ਵੀ ਹਾਂ, ਤੇ ਮੈਨੂੰ ਇਸ ਗੱਲ ਦਾ ਪਤਾ, ਇਹਦਾ ਖਮਿਆਜਾ ਮੈਂ ਭੁਗਤਿਆ 2 ਸਾਲ ਤੇ ਮੈਨੂੰ ਹੋਰ ਵੀ ਭੁਗਤਣਾ ਪੈਣਾ, ਮੈਨੂੰ ਪਤਾ ਹੈ ਪੰਥ ਅੱਜ ਇਹਨਾਂ ਦਾ, ਜਥੇਦਾਰ ਇਹਨਾਂ ਦੇ ਨੇ, ਅਕਾਲ ਤਖ਼ਤ ਇਹਨਾਂ ਦੇ ਅੰਡਰ ਹੈ, ਇਹ ਅਕਾਲ ਤਖ਼ਤ ਦੇ ਅੰਡਰ ਨਹੀਂ, ਅਕਾਲ ਤਖ਼ਤ ਇਹਨਾਂ ਦੇ ਅੰਡਰ ਹੈ। ਤਰਨ ਤਾਰਨ ਸਾਹਿਬ ਦੀਵਾਨ ਲੱਗਦੇ ਆ, ਲਾਣ ਨਾ ਜਾਓ, ਅੰਮ੍ਰਿਤਸਰ ਜਾਣਾ ਜਾਓ ਨਾ, ਅਕਾਲ ਤਖ਼ਤ ਸਾਡੇ ਤੇ ਫਤਵੇ ਜਾਰੀ ਕਰਦਾ ਹੈ, ਉਹ ਜਥੇਦਾਰ ਇਹਨਾਂ ਦੇ ਨੇ, ਤੇ ਮੈਨੂੰ ਇਹ ਵੀ ਪਤਾ ਹੈ ਇਹਨਾਂ ਨੇ ਮੈਨੂੰ ਇੱਕ ਨਾ ਇੱਕ ਦਿਨ ਪੰਥ ਵਿੱਚੋਂ ਛੇਕ ਵੀ ਦੇਣਾ ਹੈ, ਤੁਹਾਡੇ ਸਾਹਮਣੇ ਹੈ, ਭਾਵੇਂ 6 ਮਹੀਨਿਆਂ ਨੂੰ ਕੱਢ ਦੇਣ, ਭਾਵੇਂ ਸਾਲ ਨੂੰ ਕੱਢ ਦੇਣ, ਇਹਨਾਂ ਨੇ ਮੇਰੇ ਆਹ ਪ੍ਰਚਾਰ ਦੇ ਉੱਤੇ ਵੀ ਰੋਕ ਲਾਉਣੀ ਹੀ ਲਾਉਣੀ ਹੈ, ਪਰ ਮੈਂ ਹਰੇਕ ਤਰ੍ਹਾਂ ਦਾ ਖਮਿਆਜਾ ਭੁਗਤਣ ਲਈ ਤਿਆਰ ਹਾਂ, ਪਰ ਮੈਂ ਇਹ ਚਾਹੁੰਦਾ ਵੀ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ, ਧਰਮ ਦੇ ਨਾਂ ਤੇ ਗੁੰਡਾਗਰਦੀ ਨਾ ਕਰੋ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਗਲਤ ਨੂੰ ਗਲਤ ਕਹੋ, ਠੀਕ ਨੂੰ ਠੀਕ ਕਹੋ, ਮੇਰੀਆਂ ਗੱਲਾਂ ਜੇ ਤੁਹਾਨੂੰ ਪਸੰਦ ਨਹੀਂ, ਦੀਵਾਨ ਲਾਓ, ਵਿੱਚ ਲਾਓ ਸੀਡੀ ਮੇਰੀ, ਜਿਹੜੀਆਂ ਜਿਹੜੀਆਂ ਮੇਰੀਆਂ ਗੱਲਾਂ ਗਲਤ ਨੇ ਰੋਕ ਰੋਕ ਕੇ ਕੱਟੋ, ਮੈਂ ਤਾਂ ਵੀ ਨਹੀਂ ਰੋਕਦਾ, ਕਿਸੇ ਜਗ੍ਹਾ ਸਾਡੀ ਰਿਕਾਰਡਿੰਗ ਲਾ ਲਾ ਕੇ ਦੀਵਾਨਾਂ ਵਿੱਚ ਕੱਟ ਦਿਓ ਤਾਂ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ, ਪਰ ਦਲੀਲ ਤੇ ਦਿਓ ਨਾ, ਕੋਈ ਨਵੀਂ ਪੀੜ੍ਹੀ ਸਮਝਣਾ ਚਾਹੁੰਦੀ ਹੈ ਇਹਨਾਂ ਨੂੰ ਸਮਝਣ ਦਿਓ, ਤਾਂ ਕਰਕੇ ਮੇਰਾ ਮੰਨਣਾ ਇਹ ਹੈ ਭਾਈ ਵੀ ਇਸ ਗੁੰਡਾਗਰਦੀ ਦੇ ਵਿਰੁੱਧ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਤਕੜੇ ਹੋ ਕੇ ਉਠਾਈਏ, ਜਿਹੜਾ ਵੀ ਖਮਿਆਜਾ ਭੁਗਤਣਾ ਪਏਗਾ ਭੁਗਤਾਂਗੇ, ਬਾਬੇ ਜਰਨੈਲ ਸਿੰਘ ਵਰਗਿਆਂ ਦਾ ਸਤਿਕਾਰ ਕਰਦੇ ਹਾਂ, ਪਰ ਉਹਨਾਂ ਦੀ ਫੋਟੋ ਪਿੱਛੇ ਲੁੱਕ ਕੇ ਕੋਈ ਗੁੰਡਾਗਰਦੀ ਨਾ ਇੱਥੇ ਕਰੇ, ਉਹਨਾਂ ਦੇ ਪਿੱਛੇ ਲੁੱਕ ਕੇ ਕੋਈ ਬੰਦਾ ਗੁੰਡਾਗਰਦੀ ਨਾ ਕਰੇ, ਇਹ ਧੱਕਾ ਨਹੀਂ ਇਹਨਾਂ ਦਾ ਚੱਲਿਆ ਜਾ, ਇਹ ਨਹੀਂ ਚੱਲਿਆ ਜਾ। ਸੋ ਤਾਂ ਕਰਕੇ ਮੈਂ ਭਾਈ ਭੁਪਿੰਦਰ ਸਿੰਘ ਹੋਣਾ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਹਾਂ, ਉਹਨਾਂ ਦੇ ਘਰੋਂ ਭੈਣ ਜੀ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਭੈਣਾਂ, ਵੇਖੋ ਭੈਣਾਂ ਨੂੰ ਭਰਾ ਦਾ ਪਿਆਰ ਚਾਹੀਦਾ, ਘਰ ਵਾਲੀ ਨੂੰ ਘਰ ਵਾਲੇ ਦਾ ਪਿਆਰ ਚਾਹੀਦਾ, ਬੱਚਿਆਂ ਨੂੰ ਮਾਂ ਪਿਓ ਦਾ ਪਿਆਰ, ਪਿਤਾ ਦਾ ਚਾਹੀਦਾ। ਹੁਣ ਉਹਨਾਂ ਦੀਆਂ ਭੈਣਾਂ ਦਾ ਦੁੱਖ ਸੁੱਖ ਸੁਣਦੇ ਸੀ, ਮੇਰੇ ਕੋਲ ਤੇ ਇੰਨਾ ਟਾਈਮ ਵੀ ਨਹੀਂ ਹੁੰਦਾ, ਪਰ ਫਿਰ ਵੀ ਮੈਂ ਉਹਨਾਂ ਦੀਆਂ ਭੈਣਾਂ ਦਾ ਬਹੁਤ ਧੰਨਵਾਦ ਕਰਦਾ ਵੀ ਜਿੰਨਾ ਤੁਸੀਂ ਮੇਰਾ ਸਾਥ ਹੁਣ ਤੱਕ ਇਹਨਾਂ ਦਾ ਪਰਿਵਾਰ ਨੇ ਮੇਰਾ ਸਾਥ ਦਿੱਤਾ ਹੈ, ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਮੈਂ ਤੁਹਾਡੇ ਭਰਾ ਵਾਲਾ ਫਰਜ਼ ਤੇ ਨਹੀਂ ਨਿਭਾ ਸਕਿਆ, ਪਰ ਤੁਸੀਂ ਮੇਰੇ ਨਾਲ ਖੜੇ ਰਹੇ ਹੋ, ਬਹੁਤ ਧੰਨਵਾਦ ਹੈ। ਪਰ ਮੇਰੇ ਵਾਸਤੇ ਤੇ ਇੰਨਾ ਹੀ ਹੈ ਜੀ, ਜਿੰਨਾ ਜਿੰਨੇ ਜੋਗਾ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਗੱਲ ਤੇ ਕਾਇਮ ਹਾਂ। ਮੇਰੀ ਗਲਤੀ ਤੁਹਾਨੂੰ ਲੱਗਦੀ ਹੈ ਜਿਹੜੀਆਂ ਗੱਲਾਂ ਮੈਂ ਸਟੇਜ ਤੇ ਕਹਿੰਦਾ, ਹੁਣ ਇਹਨਾਂ ਨੇ 2 ਸਾਲਾਂ ਵਿੱਚ ਕਿੰਨਾ ਰੌਲਾ ਪਾਇਆ, ਇਹ ਜੀ ਸਰੋਵਰਾਂ ਦੇ ਵਿਰੁੱਧ ਬੋਲਦਾ ਹੈ, ਇਹ ਜੀ ਭੋਰਿਆਂ ਦੇ ਵਿਰੁੱਧ ਬੋਲਦਾ ਹੈ, ਮੈਂ ਕਹਿੰਦਾ ਜੇ ਇਸ਼ਨਾਨ ਕਰਨ ਜਾਂਦੇ ਹੋ ਪਾਣੀ ਲਿਆਉਂਦੇ ਹੋ ਬਾਣੀ ਵੀ ਲਿਆਇਆ ਕਰੋ ਜੇ ਪਾਣੀ ਲਿਆਉਂਦੇ ਹੋ ਭਾਈ ਤੇ ਬਾਣੀ ਵੀ ਲਿਆਇਆ ਇਹਦੇ ਚ ਦੱਸੋ ਕੀ ਗਲਤ ਗੱਲ ਹੈ ਹੁਣ ਇਹਨਾਂ ਨੇ ਕਿੰਨਾ ਵੀ ਗੁਰੂ ਦੁਖੀ ਹੈ ਜੀ ਗੁਰੂ ਨਿੰਦਕ ਹੈ ਜੀ ਇਹ ਗਲਤ ਪ੍ਰਚਾਰ ਕਰਦਾ ਬਹੁਤ ਇਦਾਂ ਦੀਆਂ ਗੱਲਾਂ ਕਰਦੇ ਸੋ ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ ਮਰਿਆ ਨਹੀਂ ਹੁਣ ਕਹਿੰਦੇ ਬਦਨਾਮ ਕਰੋ ਕਿਵੇਂ ਨਾ ਕਿਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸੋ ਭਾਈ ਜਿਹੜੇ ਸਮਝਦਾਰ ਮੇਰੇ ਵੀਰ ਸੋਸ਼ਲ ਮੀਡੀਏ ਤੇ ਜਾਂ ਨੈੱਟ ਦੁਆਰਾ ਸਾਰੇ ਬਾਚ ਕਰਦੇ ਹੋ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਿਆ ਕਰੋ ਸਾਰੇ ਦਾ ਸਾਰਾ ਦੀਵਾਨ ਸੁਣਿਆ ਕਰੋ ਕੱਟ ਵੱਟ ਕਰਕੇ ਨਹੀਂ ਪੂਰੇ ਦਾ ਪੂਰਾ ਦੀਵਾਨ ਸੁਣਿਆ ਕਰੋ ਤੇ ਹੌਲੀ ਹੌਲੀ ਤਾਂ ਕਾਇਮ ਰਹੋਗੇ ਜਾਗਦੇ ਰਹੋਗੇ ਲੁੱਟਣ ਤੋਂ ਬਚ ਜਾਓਗੇ ਨਹੀਂ ਤੇ ਜਿਹੜੀ ਗੁੰਡਾਗਰਦੀ ਅੱਜ ਮੇਰੇ ਤੇ ਹੋਈ ਹੈ ਸਾਰੇ ਪ੍ਰਚਾਰਕਾਂ ਤੇ ਹੋਏਗੀ ਆ ਧੱਕਾ ਸਾਰਿਆਂ ਤੇ ਹੋਏਗਾ ਇਹਨਾਂ ਨੇ ਹਰੇਕ ਦੀ ਪੱਗ ਲਾਉਣ ਵਾਸਤੇ ਆਉਣਾ ਇਹ ਖਿਆਲ ਰੱਖਣਾ ਚਾਹੀਦਾ ਸਾਨੂੰ ਤੇ ਜੇ ਕਾਇਮ ਹੋਵੋਗੇ ਆਪਣੇ ਆਪ ਨੂੰ ਕਾਇਮ ਕਰੋ ਫਿਰ ਉਹ ਦਿਨ ਦੂਰ ਨਹੀਂ ਕਿਉਂਕਿ ਸਮਾਂ ਜਿਹੜਾ ਆ ਬਦਲਦਾ ਜਾ ਰਿਹਾ ਹੈ ਜ਼ਮਾਨਾ ਬਦਲ ਰਿਹਾ ਹੈ ਧੱਕਾ ਕਰਨ ਵਾਲਾ ਇੱਥੇ ਕੋਈ ਵੀ ਨਹੀਂ ਚੱਲ ਸਕਣਾ ਹੁਣ ਸਮਾਂ ਇਦਾਂ ਦਾ ਨਹੀਂ ਹੈ ਵੀ ਤੁਸੀਂ ਜਿੱਥੇ ਜੀ ਕਰੇ ਬੰਦਾ ਮਾਰ ਦਿਓ ਜਿਹਨੂੰ ਮਰਜ਼ੀ ਡਰਾ ਦਿਓ ਜਿਹਨੂੰ ਮਰਜ਼ੀ ਦਬਾ ਦਿਓ ਇਦਾਂ ਨਹੀਂ ਕੰਮ ਚੱਲਦਾ ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਹੁਣ ਤੱਕ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਅੱਗੇ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਭੁੱਲ ਜਾਓ ਵੀ ਤੁਹਾਡੇ ਤੋਂ ਡਰਾਂਗੇ ਕਦੇ ਵੀ ਅਸੀਂ ਇਹ ਇਹਨਾਂ ਨੂੰ ਇਹ ਵਹਿਮ ਨਹੀਂ ਮਨ ਵਿੱਚ ਪਾਲਣਾ ਚਾਹੀਦਾ ਭਾਵੇਂ ਉੱਜੜ ਜਾਈਏ ਪਰ ਤੁਹਾਡੇ ਅੱਗੇ ਖੜੇ ਰਵਾਂਗੇ ਹਮੇਸ਼ਾ ਖੜੇ ਰਵਾਂਗੇ ਸੋ ਸਾਰੀ ਸੰਗਤ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਅੱਜ ਇੱਥੇ ਹਾਜ਼ਰੀ ਭਰੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਬਾਕੀ ਇੱਥੋਂ ਦੇ ਦਲ ਦਾ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਖਾਸੀ ਕਲਾਂ ਦਾ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਵੀਰਾਂ ਨੇ ਬਹੁਤ ਤਕੜੇ ਹੋ ਕੇ ਨਾਲ ਸਾਥ ਦਿੱਤਾ ਹੈ ਭਾਈ ਭੁਪਿੰਦਰ ਸਿੰਘ ਹੋਣਾ ਦੇ ਪਰਿਵਾਰ ਦਾ ਘਰੋਂ ਬੀਬੀ ਜੀ ਤੇ ਉਹਨਾਂ ਦੀਆਂ ਭੈਣਾਂ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਹੈ ਦੂਰੋਂ ਨੇੜਿਓਂ ਆਈ ਸੰਗਤ ਦਾ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਆ ਕੇ ਹਾਜ਼ਰੀ ਭਰੀ ਹੈ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦੇ ਜਿੰਨੇ ਪ੍ਰਚਾਰਕ ਵੀਰ ਨੇ ਭਾਈ ਅਤਿੰਦਰਪਾਲ ਸਿੰਘ ਭਾਈ ਸੁਰਿੰਦਰ ਸਿੰਘ ਭਾਈ ਸਰੋਮਨਦੀਪ ਸਿੰਘ ਭਾਈ ਗੁਰਜੀਤ ਸਿੰਘ ਜੀ ਇਸੇ ਤਰ੍ਹਾਂ ਸਾਰੇ ਪ੍ਰਚਾਰਕ ਭਾਈ ਸਤਿਗੁਰ ਸਿੰਘ ਜੀ ਸਾਰਿਆਂ ਦਾ ਬਹੁਤ ਧੰਨਵਾਦ ਹੈ ਤੇ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁੰਮਣਾ ਤੋਂ ਆਏ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਾਰਿਆਂ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਅੱਜ ਇੱਥੇ ਹਾਜ਼ਰੀਆਂ ਭਰੀਆਂ ਨੇ ਸੋ ਕਾਇਮ ਕਰੀਏ ਹੌਸਲੇ 'ਚ ਰੱਖੀਏ ਆਪਣੇ ਆਪ ਨੂੰ ਜਿੱਥੇ ਤੱਕ ਹੋ ਸਕਦਾ ਹੈ ਗੁਰਬਾਣੀ ਨੂੰ ਆਪ ਸਮਝਣ ਦੀ ਖੇਚਲ ਕਰੋ ਆਪ ਸਮਝ ਕੇ ਆਪਣੇ ਝੂਠੀਆਂ ਗੱਪ ਕਹਾਣੀਆਂ ਸਾਧਾਂ ਦੇ ਫੈਲਾਏ ਗੱਪ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੀਏ ਸੋ ਬਾਕੀ ਦੀਆਂ ਬੇਨਤੀਆਂ ਨੇੜੇ ਦੀਵਾਨ ਇੱਥੇ ਤਸੌਲੀ ਦੀਵਾਨ ਕੱਲ੍ਹ ਤੋਂ ਸ਼ੁਰੂ ਹੋਣ ਕੱਲ੍ਹ ਤੋਂ ਦੀਵਾਨ ਸ਼ੁਰੂ ਹੋਣੇ ਆ ਉੱਥੇ ਪਹੁੰਚ ਕੇ ਜਿਨ੍ਹਾਂ ਕੋਲ ਸਮਾਂ ਹੋਵੇ ਰਲ ਮਿਲ ਕੇ ਲਾਹੇ ਪ੍ਰਾਪਤ ਕਰੀਏ ਸੋ ਜਿਉਂਦੇ ਰਹੇ ਤੇ ਜੇ ਸਮਾਗਮ ਇਸੇ ਤਰ੍ਹਾਂ ਚੱਲਦੇ ਰਹੇ ਫਿਰ ਆਪਾਂ ਅਗਲੇ ਸਾਲ ਦਰਸ਼ਨ ਕਰਾਂਗੇ ਜਿਵੇਂ ਦਾ ਪ੍ਰੋਗਰਾਮ ਉਲੀਕਿਆ ਜਾਏਗਾ ਪਤਾ ਲੱਗ ਜਾਏਗਾ ਤੁਹਾਨੂੰ ਸਾਰਿਆਂ ਨੂੰ ਸੋ ਸਾਰਿਆਂ ਪੰਜ ਚਾਰ ਮਿੰਟ ਨਾਲ ਕੋਈ ਫਰਕ ਨਹੀਂ ਜੀ ਪੈਂਦਾ ਸਤਿਗੁਰੂ ਜੀ ਦੇ ਸਰੂਪ ਜਾਣਗੇ ਫਿਰ ਆਪਾਂ ਚੱਲਾਂਗੇ ਪੰਜ ਚਾਰ ਮਿੰਟ ਆਪਾਂ ਬੈਠੇ ਜੀ ਕਾਲ ਨਾ ਕਰਿਓ ਗਹਿਣੇ ਮੋਬਾਈਲ ਪਰਸ ਆਪਣੇ ਸੰਭਾਲ ਕੇ ਰੱਖਿਓ ਬੱਚਿਆਂ ਦਾ ਵੀ ਖਿਆਲ ਰੱਖਿਓ ਮੱਥਾ ਨਹੀਂ ਟੇਕਿਆ ਉਹ ਆ ਕੇ ਨਮਸਕਾਰ ਕਰ ਲਓ ਜਿਨ੍ਹਾਂ ਜਿਨ੍ਹਾਂ ਨੇ ਵੀ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ
ਮੇਰੀ ਪਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿ ਸੇਤੀ ਮਨ ਵਧੀਆਂ ਵਾਸਾਇਆ ਰਾਗ ਰਤਨ ਪਰਵਾਰ ਕਰਿਆ ਸ਼ਬਦ ਗਾ ਬਣਿਆ ਮਨ ਵੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆਪ ਸਦਾ ਰਹੋ ਮਨ ਆ
ਪਿਆਰ ਨਾਲ ਰਹੋ ਤੂੰ ਬਨ ਮੇਰੇ ਦੁੱਖ ਸਭ ਸਾਰਨਾ
ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਆਪਣਾ ਦਿਲਾ ਸਮਰੱਥ ਸੁਭਾਤੀ ਸੋ ਕਿਉਂ ਮਨੋ ਵਸਾਰੇ
ਰਹਿ ਨਾਲ ਬਾਤੋ ਤੇਰੇ ਸਦਾ ਰਹੋ ਹਰਦਾਰੇ
ਸਾਹਿਬ ਕਿਆ ਨਾਹੀ ਕਰ ਤੇਰੇ
ਮਾਤੀ ਲੈ ਸਭ ਕੁਛ ਲੈ
ਤੇਰੇ ਸੱਚਾ
ਮਿਆਇਆ ਦਾਦੂ ਸਾਚਾ ਮਿਆਦਾਰ ਮਿਆ ਜਿਨ ਕੁਮਾ ਸਭ ਗੁਣਾ
ਹਰ ਸ਼ਾਮ ਸੁਖ ਬਣਿਆ ਤੇ ਹਜੇ ਨੀਚਾ ਸਭ ਉਪਜਾਇ
ਸਦਾ ਕੁਰਬਾਨ ਕੀਤਾ ਗੁਰੂ ਤੋਂ ਜਿਸ ਮਿਆਰੇ ਵਡਿਆਇਆ
ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ
ਮਿਲਾਇਆ ਤਾਰੋ ਬਾਣੀ ਸ਼ਬਦ ਦੇਵ ਘਰ ਸੁਪਾਕੇ
ਘਰ ਸੁਪਾਕੇ ਸ਼ਬਦ ਅਜੇ ਕਲਾ ਜਿਤ ਕਰ ਧਾਰਿਆ
ਸੰਤ ਨੂੰ ਤੁਧ ਵਾਸ ਕੀਤੇ ਕਾਲ ਕ੍ਰੰਤ ਕੁਮਾਰਿਆ
ਔਰ ਕਰਮ ਪਾਇਆ ਤੁਧ ਨਿਤ ਕੋ ਸੇ ਨਾਮ ਹਰ ਕੈ ਲਾਗੇ
ਹੈ ਨਾਨਕ ਤੈ ਸੁਣੋ ਆਜਨ ਕਰਿਆ ਮਦਵਾਜੀ
ਆਨੰਦ ਸੁਣੋ ਵੰਡ ਭਾਗੀ ਹੋ ਸਗਲ ਮਨੋਰ
ਪਾਰ ਪ੍ਰਭ ਪਾਇਆ ਉਤਰੇ ਸਗਲ ਮੈਂ ਸੂਰੇ
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਕਰੇ ਸਰਸੇ ਪੂਰੇ ਗੁਰ ਤੇ ਜਾਣੀ
ਸੁਣਦੇ ਪੁਨੀਤ ਲਹਿਤੇ ਸਭ ਗੁਰ ਰਹਿਆ ਪਰ
ਬਲਵੰਤ ਨਾਥ ਗੁਰ ਚਰਨ ਲਾਗੇ ਵਾਜਿਆ ਮਨ ਪੁਰ
ਪਵਣ ਗੁਰੂ ਬਾਣੀ ਪਿਤਾ ਮਾਤਾ ਧਰਮ ਹੱਥ
ਰਾਤ ਮੋਏ ਗਾਈ ਦਾਇਆ ਕਿਲੈ ਸਾਗੋ ਜਾਗੋ
ਆਈਆਂ ਬੁਰਿਆਈਆਂ ਬਟੇ ਧਰਮ ਹਦੂਰ
ਗਰਮੀਆਂ ਤੋਂ ਆਪਣੀ ਨੇੜੇ ਗੇ ਦੂਰ
ਨੀ ਨਾਚ ਆਇਆ ਗਏ ਸਕਾਰ
ਮੁਕਲੋ ਜਾਦੇ ਕਿੰਨੀ ਸੁਖੀ ਨਾਲ
ਨੀ ਨਾਚ ਆਇਆ ਗਏ ਸਕਾਰ
ਮੁਕਲੋ ਜਾਦੇ ਕਿੰਨੀ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਠਾਕੁਰ ਤੁਮ ਪਹਿ ਅਰਦਾਸ
ਪਿੰਡ ਸਾਹਿਬ ਤੇਰੀ ਰਾਸ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਗੋਏ ਸੋ ਤੁਮਰੀ ਗੱਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਹਮਾਰੀ ਜਿਉ ਪਿੰਡ ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੂ ਪੁਜਾਏ ਤੇਗ ਬਹਾਦਰ ਸਿਮਰਿਆ ਕਰਮਾਉਣੀ ਤੇ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇਰ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਬੰਧਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤਿਕ ਸਤਿ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਬਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗੋ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦਿਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਹੋਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵੱਲੋਂ ਭਾਈ ਭੁਪਿੰਦਰ ਸਿੰਘ ਜੀ ਦੀ ਸਲਾਨਾ ਯਾਦ ਨੂੰ ਮੁੱਖ ਰੱਖਦਿਆਂ ਇੱਕ ਦਿਨ ਦਾ ਗੁਰਮਤਿ ਸਮਾਗਮ ਰੱਖਿਆ ਗਿਆ। ਸਤਿਗੁਰੂ ਜੀ ਖੁੱਲੇ ਪੰਡਾਲਾਂ ਵਿਖੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੂ ਸਾਹਿਬ ਜਥਿਆਂ ਨੇ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ। ਹਰੀ ਜਸ ਕੀਰਤਨ ਹੋਇਆ। ਸਤਿਗੁਰੂ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ। ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਕਿਰਪਾ ਕਰਨੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ। ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਸੋ ਕਹੁ ਟਲ ਗੁਰ ਸੇਵੀਏ ਅਹਿਲਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹੇ ਗੁਰੂ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਜੇ ਤਾੜੀ ਪਾਰ ਬ੍ਰਹਮ ਸਾਂ ਅਗਨ ਮੈਂ ਸਾੜੀ ਪੂਰਾ ਕਰੇ ਕਰਤਾ अपने दास को रखनहार गरीबाय ऊपर जे खिंजे दाड़ी पार ब्रह्म सायगन में साड़ी पूरा न्याओ करे करता अपने दास को रखनहार रहाओ आद जुगाद प्रगट परताप निंदक मुआ उपज वडताप तिन मारे आ जे रखे ना कोहे आगे पाछे मंदी सोए अपने दास राखे कंठ लाए शरण नानक हर नाम ते आए अपने दास राखे हरण नानक हर नाम ते आए
वाहिगुरु जी का खालसा।